ਆਪ ਜਾਣਦੇ ਹਨ। ਸੋ ਇਸ ਪਵਿੱਤਰ ਸ਼ਬਦ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਦੀ ਮਹਿਮਾ ਕਹੀ ਹੈ। ਸਾਡਾ ਮਨ ਹੈ ਚੰਚਲ ਖਾਲਸਾ ਜੀ, ਸਾਡਾ ਮਨ ਨਾ ਟਿਕਣ ਵਾਲੀ ਚੀਜ਼ ਹੈ। ਜਿਵੇਂ ਇੱਕ ਵੇਲ ਹੈ, ਜੇ ਉਹ ਧਰਤੀ ਦੇ ਉੱਪਰ ਫੈਲੇ ਤਾਂ ਸੋਹਣੀ ਫੈਲਦੀ ਹੈ, ਪਰ ਜੇ ਉਹਦੇ ਪਾਸ ਟੋਆ ਹੋਵੇ ਤਾਂ ਥੱਲੇ ਚਲੀ ਜਾਂਦੀ ਹੈ, ਜੇ ਬਿਰਸ਼ ਦੀ ਸੰਗਤ ਹੋਵੇ ਤਾਂ ਉੱਚੀ ਚਲੀ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਜਿਹੜੀ ਬਿਰਤੀ ਹੈ ਇੱਕ ਵੇਲ ਵਰਗੀ ਹੈ। ਜੇ ਤਾਂ ਇਹਨੂੰ ਆਮ ਵਿਹਾਰੀ ਬੰਦਿਆਂ ਦੀ ਸੰਗਤ ਮਿਲੀ ਤਾਂ ਇਹ ਸੰਸਾਰ ਦੇ ਵਿਹਾਰਾਂ 'ਚ ਬੜਾ ਭਾਰੀ ਕੁਸ਼ਲ ਹੋ ਜਾਵੇਗਾ, ਬਹੁਤ ਭਾਰੀ ਕੁਸ਼ਲ ਹੋ ਜਾਵੇਗਾ। ਅਤੇ ਜੇ ਕਿਤੇ ਬਦਕਿਸਮਤੀ ਦੇ ਨਾਲ ਸ਼ਰਾਬੀ ਕੁਰੀਤੀਆਂ ਬਦ ਫੈਲੀਆਂ ਕਰਨ ਵਾਲਿਆਂ ਦੀ ਕੋਈ ਸੰਗਤ ਹੋ ਗਈ ਟੋਏ ਦੀ ਨਹੀਂ ਆਈ, ਤਾਂ ਨਰਕਾਂ ਰੂਪੀ ਟੋਏ ਨੂੰ ਜਾਣ ਵਾਲੀ ਅਧੋਗਤੀ ਨੂੰ ਇਹ ਜ਼ਰੂਰ ਇਹ ਜਾਣ ਵਾਲੀ ਬਿਰਤੀ ਬਣ ਜਾਵੇਗੀ। ਅਤੇ ਜੇ ਕਿਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਬਿਰਸ਼ ਵਰਗੇ ਜਿਹੜੇ ਪਰਉਪਕਾਰੀ ਗੁਰੂ ਕੇ ਸਿੱਖ ਅਤੇ ਗੁਰੂ ਕੀ ਸਾਧ ਸੰਗਤ ਹੈ ਉਹਨਾਂ ਦੀ ਸੰਗਤ ਹੋ ਗਈ ਤਾਂ ਇਹ ਬਿਰਤੀ ਸੰਸਾਰ ਨਾਲੋਂ ਉੱਚੀ ਹੋ ਜਾਵੇ। ਇਸ ਵਾਸਤੇ ਸਾਡੀ ਬਿਰਤੀ ਨੂੰ ਉੱਚੀ ਕਰਨ ਵਾਸਤੇ ਸਾਨੂੰ ਗੁਰੂ ਕੀ ਸਾਧ ਸੰਗਤ ਜੋੜਨਾ ਚਾਹੀਦਾ ਹੈ, ਉਹ ਸੰਗਤ ਵਿੱਚ ਨਹੀਂ ਪੈਣਾ ਚਾਹੀਦਾ। ਸੋ ਇਹ ਗੁਰੂ ਕੀ ਸੰਗਤ ਮਿਲਦੀ ਕਿਵੇਂ ਹੈ? ਹਜ਼ੂਰ ਕਹਿੰਦੇ ਹਨ ਸਤ ਸੰਗਤ ਸਾਧ ਪਾਈ ਵੱਢ ਭਾਗੀ। ਵੱਡਿਆਂ ਭਾਗਾਂ ਦੇ ਨਾਲ ਖਾਲਸਾ ਜੀ ਸਤਸੰਗਤ ਮਿਲਦੀ ਹੈ। ਸਿਆਣਿਆਂ ਦਾ ਕਥਨ ਹੈ ਜੇ ਇੱਕ ਵੱਡਾ ਪਾਰੀ ਬੋਹੜ ਦਾ ਬਿਰਸ਼ ਹੋਵੇ ਉਸ ਨੂੰ ਜਿੰਨੇ ਪੱਤਰੇ ਲੱਗਣ ਕਿਤੇ ਇੰਨੇ ਚੰਗੇ ਭਾਗ ਹੋਣ ਤਾਂ ਮਨੁੱਖਾ ਜਨਮ ਮਿਲਦਾ ਹੈ, ਅਤੇ ਜਿੰਨੀਆਂ ਗੋਲਾਂ ਲੱਗੀਆਂ ਹੋਣ, ਬੜੀਆਂ ਗੋਲਾਂ ਹਜ਼ਾਰਾਂ ਲੱਗਦੀਆਂ ਨੇ, ਉਹਨੇ ਕਿਤੇ ਚੰਗੇ ਭਾਗ ਹੋਣ ਤਾਂ ਫਿਰ ਕਿਤੇ ਸਿੱਖਾਂ ਦੇ ਘਰ ਵਿੱਚ ਜਨਮ ਹੁੰਦਾ ਹੈ। ਅਤੇ ਇੱਕ ਇੱਕ ਗੋਲ ਦੇ ਵਿੱਚ ਸੈਂਕੜੇ ਬੀਜ ਹੁੰਦੇ ਨੇ। ਇੱਕ ਬੋਹੜ ਦੇ ਬਿਰਸ਼ ਦੀਆਂ ਲੱਗੀਆਂ ਹੋਈਆਂ ਸਾਰੀਆਂ ਗੋਲਾਂ ਦੇ ਵਿੱਚ ਜਿੰਨੇ ਬੀਜ ਹਨ ਇੰਨੇ ਕਿਤੇ ਚੰਗੇ ਭਾਗ ਹੋਣ ਤਾਂ ਫਿਰ ਕਿਤੇ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਐਵੇਂ ਸੰਗਤ ਵਿੱਚ ਨਹੀਂ ਜੁੜ ਸਕਦੇ। ਕਈ ਵਾਰੀ ਬੇਨਤੀ ਕੀਤੀ ਹੈ ਕਿ ਰੁਪਈਆਂ ਪੈਸਿਆਂ ਨਾਲ ਨਹੀਂ, ਜਪਣਾ ਸਾਧਨਾਂ ਦੇ ਨਾਲ ਨਹੀਂ ਇਹ ਮੌਕਾ ਮਿਲਦਾ, ਇਹ ਗੁਰੂ ਕੇ ਤਰਸ ਨਾਲ ਆਪਾਂ ਨੂੰ ਇਹ ਸਮਾਂ ਮਿਲਿਆ ਹੋਇਆ। ਸੋ ਸਤ ਸੰਗਤ ਸਾਧ ਪਾਈ ਵੱਡ ਭਾਗੀ। ਖਾਲਸਾ ਜੀ ਇੱਕ ਸਿੱਖ ਹੈ, ਸੰਗਤ ਕਿਸ ਦਾ ਨਾਮ ਹੈ? ਮਿਲਾਪ ਦਾ ਨਾਮ, ਮਿਲਾਪ ਜੋੜ ਅਕਸ਼ ਦਾ ਨਾਮ ਸੰਗਤ ਹੁੰਦਾ ਹੈ। ਇਕੱਲਾ ਕੌਣ ਹੈ? ਸਿੱਖ। ਸਿੱਖ ਦਾ ਦੀ ਨਿਸ਼ਾਨੀ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉੱਠੇ ਹਰ ਨਾਮ ਧਿਆਵਾ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਧਰਨਾਵਾ, ਉਪਦੇਸ਼ ਗੁਰੂ ਹਰ ਹਰ ਜਪ ਜਾਪਾ, ਸਭ ਕਿਲੇ ਵਿੱਚ ਪਾਪ ਦੋਖ ਲੈ ਜਾਵਾ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵਾ, ਬਹਿੰਦਿਆ ਉਸਦਿਆਂ ਹਰ ਨਾਮ ਧਿਆਵਾ, ਜੋ ਸਾਸ ਕਿਲਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ। ਐਸਾ ਇੱਕ ਹੈ ਸਿੱਖ, ਅਤੇ ਜੇ ਦੋ ਰਲ ਜਾਣ ਤਾਂ ਸਾਧ ਸੰਗ। ਭਾਈ ਗੁਰਦਾਸ ਸਾਹਿਬ ਨੇ ਨਿਰਣਾ ਕੀਤਾ ਇੱਕ ਸਿੱਖ ਦੋਏ ਸਾਧ ਸੰਗ, ਅਤੇ ਜੇ ਐਸੇ ਪੰਜ ਮਿਲ ਜਾਣ ਤਾਂ ਪੰਜੀ ਪਰਮੇਸ਼ਰ। ਉਹ ਪੰਜ ਪਰਮੇਸ਼ਰ ਦਾ ਰੂਪ ਹਨ। ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਰਹਿਤ ਸਹਿਤ ਜਾਂ ਪੰਚੋ ਮਿਲਾ ਮਮ ਸਰੂਪ ਤਹਿਨ ਦੇਖੋ ਭਲੇ। ਜਿਹੜੇ ਰਹਿਤ ਵਿੱਚ ਤਿਆਰਪੁਰ ਤਿਆਰ ਪੰਜ ਸਿੰਘ ਮਿਲ ਜਾਣ ਉਹ ਮੇਰਾ ਆਪਣਾ ਸਰੂਪ ਹਨ। ਸੋ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਇੱਕ ਸਾਧ ਸੰਗਤ ਹੁੰਦੀ ਹੈ, ਇੱਕ ਸਤਸੰਗਤ ਹੁੰਦੀ ਹੈ, ਇੱਕ ਸੰਗਤ ਹੁੰਦੀ ਹੈ, ਇੱਕ ਕੁਸੰਗਤ ਹੁੰਦੀ ਹੈ। ਇਹ ਚਾਰ ਤਰ੍ਹਾਂ ਦਾ ਨਿਰਣਾ ਹੈ। ਸੋ ਕੁਸੰਗਤ ਜਿਸ ਵਿੱਚ ਪੈ ਕੇ ਅਧੋਗਤੀ ਨੂੰ ਆਦਮੀ ਜਾਵੇ, ਸੰਗਤ ਦੋ ਅਕਸ਼ ਦਾ ਨਾਮ ਹੈ, ਜਿਸ ਵਿੱਚ ਮਿਲਣ ਤੋਂ ਨਾ ਪੁੰਨ ਅਤੇ ਨਾ ਪਾਪ ਲੱਗਣ, ਸਧਾਰਨ ਜੀ ਜ਼ਿੰਦਗੀ ਰਹਿ, ਅਤੇ ਸਾਧ ਸੰਗਤ ਜਿਸ ਵਿੱਚ ਮਨ ਸਾਧਿਆ ਜਾਵੇ, ਗੁਰਮੁਖ ਸਾਧਿਆ ਸਾਧ ਸਾਧ ਸਦਾਇਆ, ਨਾ ਜਿੱਤੇ ਜਾਣ ਵਾਲੇ ਮਨ ਨੂੰ ਜਿੱਤ ਕਰਕੇ ਗੁਰਮੁਖ ਪਿਆਰੇ ਨੇ ਆਪਣੇ ਆਪ ਨੂੰ ਸਾਧ ਕਹਾਇਆ ਹੈ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਨ੍ਹਾਂ ਨੇ ਉੱਜਲ ਕਰਮ ਹੋਣ ਉਹਨਾਂ ਦਾ ਨਾਮ ਸਾਧ ਹੈ। ਅਤੇ ਆਮ ਪੁਸਤਕ ਦਾ ਕਹਿਣਾ ਹੈ ਹੁਣ ਸਾਧ ਵਹੀ ਜਗ ਜਾਣੀਆਂ ਜਾਂ ਕਹਿ ਨਹੀਂ ਉਪਾਧ ਮਨ, ਜਿਨ੍ਹਾਂ ਦੇ ਮਨ ਵਿੱਚ ਆਦੀ ਵਿਆਦੀ ਉਪਾਧੀ ਨਹੀਂ ਉਹਦਾ ਨਾਮ ਹੈ ਸਾਧ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੈ। ਅਤੇ ਸਾਧ ਸੰਗਤ ਸਤਸੰਗਤ ਕਿਸ ਦਾ ਨਾਮ ਹੈ? ਸਤਸੰਗਤ ਕੈਸੀ ਜਾਣੀਆਂ ਜਿੱਥੇ ਏਕੋ ਨਾਮ ਵਖਾਣੀਆਂ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੋ ਸਤ ਸਰੂਪ ਦੀ ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ ਜਿਹੜੀ ਕਰਾ ਦੇਵੇ ਉਹਦਾ ਨਾਮ ਹੈ ਸਤਸੰਗਤ। ਸੋ ਹਜ਼ੂਰ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ, ਆਪ ਕਿਰਪਾ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ।
ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹੱਲਾ ਚੌਥਾ। ਸਤਸੰਗਤ ਸਾਧ ਪਾਈ ਵੱਡ ਭਾਗੀ।
ਸਾਧੂ ਮਨ ਨੂੰ ਸਾਧਨ ਵਾਲੇ ਅਥਵਾ ਸਾਧ ਰੂਪ ਆਪਣਾ ਤਨ ਧਾਰਿਆ ਸਾਧ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਦੀ ਸਤਸੰਗਤ ਵੱਡਿਆਂ ਭਾਗਾਂ ਦੇ ਨਾਲ ਗੁਰੂ ਕੇ ਪਿਆਰੇ ਨੇ ਪ੍ਰਾਪਤ ਕੀਤੀ ਹੈ।
ਮਨ ਚਲਤਾ ਭਇਓ ਅਰੂੜਾ,
ਇਹਦਾ ਫਲ ਕੀ ਹੋਇਆ ਜੀ? ਕਹਿੰਦੇ ਮਨ ਚਲਤਾਓ, ਮਨ ਬੜਾ ਚੰਚਲ ਹੈ। ਇਸ ਮਨ ਦੀ ਚੰਚਲਤਾ ਦੇ ਨਿਰੜੇ ਸਿਆਣਿਆਂ ਨੇ ਕੀਤੇ ਹਨ, ਜਿਵੇਂ ਚੱਕਲੀ ਘੁੰਮਦੀ ਹੈ ਇਸੇ ਤਰ੍ਹਾਂ ਮਨ ਹਰ ਮੌਕੇ 'ਤੇ ਘੁੰਮਦਾ ਰਹਿੰਦਾ ਹੈ, ਚੰਚਲ ਹੈ। ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ ਹਰ ਮੌਕੇ 'ਤੇ ਹਿਲਦਾ ਰਹਿੰਦਾ ਹੈ, ਜਿਵੇਂ ਦੀਵੇ ਦੀ ਲਾਟ ਡੋਲਦੀ ਰਹਿੰਦੀ ਹੈ, ਜਿਵੇਂ ਪਿੱਪਲ ਦੀ ਉੱਪਰਲੀ ਛੋਟੀ ਜਿਹੀ ਕੁਰੂਮਲੀ ਹਰ ਮੌਕੇ 'ਤੇ ਹਿਲਦੀ ਹੈ, ਜਿਵੇਂ ਬਿਜਲੀ ਬੱਦਲਾਂ ਵਿੱਚ ਛੇਤੀ ਨਾਲ ਚਮਕਾਰਾ ਮਾਰਦੀ ਹੈ, ਜਿਵੇਂ ਇੱਕ ਕਹਿੰਦੇ ਆ ਗੋਲੀ ਨਿਸ਼ਾਨੇ 'ਤੇ ਪਹੁੰਚ ਜਾਂਦੀ ਹੈ, ਜਿਵੇਂ ਜੋੜੀ ਤਬਲੇ ਵਾਲੇ ਦੇ ਹੱਥ ਦੀਆਂ ਉਂਗਲਾਂ ਬੜੀਆਂ ਚੰਚਲ ਹੁੰਦੀਆਂ ਨੇ, ਜਿਵੇਂ ਭੂਤ ਦੀ ਅੱਗ ਜਦੋਂ ਬਾਹਰ ਨੂੰ ਸਵਾਸ ਲੈਣ ਦਾ ਬਲਦੀ ਹੈ ਅੰਦਰੋਂ ਸਵਾਸ ਲੈਣ ਤੋਂ ਬੁੱਝ ਜਾਂਦੀ ਹੈ, ਜਿਵੇਂ ਕੱਛੂ ਦੀ ਸਿਰੀ ਕਦੇ ਅੰਦਰ ਕਰਦਾ ਕਦੇ ਬਾਹਰ ਕੱਢਦਾ ਹੈ। ਇਹ ਮਨ ਦੀਆਂ ਚੰਚਲਤਾਈਆਂ ਦੇ ਨਿਰਣੇ ਗੁਰਮੁਖ ਪਿਆਰਿਆਂ ਨੇ ਕੀਤੇ ਹਨ। ਪਰ ਖਾਲਸਾ ਜੀ, ਇਹ ਚੀਜ਼ਾਂ ਬੜੀਆਂ ਚੰਚਲ ਹਨ, ਪਰ ਸਾਡਾ ਮਨ ਇਹਨਾਂ ਸਾਰੀਆਂ ਚੀਜ਼ਾਂ ਨਾਲ ਬਹੁਤਾ ਤੇਜ਼ ਹੈ, ਚੰਚਲ ਹੈ। ਅੱਜ ਕੱਲ੍ਹ ਆਵਾਜ਼ ਪਹੁੰਚਾਉਣ ਵਾਸਤੇ ਸਕਿੰਟਾਂ ਦੇ ਵਿੱਚ ਆਵਾਜ਼ ਸੈਂਕੜੇ ਮੀਲ ਚਲੀ ਜਾਂਦੀ ਹੈ, ਵਾਇਰਲੈਸ ਰਾਹੀਂ ਵੀ ਚਲੀ ਜਾਂਦੀ ਹੈ। ਬੜੀ ਇਹ ਤੇਜ਼ ਚੀਜ਼ ਮੰਨੀ ਹੈ, ਪਰ ਖਾਲਸਾ ਜੀ, ਮਨ ਸਾਡਾ ਇਹਨਾਂ ਚੀਜ਼ਾਂ ਨਾਲ ਬਹੁਤਾ ਚੰਚਲ ਹੈ। ਸਾਡਾ ਮਨ ਛਿਣ ਕਾਲ ਦੇ ਵਿੱਚ ਹੀ ਜਿਹਨਾਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਕਦੇ ਵਿਚਰ ਕੇ ਆਇਆ, ਛਿਣ ਕਾਲ ਵਿੱਚ ਸੰਗਤ ਵਿੱਚ ਬੈਠਾ ਹੋਇਆ ਹੀ ਪਗਾਂ ਬਿਨ ਹੁਰੀਆਂ ਮਾਰਤਾ, ਬਦਲਾਂ ਬਿਨ ਖਿਰਖਿਰ ਹਾਸਤਾ, ਬਿਨਾਂ ਪ੍ਰਤੱਖ ਪੈਰਾਂ ਤੋਂ ਸੰਕਲਪਾਂ ਵਿਕਲਪਾਂ ਦੀਆਂ ਵੱਡੀਆਂ ਵੱਡੀਆਂ ਛਾਲਾਂ ਮਾਰ ਕੇ ਦੇਸ਼ਾਂ ਪ੍ਰਦੇਸ਼ਾਂ 'ਚ ਛਿਣ ਵਿੱਚ ਪੱਟ ਕੇ ਆ ਕੇ ਪਰਮ ਕੇ ਫਿਰ ਇੱਥੇ ਆ ਜਾਂਦਾ। ਸੋ ਸਾਡਾ ਮਨ ਕਦੇ ਵੀ ਨਾ ਟਿਕਣ ਵਾਲਾ, ਜਿਵੇਂ ਦੀਵੇ ਦੀ ਲਾਟ ਹਵਾ ਨਾਲ ਡੋਲਦੀ ਹੈ ਤੇ ਉਹ ਸਾਡੀ ਬਿਰਤੀ ਵਾਸ਼ਨਾ ਰੂਪੀ ਪਾਉਣ ਨਾਲ ਹਰ ਮੌਕੇ 'ਤੇ ਡੋਲਣ ਵਾਲੀ, ਐਸਾ ਜਿਹੜਾ ਮਨ ਚੰਚਲ ਹੈ, ਗੁਰੂ ਕੀ ਸੰਗਤ ਜਦੋਂ ਵੱਡਿਆਂ ਭਾਗਾਂ ਨਾਲ ਪ੍ਰਾਪਤ ਕੀਤੀ ਤਾਂ ਮਨ ਚਲ ਪਾਓ ਭਾਇਓ ਅਰੂੜਾ, ਇਹ ਮਨ ਚੰਚਲ ਜਿਹੜਾ ਸੀ ਅਰੂੜਾ ਇਸਤਿਤ ਹੋ ਗਿਆ, ਮਨ ਟਿਕ ਗਿਆ। ਕਿਸ ਆਸਰੇ ਮਨ ਟਿਕਿਆ ਹੈ? ਗੁਰੂ ਕੇ ਸ਼ਬਦ ਦੇ ਆਸਰੇ। ਗੁਰੂ ਕੀ ਸੰਗਤ ਵਿੱਚ ਆ ਕੇ ਸ਼ਬਦ ਸੁਣਿਆ, ਸ਼ਬਦ ਗਾਵਿਆ, ਸ਼ਬਦ ਵਿਚਾਰਿਆ, ਤਾਂ ਇਹ ਮਨ ਦੀ ਬਿਰਤੀ ਗੁਰੂ ਕੇ ਸ਼ਬਦ ਦੇ ਆਸਰੇ ਅਰੂੜਾ ਇਸਤਿਤ ਹੋ ਗਈ, ਮਨ ਸਾਡਾ ਇਸਤਿਤ ਹੋ ਗਿਆ, ਟਿਕ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ। ਇਹ ਸਾਡਾ ਮਨ ਖਾਲਸਾ ਜੀ ਚੰਚਲ ਪਾਰੇ ਵਰਗਾ ਹੈ, ਕੱਚੇ ਪਾਰੇ ਵਰਗਾ। ਕੱਚਾ ਪਾਰਾ ਉਂਗਲੀ ਥੱਲੇ ਦਬਾ ਕੇ ਵੇਖੋ, ਉਹ ਨਹੀਂ ਦਬੇਗਾ, ਕਦੇ ਨਹੀਂ ਦਬੇਗਾ, ਉਹ ਜ਼ਰੂਰ ਇੱਧਰ ਉੱਧਰ ਨਿਕਲ ਜਾਵੇਗਾ। ਇਹ ਸਾਡਾ ਕੱਚਾ ਮਨ ਵਿਸ਼ੇ ਵਿਕਾਰਾਂ ਦੇ ਅਧੀਨ ਕੱਚੇ ਪਾਰੇ ਵਰਗਾ, ਇਹ ਮਰਯਾਦਾ ਰੂਪੀ ਉਂਗਲੀ ਥੱਲੇ ਕਦੇ ਨਹੀਂ ਆਵੇਗਾ। ਕਦੇ ਇੱਧਰੋਂ ਕੁਰੀਤੀ ਕਰ ਜਾਊ, ਕਦੇ ਇੱਧਰ ਮਨ ਮਰਜ਼ੀ ਕਰ ਜਾਊ, ਕਦੇ ਉੱਧਰ ਮਨ ਮੁਖਤਾਈ ਕਰ ਜਾਊ, ਭਟਕਦਾ ਫਿਰੇਗਾ। ਪਰ ਇਸ ਪਾਰੇ ਨੂੰ ਜੇ ਕਿਤੇ ਥੋੜ੍ਹੀ ਜਿਹੀ ਗਰਮੀ ਹੋਵੇ ਤਾਂ ਉਹ ਤਾਂ ਚੜ੍ਹ ਜਾਂਦਾ, ਫੈਲ ਜਾਂਦਾ, ਠੰਡ ਲੱਗੇ ਤਾਂ ਸੰਕੋਚ ਜਾਂਦਾ, ਇੱਕ ਥਾਂ 'ਤੇ ਟਿਕਣ ਵਾਲਾ ਨਹੀਂ। ਇਸ ਕੱਚੇ ਪਾਰੇ ਦਾ ਮੁੱਲ 2 ਪੈਸੇ ਹੀ ਹੈ ਕਿ ਜੇ ਕੋਈ ਬਦਕਿਸਮਤੀ ਨਾਲ ਖਾ ਲਵੇ ਤਾਂ ਹੱਡਾਂ ਵਿੱਚ ਬਹਿ ਕੇ ਸਾਰੇ ਹੱਡ ਇਹਦੇ ਦਰਦ ਕਰਨ ਲੱਗ ਪੈਂਦੇ ਨੇ, ਉਸ ਆਦਮੀ ਨੇ ਬੜਾ ਗਾਲ ਦਿੰਦਾ ਉਸ ਸਰੀਰ ਨੂੰ। ਪਰ ਜੇ ਉਸੇ ਪਾਰੇ ਨੂੰ ਸੋਧਿਆ ਜਾਵੇ ਤਾਂ ਸੋਧਣ ਵਾਸਤੇ ਪਹਿਲਾਂ ਬੂਟੀ ਪਾਉਂਦੇ ਨੇ, ਫਿਰ ਖਰਲ ਵਿੱਚ ਲੈ ਕੇ ਵੱਟੇ ਨਾਲ ਚੰਗੀ ਤਰ੍ਹਾਂ ਰਗੜ ਕੇ ਜਦੋਂ ਬੂਟੀ ਦਾ ਰੰਗ ਹੀ ਕੇਵਲ ਰਹਿ ਜਾਵੇ, ਉਹਨੂੰ ਕਹਿੰਦੇ ਨੇ ਖਰਲ ਕੀਤਾ ਗਿਆ ਇਹ ਪਾਰਾ। ਫਿਰ ਉਹਨੂੰ ਸੰਪਟ ਦਿੰਦੇ ਨੇ, ਅੱਗ ਥੱਲੇ ਬਾਲ ਕੇ ਉਹਨੂੰ ਚੰਗੀ ਤਰ੍ਹਾਂ ਸੰਪਟ ਕਰਦੇ ਨੇ। ਫਿਰ ਜਦੋਂ ਸ਼ੁੱਧ ਹੋ ਜਾਂਦਾ ਹੈ ਉਹਨੂੰ ਕਹਿੰਦੇ ਨੇ ਇਹ ਪਾਰਾ ਮਾਰ ਲਿਆ, ਇਹ ਪਾਰਾ ਸੋਧ ਲਿਆ। ਉਹ ਪਾਰਾ ਬੜਾ ਕੀਮਤੀ ਬਣ ਜਾਂਦਾ ਹੈ, ਜੇ ਉਹ ਕੱਖ ਲੈ ਕੇ ਕੋਈ ਖਾਵੇ ਤਾਂ ਬੜੀ ਹਜਮ ਸ਼ਕਤੀ ਹੋ ਜਾਂਦੀ ਹੈ, ਹਾਥੀ ਜਿੰਨਾ ਬਾਹਲ ਆ ਜਾਂਦਾ ਹੈ। ਅਤੇ ਜੇ ਥੋੜ੍ਹਾ ਜਿਹਾ ਕਲੀ 'ਤੇ ਲੈ ਕੇ ਪਾਈਏ ਤਾਂ ਚਾਂਦੀ ਬਣ ਜਾਂਦੀ ਹੈ, ਤਾਂਬੇ 'ਤੇ ਪਾਈਏ ਤਾਂ ਸੋਨਾ ਬਣ ਜਾਂਦਾ। ਉਹ ਸੁਧਰਿਆ ਹੋਇਆ ਪਾਰਾ ਐਡਾ ਕੀਮਤੀ ਬਣ ਜਾਂਦਾ ਹੈ। ਇਸੇ ਤਰ੍ਹਾਂ ਖਾਲਸਾ ਜੀ, ਇਹ ਹੈ ਦ੍ਰਿਸ਼ਟਾਂਤ ਦਾ, ਦ੍ਰਿਸ਼ਟਾਂਤ ਹੈ ਸਾਡਾ ਮਨ ਹੈ ਪਾਰਾ। ਭਾਈ ਗੁਰਦਾਸ ਸਾਹਿਬ ਜੀ ਇਹ ਦ੍ਰਿਸ਼ਟਾਂਤ ਦਿੱਤਾ, ਮਨ ਪਾਰਾ ਗੁਰਸਿੱਖ ਵਸ ਆਣ, ਇਹ ਮਨ ਸਾਡਾ ਪਾਰੀ ਦੀ ਨਹੀਂ, ਗੁਰੂ ਕੇ ਸਿੱਖਾਂ ਨੇ ਵਸ ਲਿਆਂਦਾ ਹੈ। ਇਹ ਖਾਲਸਾ ਜੀ, ਇਹ ਕੱਚੇ ਪਾਰੇ ਵਰਗਾ ਮਨ ਜਿਹੜਾ ਕਦੇ ਵੀ ਮਰਯਾਦਾ ਰੂਪੀ ਉਂਗਲੀ ਥੱਲੇ ਨਹੀਂ ਆਉਣ ਵਾਲਾ, ਭਟਕਣ ਵਾਲਾ ਹੈ। ਇਸ ਦਾ ਮੁੱਲ ਕੀ ਹੈ? 2 ਪੈਸੇ, ਇੱਕ ਜੰਮਣਾ ਅਤੇ ਮਰਨਾ, 2 ਪੈਸੇ, ਹੋਰ ਕੋਈ ਇਹਦਾ ਮੁੱਲ ਨਹੀਂ। ਸੋ ਇਸ ਕੱਚੇ ਪਾਰੇ ਰੂਪ ਕੱਚੇ ਮਨ ਰੂਪ ਕੱਚੇ ਪਾਰੇ ਦੀ ਜੇ ਕੋਈ ਸੰਗਤ ਕਰੇ ਤਾਂ ਜਿਵੇਂ ਉਹ ਕੱਚਾ ਪਾਰਾ ਖਾਧਾ ਹੋਇਆ ਸਰੀਰ ਵਿੱਚ ਦਰਦ ਕਰਦਾ ਹੈ, ਇਉਂ ਜੇ ਕੱਚੇ ਮਨ ਵਾਲੇ ਦੀ ਕੋਈ ਸੰਗਤ ਕਰੇਗਾ ਤਾਂ ਵਿਦਿਆ ਦੀਆਂ ਦਰਦਾਂ ਹੋਣਗੀਆਂ, 84 ਦੇ ਗੇੜੇ ਵਿੱਚ ਭਟਕਣਾ ਪਵੇਗਾ। ਪਰ ਜੇ ਇਸੇ ਮਨ ਰੂਪੀ ਪਾਰੇ ਨੂੰ ਅਸੀਂ ਖਰਲ ਕਰਨਾ ਚਾਹੀਏ ਤਾਂ ਗੁਰੂ ਕੀ ਸੰਗਤ ਵਿੱਚ ਪਹੁੰਚਣਾ ਚਾਹੀਦਾ। ਅਭਿਆਸ ਰੂਪੀ ਨਿਸ਼ਚਾ ਰੂਪੀ ਸੁਨਹਿਰਾ ਪਹਿਲਾਂ ਲੈਣਾ, ਨਿਸ਼ਚਾ ਰੂਪੀ ਸੁਨਹਿਰਾ, ਅਤੇ ਗੁਰੂ ਕੀ ਬਾਣੀ ਰੂਪੀ ਬੂਟੀ ਵਿੱਚ ਪਾ ਲੈਣੀ ਹੈ ਹਰੀ ਬੂਟੀ, ਅਤੇ ਅਭਿਆਸ ਰੂਪੀ ਵੱਟਾ ਲੈ ਲੈਣਾ, ਸਿਮਰਨ ਰੂਪੀ ਵੱਟਾ, ਜਿਉਂ ਘਸਾਉਣ ਲੱਗਣਾ ਗੁਰੂ ਕੀ ਬਾਣੀ ਦੇ ਨਾਲ ਇਸ ਨੂੰ, ਜਦੋਂ ਬੂਟੀ ਦਾ ਰੰਗ ਰਹਿ ਜਾਵੇ ਤਾਂ ਕਹਿੰਦੇ ਖਰਲ ਹੋ ਗਿਆ, ਇੱਧਰੋਂ ਜਦੋਂ ਇਹ ਅਵਸਥਾ ਹੋ ਜਾਵੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ, ਗੁਰੂ ਕੀ ਬਾਣੀ ਸਾਡਾ ਆਸਰਾ, ਗੁਰੂ ਕੀ ਬਾਣੀ ਵਿੱਚ ਜੁੜੇ ਰਹਿੰਦੇ ਹਾਂ, ਜਦੋਂ ਇਸ ਅਵਸਥਾ ਨੂੰ ਮਨ ਪ੍ਰਾਪਤ ਹੋ ਜਾਵੇ ਸਮਝ ਲਓ ਕਿ ਮਨ ਰੂਪੀ ਪਾਰਾ ਖਰਲ ਹੋ ਗਿਆ। ਹੁਣ ਇਹਨੂੰ ਕਰਨਾ ਸੰਪਟ, ਸੰਪਟ ਕਰਨ ਲੱਗਿਆ ਅੱਗ ਬਾਲਣੀ ਇਸ ਤਰੀਕੇ ਨਾਲ ਕਿ ਪਾਰਾ ਉੱਡ ਵੀ ਨਾ ਜਾਵੇ ਤੇ ਵਜ਼ਨ ਵੀ ਪੂਰਾ ਰਹੇ, ਪਾਰਾ ਕੱਚਾ ਵੀ ਨਾ ਰਹਿ ਜਾਵੇ ਤੇ ਫਿਰ ਉਹ ਪਾਰਾ ਸੋਧਿਆ ਹੋਵੇਗਾ। ਖਾਲਸਾ ਜੀ ਅੱਗ ਕਿਹੜੀ ਬਾਲਣੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲੈਣੀਆਂ ਨੇ ਲੱਕੜਾਂ ਤੇ ਬ੍ਰਹਮ ਅਭਿਆਸ ਰੂਪੀ ਅਗਨੀ ਬਾਲ ਕਰਕੇ ਉਹਨਾਂ ਨੂੰ ਸਾੜਨਾ ਹੈ, ਵਿਸ਼ੇ ਵਿਕਾਰਾਂ ਨੂੰ ਸਾੜ ਕਰਕੇ ਇਹ ਤਪ ਦੀ ਅਗਨੀ ਬਾਲ ਕਰਕੇ। ਸੋ ਵਜ਼ਨ ਪੂਰਾ ਕੀ ਰਹਿ ਜਾਵੇ ਕਿ ਨਿਸ਼ਚਾ ਪੂਰਾ ਰਵੇ, ਕੱਚਾ ਕਿਹੜਾ ਨਾ ਰਹਿ ਜਾਵੇ, ਵਿਸ਼ੇ ਵਾਸ਼ਨਾ ਨਾ ਰਹਿ ਜਾਵੇ ਕਿ ਸਵਰਗ ਵਿੱਚ ਪਹੁੰਚਾਂਗੇ ਉੱਥੇ ਸਵਰਗ ਦੀਆਂ ਪੱਛਰਾਂ ਮਿਲਣਗੀਆਂ, ਇੱਥੇ ਤਾਂ ਰੂੜੀ ਮਾਰ ਕੇ ਜਾਂ ਬੀਅਰ ਪੀਂਦੇ ਹਾਂ ਤੇ ਉੱਥੇ ਕਹਿੰਦੇ ਅੰਗੂਰਾਂ ਦੀ ਸ਼ਰਾਬ ਆਪੇ ਮਿਲਦੀ ਹੈ, ਉਹ ਜਾ ਕੇ ਖੁੱਲ੍ਹੀ ਪੀਵਾਂਗੇ। ਇੱਥੇ ਤਾਂ ਬਾਬਾ ਸਾਲ ਮਗਰੋਂ ਆ ਕੇ ਚੰਬੜ ਜਾਂਦਾ ਕਹਿੰਦਾ ਨਾ ਪੀਓ ਨਾ ਪੀਓ, ਉੱਥੇ ਨਹੀਂ ਕਿਸੇ ਨੇ ਰੋਕਣਾ, ਉੱਥੇ ਆ ਪੱਛਰਾਂ ਬੜੀਆਂ ਮਿਲਦੀਆਂ ਨੇ, ਉੱਥੇ ਗਾਣੇ ਬੜੇ ਮਿਲਦੇ ਨੇ। ਇਹ ਜਿਹੜੀ ਵਾਸ਼ਨਾ ਰਹਿ ਜਾਣੀ ਹੈ ਕੱਚਾ ਪੁੜਾ ਹੈ, ਇਹ ਨਾ ਰਹਿ ਜਾਵੇ। ਇਸੇ ਤਰ੍ਹਾਂ ਖਾਲਸਾ ਜੀ ਉੱਡ ਨਾ ਜਾਵੇ, ਮਨ ਦੇ ਵਿੱਚ ਦਿਵ ਭੋਗਾਂ ਦੀ ਇੱਛਾ ਨਾ ਰਹਿ ਜਾਵੇ ਤੇ ਵਜ਼ਨ ਪੂਰਾ ਨਿਸ਼ਚਾ ਪੂਰਾ ਰਹਿ ਜਾਵੇ ਤੇ ਉਹ ਫਿਰ ਸੋਧਿਆ ਉਹ ਆਪਣਾ ਸੰਪਟ ਕੀਤਾ ਹੋਇਆ ਪਾਰਾ ਹੈ। ਸੋ ਸੰਪਟ ਕਰਨ ਤੋਂ ਭਾਵ ਕੀ ਕਿ ਨੇਤਰਾਂ ਦੇ ਨਾਲ ਨੇਤਰੀ ਸਤਿਗੁਰ ਪੇਖਣਾ, ਸਾਹਮਣੇ ਸੁਣਨਾ ਗੁਰ ਨਾਓ, ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਆ ਛਾਓ। ਐਸਾ ਜਿਹੜਾ ਮਨ ਰੂਪੀ ਪਾਰਾ ਸੋਧਿਆ ਹੋਇਆ, ਵਿਸ਼ੇ ਵਿਕਾਰ ਜਿਸ ਤੇ ਮਾਰੇ ਹੋਏ, ਮਾਰਿਆ ਹੋਇਆ ਪਾਰਾ, ਸੋਧਿਆ ਹੋਇਆ ਪਾਰਾ, ਉਹ ਬ੍ਰਹਮ ਗਿਆਨੀ ਦਾ ਮਨ ਪਵਿੱਤਰ ਬਣ ਜਾਂਦਾ ਹੈ। ਉਹ ਖਾਲਸਾ ਜੀ ਫਿਰ ਉਹਦੇ 'ਚ ਜਿਹੜਾ ਕੱਖ ਤੋਂ ਲੈ ਕੇ ਉਸ ਸੋਧੇ ਪਾਰੇ ਨੂੰ ਖਾਵੇ ਹਜ਼ਮ ਸ਼ਕਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਸ ਬ੍ਰਹਮ ਗਿਆਨੀ ਦੀ ਜਿਹੜਾ ਸੰਗਤ ਕਰ ਲਵੇ ਉਹਦੇ 'ਚ ਜਰਨ ਸ਼ਕਤੀ ਬੜੀ ਆ ਜਾਂਦੀ, ਬਹੁਤ ਹੀ ਜਰਨ ਸ਼ਕਤੀ, ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀ ਬਲ, ਜਿੰਨਾ ਮਰਜ਼ੀ ਆਉਂਦਾ ਜਾਵੇ ਗੁਰੂ ਕੇ ਸਿੱਖ ਦਾ ਮਨ ਉਛੜੇਗਾ ਨਹੀਂ, ਮੈਂ ਵੱਡਾ ਕਰਾਮਾਤੀ ਹੈ, ਮੈਂ ਵੱਡਾ ਸ਼ਕਤੀ ਵਾਲਾ, ਨਹੀਂ ਬਿਲਕੁਲ ਨਹੀਂ। ਜਿਵੇਂ ਜਿਵੇਂ ਸਮੁੰਦਰ ਵਿੱਚ ਪਾਣੀ ਪੈਂਦਾ ਸਾਰਾ ਵਿੱਚੇ ਸਮਾਉਂਦਾ ਜਾਂਦਾ ਨਾ, ਇਸੇ ਤਰ੍ਹਾਂ ਜਿਵੇਂ ਜਿਵੇਂ ਤਾਕਤਾਂ ਆਉਣ ਗੁਰੂ ਕੇ ਸਿੱਖ ਦਾ ਹਿਰਦਾ ਸਮੁੰਦਰ ਵਰਗਾ ਬਣਦਾ ਜਾਂਦਾ, ਵਿੱਚੇ ਹੀ ਜਰੀ ਜਾਂਦਾ। ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਤੇ ਫਿਰ ਖਾਲਸਾ ਜੀ ਕੱਖ ਕੁ ਲੈ ਕੇ ਖਾਈਏ ਤਾਂ ਹਜ਼ਮ ਸ਼ਕਤੀ ਬੜੀ ਹੁੰਦੀ ਹੈ ਤੇ ਹਾਥੀ ਜਿੰਨਾ ਬਲ ਆ ਜਾਂਦਾ ਹੈ, ਅਗਿਆਨ ਰੂਪੀ ਹਾਥੀ ਦਾ ਮੁਕਾਬਲਾ ਕਰਨ ਲਈ ਸ਼ਕਤੀ ਸਤਿਗੁਰੂ ਜੀ ਦੇ ਦਿੰਦੇ ਨੇ। ਤੇ ਕੱਖ ਕੁ ਲੈ ਕੇ ਜੇ ਆਪਣੇ ਪਾਈਏ ਚਾਂਦੀ ਤੇ ਕਲੀ ਤੇ ਚਾਂਦੀ ਬਣਦੀ ਹੈ, ਇਉਂ ਜੇ ਕੋਈ ਜਗਿਆਸੂ ਰੂਪ ਕਲੀ ਜੇ ਉਹਨਾਂ ਬ੍ਰਹਮ ਗਿਆਨੀਆਂ ਦੇ ਪਾਸ ਆ ਕੇ ਉਹਨਾਂ ਦੀ ਸੰਗਤ ਕਰੇ ਤਾਂ ਉਹਨਾਂ ਨੂੰ ਇਸ਼ਟ ਦੇਵ ਦੀ ਪ੍ਰਾਪਤੀ ਰੂਪੀ ਚਾਂਦੀ ਬਣ ਜਾਂਦੀ ਹੈ। ਤੇ ਜੇ ਉੱਤਮ ਅਧਿਕਾਰੀ ਤਾਂਬੇ ਵਰਗਾ ਆ ਜਾਵੇ ਤਾਂ ਉਹਨੂੰ ਸੋਨੇ ਦੀ ਨਿਆਈ ਵਾਹਿਗੁਰੂ ਅਕਾਲ ਪੁਰਖ ਸ਼ੁੱਧ ਬ੍ਰਹਮ ਦੇ ਦਰਸ਼ਨ ਹੋ ਜਾਂਦੇ ਹਨ। ਇਹ ਸੋਧਿਆ ਹੋਇਆ ਪਾਰਾ ਜਿਹੜਾ ਖਰਲ ਕੀਤਾ ਹੋਇਆ ਪਾਰਾ ਹੈ ਉਹ ਐਡਾ ਕੀਮਤੀ ਬਣ ਜਾਂਦਾ ਹੈ ਖਾਲਸਾ ਜੀ। ਇਸੇ ਤਰ੍ਹਾਂ ਗੁਰੂ ਕੀ ਸਾਧ ਸੰਗਤ ਵਿੱਚ ਆਉਣ ਤੋਂ ਸਾਡਾ ਮਨ ਪਾਰਾ ਚੰਚਲ ਕੱਚਾ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਕੀ ਬਾਣੀ ਰੂਪੀ ਬੂਟੀ ਨਾਲ ਜਦੋਂ ਚੰਗੀ ਤਰ੍ਹਾਂ ਨੂੰ ਰਗੜਿਆ, ਨਿਸ਼ਚੇ ਰੂਪੀ ਸੁਨਹਿਰੇ ਨਾਲ, ਅਭਿਆਸ ਰੂਪੀ ਬੱਟੇ ਨਾਲ ਰਗੜਨ ਤੋਂ ਔਰ ਤਪ ਦੀ ਅਗਨੀ ਬਾਲਣ ਤੋਂ ਜਦੋਂ ਸੋਧਿਆ ਚੰਗੀ ਤਰ੍ਹਾਂ ਤਾਂ ਇਹ ਮਨ ਟਿਕ ਗਿਆ, ਮਨ ਇਸਤ ਹੋ ਗਿਆ ਹੈ। ਐਵੇਂ ਮਨ ਨੇ ਨਹੀਂ ਟਿਕਣਾ ਜੀ, ਮੇਰਾ ਮਨ ਨਹੀਂ ਟਿਕਦਾ ਬਾਣੀ ਪੜ੍ਹਦੇ ਹਾਂ ਜੀ। ਭਾਈ ਤੂੰ ਕਦੇ ਟਿਕਾਇਆ ਹੀ ਨਹੀਂ, ਟਿਕਾਵੇਂ ਤਾਂ ਟਿਕੇ ਨਾ, ਟਿਕਾਉਂਦਾ ਨਹੀਂ ਟਿਕੇ ਕਿਵੇਂ? ਨਹੀਂ ਜੀ, ਯਤਨ ਕਰੀਦਾ ਹੈ। ਕਿੰਨੇ ਘੰਟੇ ਜੀ? ਇੱਕ ਜਪਜੀ ਸਾਹਿਬ ਪੜ੍ਹ ਲਈਦਾ ਤੇ ਭਰਾਵਾ ਤੂੰ 15 ਮਿੰਟਾਂ 'ਚ ਪੜ੍ਹ ਲਿਆ ਤੇ ਬਾਕੀ ਪੌਣੇ 24 ਘੰਟੇ ਤਾਂ ਤੈਨੂੰ ਭਜਾਈ ਫਿਰਦਾ ਹੈ, ਤੇ 15 ਮਿੰਟਾਂ 'ਚ ਤਾਂ ਉਹਨੂੰ ਵਿਚਾਰੇ ਨੂੰ ਸਾਹ ਹੀ ਨਹੀਂ ਆਉਂਦਾ, ਅੱਛਾ ਪਹਿਰਾਂ ਦੇ ਭੱਜੇ ਫਿਰਦੇ ਨੂੰ, ਉਹ ਟਿਕੇ ਕਿੱਥੇ? ਜੇ ਇਹਨੂੰ ਟਿਕਾਉਣਾ ਹੈ ਤਾਂ ਘੱਟ ਤੋਂ ਘੱਟ ਜਿਵੇਂ ਦਸਵੰਧ ਗੁਰੂ ਕਰਦਾ ਪੈਸਿਆਂ ਦਾ ਦੇਣਾ ਹੈ, ਕੇਵਲ ਪੈਸਿਆਂ ਦਾ ਦਸਵੰਧ ਨਹੀਂ, 24 ਘੰਟਿਆਂ ਵਿੱਚੋਂ ਘੱਟ ਤੋਂ ਘੱਟ 2.5 ਘੰਟੇ ਸਿਮਰਨ ਵਿੱਚ ਵੀ ਲਾਉਣੇ ਹਨ ਤਾਂ ਪੂਰਾ ਦਸਵੰਧ ਨਿਕਲੇਗਾ, ਨਹੀਂ ਤਾਂ ਪੂਰਾ ਦਸਵੰਧ ਕੋਈ ਨਹੀਂ। ਸੋ ਇਸ ਵਾਸਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜੇ ਅਸੀਂ ਬਾਣੀ ਰੂਪੀ ਬੂਟੀ ਪਾ ਕੇ ਨਿਸ਼ਚੇ ਦੇ ਨਾਲ ਇਹਨੂੰ ਰਗੜਾਂਗੇ ਮਨ ਨੂੰ ਤਾਂ ਇਹ ਮਨ ਜਿਹੜਾ ਹੈ ਇਸਤ ਹੋ ਗਿਆ, ਇਹ ਗਿਆ ਗੁਰੂ ਕੀ ਕਿਰਪਾ ਦੇ ਨਾਲ।
ਹੱਥ ਧੁਨ ਵਾਜੈ ਨਿਤ ਵਾਜੇ,
ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਕਈ ਕੰਨਾਂ ਵਿੱਚ ਉਂਗਲਾਂ ਦੇ ਕੇ ਪੈਰਾਂ ਭਾਰ ਬਹਿ ਕੇ ਜਿਵੇਂ ਮੱਝ ਚੋਈਦੀ ਹੈ ਨਾ, ਜਾਂ ਕਿਰਿਆ ਸੋਧਨ ਜਾਈਦੇ ਉਹ ਬਹਿਣ ਤੋਂ ਕਹਿੰਦੇ ਕਿ ਕੰਨਾਂ ਵਿੱਚ ਵਾਜੇ ਸੁਣਦੇ ਹੈ, ਉਹ ਤਾਂ ਨਹੀਂ ਖਾਲਸਾ ਜੀ, ਉਹ ਤਾਂ ਪੌਣ ਜਿਹੜੀ ਅੰਦਰ ਚੱਲਦੀ ਹੈ ਉਹਦਾ ਖੜਕਾ ਆਉਂਦਾ ਹੈ, ਕੰਨਾਂ ਵਿੱਚੋਂ ਘੂੰ ਘੂੰ ਦੀ ਆਵਾਜ਼ ਉਹ ਆਉਂਦੀ, ਉਹ ਵਾਜੇ ਗਾਜੇ ਕੋਈ ਨਹੀਂ। ਅਨਹਤ ਧੁਨ ਵਾਜਿਆ ਹੈ ਨਿਤ ਵਾਜੇ, ਨਾਸ ਤੁਰੈਤ ਧੁਨੀ ਵਾਲੇ ਵਾਜੇ ਸਿਮਰਨ ਦੇ ਗੁਰੂ ਕੇ ਪਿਆਰਿਆਂ ਦੇ ਹਿਰਦੇ ਵਿੱਚ ਵੱਜਦੇ ਹਨ। ਇੱਕ ਰਸ ਜਿਹੜਾ ਗੁਰੂ ਕੀ ਬਾਣੀ ਦਾ ਸਿਮਰਨ ਹੋਣਾ ਹੈ, ਪਹਿਲਾਂ ਕਦੇ ਜ਼ਬਾਨ ਨਾਲ ਕਰੀਏ ਨਾ, ਤੇ ਸੁਪਨੇ ਵਿੱਚ ਵੀ ਕਈ ਵਾਰੀ ਸੁਣਨ ਲੱਗ ਜਾਂਦਾ ਹੈ। ਜ਼ਬਾਨ ਤੋਂ ਅੱਗੇ ਕੰਠ ਵਿੱਚ ਅਵਸਥਾ ਵੱਧਦੀ ਹੈ, ਕੰਠ ਵਿੱਚ ਜਾਪ ਹੁੰਦਾ ਹੈ, ਮੱਧਮਾ ਜਾਪ ਉਹਨੂੰ ਕਹਿੰਦੇ ਨੇ। ਮੱਧਮਾ ਵਿੱਚ ਜਿਹੜਾ ਭਾਈ ਮੋਹਨ ਕਰਦਾ ਸੀ ਤੀਸਰੇ ਪਾਤਸ਼ਾਹ ਪੁੱਤਰ, ਸੋ ਇਸ ਤੋਂ ਅੱਗੇ ਖਾਲਸਾ ਜੀ ਨਾਭੀ ਦੇ ਵਿੱਚ ਧੁਨੀ ਵਿੱਚ ਜਾਪ ਹੁੰਦਾ ਹੈ, ਸੌ ਗੁਣਾ ਵੱਧ ਤੇ ਤੇਜ਼ ਪਰ ਸੰਕਲਪ ਕਰਨਾ ਪੈਂਦਾ ਹੈ। ਇਸ ਤੋਂ ਅੱਗੇ ਹਿਰਦੇ ਵਿੱਚ ਜਾਪ ਪਰਾ ਬਾਣੀ ਦੁਆਰਾ, ਉਹ ਜਿਵੇਂ ਫੁਹਾਰੇ ਵਿੱਚੋਂ ਆਪੇ ਪਾਣੀ ਨਿਕਲਦਾ, ਉਹ ਆਪਣੇ ਆਪ ਜਾਪ ਹੁੰਦਾ। ਉਸ ਦਾ ਨਿਰਣਾ ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ, ਚਰਨਾ ਚੜਦਾ ਨਿਜਰੋ ਗੁਰਮੁਖ ਬਾਣੀ ਅਗੜ ਕਢਾਵੇ। ਫੁਹਾਰੇ ਵਿੱਚੋਂ ਜਿਵੇਂ ਪਾਣੀ ਨਿਕਲਦਾ, ਆਪਣੇ ਆਪ ਅੰਦਰੋਂ ਜਾਪ ਹੋਣਾ, ਉਹਦਾ ਨਾਮ ਹੈ ਅਜੱਪਾ ਜਾਪ। ਅਜੱਪਾ ਜਾਪ ਨਾ ਵੀਸਰਾ ਆਪ ਜੁਗਾਦ ਸਮਾਏ, ਪਰ ਉਹ ਅਵਸਥਾ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ, ਜਣੇ ਖੜੇ ਨੂੰ ਕੋਈ ਨਹੀਂ, ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਨੂੰ। ਪਰ ਜੇ ਕਿਤੇ ਪੰਜ ਮਿੰਟ ਵੀ ਮਹਾਂਪੁਰਖ ਦੱਸਿਆ ਕਰਦੇ ਕਿਤੇ ਅਵਸਥਾ ਉਹ ਆ ਜਾਵੇ, ਤਾਂ ਜਿਵੇਂ ਖਾਲਸਾ ਜੀ ਬੜਾ ਭਾਰੀ ਜ਼ੋਰ ਦਾ ਮੀਂਹ ਸਭ ਕੂੜਾ ਕਰਕਟ ਗੰਦ ਪਿੱਲ ਹੁੰਝ ਕੇ ਲੈ ਜਾਂਦਾ ਹੈ, ਸਭ ਸੰਕਲਪ ਵਿਕਲਪ ਫੁਰਨੇ ਚਿੰਤਾ ਸੋਗ ਸਭ ਮਿਟ ਜਾਂਦੇ ਨੇ, ਆਨੰਦ ਤੇ ਖੇੜਾ ਹੀ ਖੇੜਾ ਕੇਵਲ ਰਹਿ ਜਾਂਦਾ। ਇਸ ਤੋਂ ਅੱਗੇ ਅਵਸਥਾ ਹੋਰ ਸਫੁਰਨ ਹੁੰਦੀ ਹੈ, ਜਿੰਨੇ ਸਾਡੇ ਰੋਮ ਨੇ ਇਹ ਸਾਰੇ ਛੇਕ ਨੇ, ਇਹਨਾਂ ਛੇਕਾਂ ਵਿੱਚੋਂ ਜਾਪ ਬਾਹਰ ਨਿਕਲਦਾ ਹੈ। ਉਸ ਨੂੰ ਹਜ਼ੂਰ ਨੇ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੈ, ਸਾਰੇ ਰੋਮਾਂ ਰੋਮਾਂ ਵਿੱਚੋਂ ਜਾਪ ਹੋਣਾ, ਇਸ ਤੋਂ ਅੱਗੇ ਜਾਪ ਹੈ। ਆ ਜਿੰਨੇ ਪਸ਼ੂ ਪੰਛੀ ਬੋਲਦੇ ਨੇ ਸਾਰਿਆਂ ਦੇ ਬੋਲ ਵਿੱਚੋਂ ਕੇਵਲ ਵਾਹਿਗੁਰੂ ਮੰਤਰ ਸੁਣਨਾ। ਚਾਤ੍ਰਿਕ ਮੋਰ ਬੋਲਤ ਦਿਨ ਰਾਤੀ, ਸੁਣ ਕਰ ਹਰ ਕੀ ਘੋਰ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਭਾ ਤੱਕ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਸਭ ਜਿੰਨੇ ਹਿਰਦੇ ਵਿੱਚ ਆਵਾਜ਼ ਆ ਰਹੀ ਹੈ, ਜਿੰਨਾ ਬੋਲ ਚਾਲ ਹੋ ਰਿਹਾ, ਸਭ ਗੁਰੂ ਕਾ ਨਾਮ ਹੀ ਨਾਮ ਸੁਣਨਾ, ਇਹਦਾ ਨਾਮ ਹੈ ਅਨਹਤ ਵਾਜੇ। ਤੱਤ ਤੇ ਆਪਣੇ ਜਿੰਨੇ ਤੱਤ ਹਨ ਇਹਨਾਂ ਵਿੱਚੋਂ ਵੀ ਜਾਪ ਸੁਣਨਾ। ਕਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਤੱਤਾਂ ਵਿੱਚੋਂ ਧਰਤੀ ਆਕਾਸ਼ ਪਤਾਲ ਵਿੱਚੋਂ ਸਿਮਰਨੀ ਸਿਮਰਨ ਸੁਣਨਾ, ਉਸ ਅਵਸਥਾ ਦਾ ਨਾਮ ਹੈ ਅਨਹਤ ਧੁਨ ਵਾਜੇ ਹੈ ਨਿਤ ਵਾਜੇ। ਸਤਖੰਡ ਵਾਸੀ ਸੰਤ ਬਾਬਾ ਸੁੰਦਰ ਸਿੰਘ ਜੀ ਬਿਮਾਰ, ਲੁਧਿਆਣੇ ਹਸਪਤਾਲ ਦੇ ਵਿੱਚ ਨੇ। ਸਿਵਲ ਸਰਜਨ ਦੀਵਾਨ ਸਿੰਘ ਜੀ, ਚੀਫ ਖਾਲਸਾ ਦੀਵਾਨ ਦੇ ਪਹਿਲੇ ਆਨਰੇਰੀ ਸੈਕਟਰੀ, ਉੱਥੇ ਪਹੁੰਚ ਗਏ। ਬਹੁਤੇ ਅਭਿਆਸ ਵਾਲੇ ਤੇ ਭਾਗਾਂ ਵਾਲੇ ਜਾ ਕੇ ਪਹੁੰਚਣ ਤੋਂ ਫਤਿਹ ਗਜਾਈ, ਮਹਾਂਪੁਰਖੋ ਕੀ ਹਾਲ ਹੈ? ਕਹਿੰਦੇ ਕਲਗੀਧਰ ਦੀ ਕਿਰਪਾ ਹੈ। ਸਰੀਰ ਦਾ ਕੀ ਹਾਲ ਹੈ? ਕਹਿੰਦੇ ਸਰੀਰ ਤਾਂ ਨਾਸ਼ਵੰਤ ਹੀ ਹੈ, ਸਰੀਰ ਤਾਂ ਜਿਹੋ ਜਿਹਾ ਹੈ ਪਰ ਗੁਰੂ ਕੀ ਕਿਰਪਾ ਹੈ ਜੀ। ਕੋਈ ਬਚਨ ਸੁਣਾਓ। ਕਹਿੰਦੇ ਤੁਸੀਂ ਡਾਕਟਰ ਸਾਹਿਬ ਸੁਣਾਓ। ਕਹਿੰਦੇ ਜੀ ਮੈਨੂੰ ਪਤਾ ਹੈ ਕਿ ਜਿੰਨਾ ਚਿਰ ਮੈਂ ਕੋਈ ਗੱਲ ਨਾ ਛੇੜੀ ਤੁਸੀਂ ਸੁਣਾਉਣੀ ਨਹੀਂ। ਬ੍ਰਹਮ ਗਿਆਨੀ ਢੋਲ ਵਰਗਾ ਹੁੰਦਾ ਹੈ, ਭਾਵ ਕਿ ਢੋਲ ਭਾਵੇਂ ਸੈਂਕੜੇ ਬਾਰੇ ਪਿਆਰੇ ਜਦੋਂ ਤੱਕ ਡੱਗਾ ਨਾ ਮਾਰੀਏ ਉਹਦੇ 'ਚ ਆਵਾਜ਼ ਨਹੀਂ ਆਉਂਦੀ। ਪਰਮੇਸ਼ੁਰ ਦੇ ਪਿਆਰੇ ਨੂੰ ਜਦੋਂ ਤੱਕ ਕੋਈ ਸੰਕਲਪ ਨਾ ਕਰੀਏ ਉਹ ਕੋਈ ਬੋਲ ਕੇ ਗੱਲ ਨਹੀਂ ਦੱਸਦਾ, ਸਮਝਦਾ ਕੀ ਐਵੇਂ ਬੋਲਣਾ। ਕਹਿੰਦੇ ਜੀ ਮੇਰੇ 'ਤੇ ਗੁਰੂ ਕੀ ਕਿਰਪਾ, ਗੱਲ ਉਹਨਾਂ ਨੇ ਸੱਚੀ ਦੱਸੀ ਕਿ ਜਦੋਂ ਮੈਂ ਕਾਰ 'ਤੇ ਚੜ੍ਹ ਕੇ ਇਹਨੂੰ ਭਜਾਉਂਦਾ ਹਾਂ, ਇਸ ਦੀ ਇੰਜਣ ਦੀ ਆਵਾਜ਼ ਘੂੰ ਘੂੰ ਦੀ ਬਜਾਏ ਇਹਦੇ ਵਿੱਚੋਂ ਆਵਾਜ਼ ਆਉਂਦੀ ਹੈ ਧੰਨ ਗੁਰੂ ਨਾਨਕ ਵਾਹਿਗੁਰੂ। ਮਹਾਂਪੁਰਖ ਕਹਿਣ ਲੱਗੇ ਧੰਨ ਹੋ ਤੁਸੀਂ ਡਾਕਟਰ ਸਾਹਿਬ, ਮੇਰੇ 'ਤੇ ਵੀ ਕਿਰਪਾ ਕਰੋ, ਕਿਤੇ ਮੈਨੂੰ ਵੀ ਉਹ ਸੁਣਾ ਦਿਓ। ਕਹਿੰਦੇ ਜੀ ਹੁਣ ਇਉਂ ਨਾ ਕਰੋ, ਜੇ ਮੈਂ ਤੁਹਾਡੇ ਕੋਲ ਦਿਲ ਦਾ ਪਰਦਾ ਖੋਲਿਆ ਤੇ ਤੁਸੀਂ ਵੀ ਕਿਰਪਾ ਕਰੋ। ਕਹਿਣ ਲੱਗੇ ਨਹੀਂ ਡਾਕਟਰ ਸਾਹਿਬ, ਅਸੀਂ ਤਾਂ ਰੋਗ ਦੇ ਗ੍ਰਸੇ ਪਏ ਹਾਂ, ਸੋ ਜੋ ਕੁਛ ਹੈਗੇ ਤੇਰੇ ਮੂਹਰੇ ਬੈਠੇ ਹੈ। ਕਹਿੰਦੇ ਨਹੀਂ ਜੀ ਕਿਰਪਾ ਕਰੋ, ਮੈਂ ਬਾਬਾ ਸ਼ਾਮ ਸਿੰਘ ਜੀ ਸੱਚਖੰਡ ਵਾਸੀਆਂ ਦੇ ਮੌਕੇ ਵੀ, ਕਹਿੰਦੇ ਜਦੋਂ ਸੱਚਖੰਡ ਨੂੰ ਚੱਲੇ ਸੀ ਉਹਨਾਂ ਕੋਲ ਵੀ ਗਿਆ ਸੀ, ਜਿਹਨਾਂ ਨੇ 70 ਸਾਲ ਸਰੰਦੇ ਨਾਲ ਹਰਿਮੰਦਰ ਸਾਹਿਬ ਕੀਰਤਨ ਕੀਤਾ ਸੀ। ਕਹਿੰਦੇ ਬਾਬਾ ਅਤਲ ਸਿੰਘ ਸਾਹਿਬ ਮਸਤੂ ਵਾਲਿਆਂ ਨੇ ਵੀ ਅਖੀਰੀ ਦਰਸ਼ਨ ਕੀਤੇ, ਤੇ ਤੁਸੀਂ ਵੀ ਸੱਚਖੰਡ ਨੂੰ ਜਾ ਰਹੇ ਜੇ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਕੋਈ ਵਚਨ ਦੱਸੋ। ਮਹਾਂਪੁਰਖ ਬੜੇ ਗੈਰ ਗੰਭੀਰ ਸਨ, ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਸਾਡੇ ਸਰੀਰ ਦਾ ਮੁਆਇਨਾ ਕਰਨ ਆਏ ਜੀ, ਟੂਟੀਆਂ ਕੰਨਾਂ ਨੂੰ ਲਾ ਕੇ ਸਾਡੇ ਸਰੀਰ ਨੂੰ ਵੇਖੋ, ਰੋਗ ਕਿੱਥੇ ਹੈ? ਡਾਕਟਰ ਸਾਹਿਬ ਪਹਿਲਾਂ ਨਹੀਂ ਮੰਨਦੇ, ਮਹਾਂਪੁਰਖ ਕਹਿਣ ਲੱਗੇ ਵੇਖੋ ਤਾਂ ਸਹੀ ਤੁਸੀਂ। ਖਾਲਸਾ ਜੀ ਕੰਨਾਂ ਨੂੰ ਟੂਟੀਆਂ ਲਾ ਕੇ ਸਰੀਰ ਨੂੰ ਲਾਈਆਂ ਨੇ, ਜਿੱਥੇ ਉਹ ਟੂਟੀ ਜੀ ਲਾਈ ਹੈ, ਨਹੀਂ ਡਾਕਟਰ ਨੂੰ ਚੇਤਾ ਤੇ ਨਹੀਂ ਸੰਤਾਂ ਨੂੰ ਚੇਤਾ ਜਿੱਥੇ ਟੂਟੀ ਲੱਗੀ ਉੱਥੇ ਲੱਗੀ ਹੀ ਰਹਿ ਗਈ। ਮਹਾਂਪੁਰਖਾਂ ਨੇ ਫਿਰ ਹਿਲਾਇਆ ਜਿਵੇਂ ਕਿਸੇ ਨੂੰ ਸੁੱਤੇ ਪੈਰ ਨੂੰ ਜਗਾਈਦਾ ਹੈ। ਕਹਿੰਦੇ ਡਾਕਟਰ ਸਾਹਿਬ ਦੂਜੇ ਥਾਂ ਵੀ ਲਾ ਕੇ ਵੇਖੋ, ਸਾਰੇ ਸਰੀਰ ਤੇ ਟੂਟੀਆਂ ਲਾ ਕੇ ਵੇਖੀਆਂ, ਮੂੰਹ ਨਿਕਲਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਵਾਹਿਗੁਰੂ ਗੋਬਿੰਦ ਸਿੰਘ ਸਾਹਿਬ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਡਾਕਟਰ ਸਾਹਿਬ ਮਸਤ ਹੋ ਗਏ ਨੇ, ਕਹਿਣ ਲੱਗੇ ਵਾਹ ਖਾਲਸਾ, ਤੇਰਾ ਤਖਲਸ ਖਾਲਸਾ ਸੁਣਿਆ ਸੀ, ਠੀਕ ਖਾਲਸਾ। ਮਹਾਂਪੁਰਖ ਕਹਿੰਦੇ ਨੇ ਰੋਗ ਕੀ ਹੈ? ਕਹਿਣ ਲੱਗੇ ਨਾ ਕੋਈ ਬਿਮਾਰੀ ਤੇ ਨਾ ਕੋਈ ਇਲਾਜ, ਕੋਈ ਚੀਜ਼ ਵੀ ਨਹੀਂ ਖਾਲਸਾ ਜੀ। ਜਿੱਥੇ ਵੀ ਟੂਟੀ ਲਾਈ ਉੱਥੇ ਰੋਮ ਰੋਮ ਵਿੱਚ ਵਾਹਿਗੁਰੂ 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 ਦਾ ਜਾਪ ਸੁਣਿਆ ਸੀ। ਇਹ ਕਿਸੇ ਗੁਰਸਿੱਖ ਦੀ ਅਵਸਥਾ ਹੈ। ਇਹਦਾ ਨਾਮ ਹੈ ਅਨੰਤ ਧੁਨ ਵਾਜੇ ਹੈ ਨਿਤ ਵਾਜੇ, ਨਾਸ ਤੋਂ ਰਹਿਤ ਧੁਨੀ ਵਾਲੇ ਵਾਜੇ ਗੁਰੂ ਕੇ ਪਿਆਰਿਆਂ ਦੇ ਹਿਰਦੇ ਵਿੱਚ ਵੱਜ ਪੈਂਦੇ ਹਨ। ਇੱਥੇ ਆਏ ਸਨ ਮਹਾਂਪੁਰਖ ਹੋ ਗਏ ਬਿਮਾਰ, ਉਦੋਂ ਗੁਰਦੁਆਰਾ ਬਣਦਾ ਸੀ ਤੇ ਥੱਲੇ ਡਾਕਟਰ ਕੋਲ ਲੈ ਗਏ। ਡਾਕਟਰ ਕਹਿੰਦਾ ਬੈਠ ਜਾਓ, ਕਹਿੰਦੇ ਨੀ ਇੱਥੇ ਤੰਬਾਕੂ ਪੀਣ ਵਾਲੇ ਬਹਿੰਦੇ, ਮੈਂ ਨਹੀਂ ਬਹਿਣਾ। ਦੋ ਤਿੰਨ ਵਾਰੀ ਕਿਹਾ, ਉਹ ਖਫੇ ਹੋ ਗਿਆ ਡਾਕਟਰ। ਕਹਿਣ ਲੱਗਾ ਮੈਂ ਬਿਠਾ ਲਾਂਗਾ, ਟੀਕਾ ਲਾਇਆ। ਕਹਿਣ ਲੱਗਾ ਹੁਣੇ ਬਿਠਾ ਲਾਂਗਾ। ਕਹਿੰਦਾ ਦੱਸੋ ਕੀ ਹਾਲ ਹੈ? ਕਹਿੰਦੇ ਮਾਮੂਲੀ ਜਿਹਾ ਅਮਲ ਵਾਲਾ ਤੇਰਾ ਟੀਕਾ, ਸਾਡਾ ਕੀ ਵਿਗੜਨ ਲੱਗਾ ਹੈ? ਦੂਜੀ ਬਾਹ 'ਚ ਲਾ ਦਿੱਤਾ, ਤੀਜੀ ਵਾਰੀ ਫਿਰ ਲਾ ਦਿੱਤਾ, ਚੌਥਾ ਲਾਇਆ। ਮਹਾਂਪੁਰਖ ਕਹਿਣ ਲੱਗੇ ਤੇਰੇ ਟੀਕੇ ਨਹੀਂ ਸਾਨੂੰ ਬਿਠਾ ਸਕਦੇ, ਅਸੀਂ ਵਾਪਸ ਚਲੇ ਜਾਣਾ। ਦਾਸਤਾਂ ਅੰਗੂਠਾ ਲਵਾਇਆ। ਕਹਿਣ ਲੱਗਾ ਇਹਨੇ ਰਾਤ ਨਹੀਂ ਕੱਟਣੀ, ਤੂੰ ਗਲਤੀ ਕਰ ਰਿਹਾ, ਵਾਪਸ ਲਿਜਾ ਰਿਹਾ। ਇੱਥੋਂ ਦੀ ਗੱਲ ਹੀ ਹੈ, ਗੁਰਦੁਆਰਾ ਦਾਦਰ ਬਣ ਰਿਹਾ ਸੀ ਉਦੋਂ। ਮੈਂ ਬੇਨਤੀ ਕੀਤੀ ਕਿ ਅੱਜ ਹੈ ਲੋਹੜੀ, ਭਲਕੇ ਹੈ ਮਾਘੀ, ਇਹਨਾਂ ਨੇ 40 ਮੁਕਤਿਆਂ ਦੀ ਸ਼ਹੀਦੀ ਜ਼ਰੂਰ ਸੁਣਾਉਣੀ ਹੈ ਮੁਕਤਸਰ ਸਾਹਿਬ ਦੀ, ਭਲਕੇ ਡਾਕਟਰ ਸਾਹਿਬ 8 ਤੋਂ 9 ਵਜੇ ਇਹਨਾਂ ਵਿਰਾਸਤਾਂ ਤੋਂ ਆ ਕੇ ਭਾਸ਼ਣ ਸੁਣ ਲਈ ਕਥਾ ਕਰਨਗੇ। ਉਹ ਮੈਨੂੰ ਬੋਲਿਆ ਕਿ ਤੂੰ ਬਹੁਤਾ ਹੀ ਪਾਗਲ ਹੈ ਜੋ ਬੋਲ ਰਿਹਾ। ਮੈਂ ਕਿਹਾ ਚੰਗਾ ਭਾਈ, ਭਲਕੇ ਵੇਖੀ। ਡਾਕਟਰ ਨੂੰ ਚੇਚਾ ਆਇਆ, ਔਰ ਆਉਂਦੇ 40 ਮੁਕਤਿਆਂ ਦੀ ਸ਼ਹੀਦੀ ਮਹਾਂਪੁਰਖ ਸੁਣਾ ਰਹੇ ਸਨ ਪੂਰੇ ਜੋਬਨ ਵਿੱਚ। ਉਸ ਮੌਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਡਾਕਟਰ ਕਹਿਣ ਲੱਗਾ, ਪਤਾ ਨਹੀਂ ਇਹ ਕੌਣ ਲੋਕ ਨੇ, ਨਾ ਇਹਨਾਂ ਨੂੰ ਕੋਈ ਬਿਮਾਰੀ ਤੇ ਨਾ ਇਹਨਾਂ ਦਾ ਕੋਈ ਇਲਾਜ। ਖਾਲਸਾ ਜੀ, ਗੁਰਮੁਖਾਂ ਦੀ ਅਵਸਥਾ ਹੈ, ਗੁਰਸਿੱਖ ਦੀ ਅਵਸਥਾ ਹੈ ਕਿਸੇ ਦੀ। ਇਹਦਾ ਨਾਮ ਹੈ ਅਨਹਤ ਵਾਜੇ, ਕੰਨਾਂ ਵਿੱਚ ਘੂੰ ਘੂੰ ਤਾਂ ਆ ਮੋਟਰ ਦੀ ਵੀ ਸੁਣ ਲਈਏ, ਇਹ ਕੋਈ ਅਨਹਤ ਵਾਜੇ ਥੋੜੇ ਹੈ। ਨਾਸ ਤੋਂ ਰਹਿਤ ਸਿਮਰਨ ਹੋਣਾ ਇੱਕ ਰਸ ਹਿਰਦੇ ਵਿੱਚ, ਹਰ ਮੌਕੇ ਤੇ ਉਸ ਬੈਠ ਸੋਵਤ ਨਾਮ, ਕਹੋ ਨਾਨਕ ਜਨ ਕੈ ਸਭ ਕਾਮ। ਨਿਤ ਵਾਜੇ ਗੁਰੂ ਕੇ ਸਿਮਰਨ ਭਜਦੇ ਵੱਜਦੇ ਹਨ।
ਹਰ ਅੰਮ੍ਰਿਤ ਧਾਰ ਰਸ ਲੀੜਾ,
ਹਰੀ ਪਰਮੇਸ਼ਰ ਦੇ ਬ੍ਰਹਮਾਨੰਦ ਅੰਮ੍ਰਿਤ ਦੀ ਧਾਰ ਇੱਕ ਰਸ ਗੁਰੂ ਕੇ ਪਿਆਰੇ ਨੂੰ ਪ੍ਰਾਪਤ ਹੁੰਦੀ ਹੈ। ਗੁਰੂ ਕੇ ਪਿਆਰੇ ਲੀੜਾ ਰੱਜ ਜਾਂਦੇ ਹਨ, ਬੋਲੀ ਹੈ ਲੀੜਾ। ਜਦੋਂ ਕੋਈ ਕੱਟਾ ਵੱਛਾ ਛੱਡ ਗਏ ਨਾ ਗਊ ਮੱਝ ਥੱਲੇ, ਜਦੋਂ ਚੰਗੀ ਤਰ੍ਹਾਂ ਰੱਜ ਲਵੇ ਨਾ ਕੁੱਖਾਂ ਉਸ ਦੀਆਂ ਬਾਹਰ ਨਿਕਲ ਆਉਣ, ਕਹਿੰਦੇ ਨੇ ਹੁਣ ਇਹ ਲੀੜ ਗਿਆ, ਲੀੜ ਕੇ ਇਹਨੇ ਦੁੱਧ ਚੁੰਗਿਆ। ਰੱਜ ਕੇ ਚੁੰਗਣਾ ਪੂਰਾ ਪੇਟ ਭਰ ਜਾਣਾ, ਇਸ ਪ੍ਰਕਾਰ ਬ੍ਰਹਮਾਨੰਦ ਰਸ ਦੀ ਧਾਰ ਪ੍ਰਾਪਤ ਹੋਈ ਹੈ। ਗੁਰੂ ਕੇ ਪਿਆਰੇ ਰੱਜ ਗਏ ਹਨ ਆਤਮ ਤ੍ਰਿਪਤੀ ਕਰਕੇ, ਐਸ ਲੋਕ ਦੇ ਪਦਾਰਥਾਂ ਦੀ ਇੱਛਾ ਨਹੀਂ ਰਹੀ। ਬ੍ਰਹਮ ਲੋਕ ਦੇ ਪਦਾਰਥਾਂ ਤੱਕ ਦੇ ਪਦਾਰਥਾਂ ਨੂੰ ਕਾਲ ਦੇ ਵਿਸ਼ਟਾ ਦੀ ਨਿਆਈ ਜਾਣ ਕੇ ਤਿਆਗ ਦਿੱਤਾ ਹੈ।
ਮੇਰੇ ਮਨ ਜਪ ਰਾਮ ਨਾਮ ਹਰ ਰੂੜਾ,
ਇਹ ਮੇਰੇ ਮਨ ਆ, ਤੂੰ ਵੀ ਜਪਣਾ ਕਰ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ, ਤੂੰ ਵੀ ਰੂੜਾ ਪਵਿੱਤਰ ਹੋ ਜਾਵੇਗਾ, ਤੂੰ ਵੀ ਇਸਤ ਹੋ ਜਾਵੇਗਾ।
ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰ,
ਮੇਰੇ ਮਨ ਵਿੱਚ ਵੀ ਮੇਰੇ ਤਨ ਵਿੱਚ ਵੀ ਸਤਿਗੁਰੂ ਜੀ ਨੇ ਪ੍ਰੀਤ ਲਾ ਦਿੱਤੀ ਹੈ। ਮਨ ਕਰਕੇ ਪ੍ਰੀਤੀ ਮਨੋ ਗੁਰੂ ਕੇ ਸਿੱਖ ਬਣਨਾ ਤੇ ਸਿਮਰਨ ਕਰਨਾ, ਤਨ ਕਰਕੇ ਪ੍ਰੀਤੀ ਪਹਿਲਾਂ ਗੁਰੂ ਕੀ ਸੰਗਤ ਵਿੱਚ ਆਉਣਾ, ਫਿਰ ਤਨ ਕਰਕੇ ਰਹਿਤ ਮਰਿਆਦਾ ਚ ਪੱਕੇ ਹੋਣਾ। ਸੋ ਖਾਲਸਾ ਜੀ, ਇਹ ਮਨ ਤਨ ਵਿੱਚ ਪ੍ਰੀਤੀ ਹੈ। ਕਈ ਕਹਿੰਦੇ ਜੀ ਮਨ ਦੇ ਸਿੱਖ ਬਣਨਾ ਚਾਹੀਦਾ, ਤੁਹਾਨੂੰ ਕੀ ਪਤਾ ਅਸੀਂ ਕਿੱਡੇ ਕੁ ਵੱਡੇ ਸਿੱਖ ਹਾਂ, ਸਾਨੂੰ ਰੱਬ ਜਾਣਦਾ ਹੈ। ਬਾਹਰੋਂ ਭਾਵੇਂ ਅਸੀਂ ਕੀ ਆ, ਭਾਵੇਂ ਸ਼ਰਾਬਾਂ ਪੀਂਦੇ ਹਾਂ, ਭਾਵੇਂ ਮਾਸ ਖਾਂਦੇ ਹੈ, ਪਰ ਆਹ ਜਿਹੜੇ ਵਲਾਂ ਵਾਲੇ ਕਸ਼ਹਿਰਿਆਂ ਵਾਲੇ ਨੇ ਨਾ, ਇਹਨਾਂ ਨੇ ਜਿੰਨੇ ਕਸ਼ਹਿਰੇ 'ਚ ਵਲ ਨੇ, ਇੰਨੇ ਇਹਨਾਂ ਦੇ ਮਨ ਵਿੱਚ ਵਲ ਨੇ। ਸ਼ੁਕਰ ਹੈ ਇੰਨੇ ਕੁ ਵਲ ਨੇ ਨਾ, ਬਹੁਤੇ ਤਾਂ ਨਹੀਂ ਆ। ਤੇਰੇ ਮਨ ਵਿੱਚ ਖਬਰੇ ਕਿੰਨੇ ਕੁ ਵਲ ਹੋਣੇ ਨੇ, ਇਹ ਤਾਂ ਰੱਬ ਹੀ ਜਾਣਦਾ ਨਾ। ਉਹ ਤੂੰ ਸਰੀਰਕ ਤੌਰ 'ਤੇ ਨਿਕੰਮਿਆ ਸਿੰਘ ਹੁੰਦਾ ਹੋਇਆ ਦਾੜਾ ਕੇਸ ਨਹੀਂ ਰੱਖ ਸਕਦਾ, ਉਹ ਸ਼ਰਾਬ ਅਤੇ ਮਾਸ ਅਤੇ ਕੁਰੀਤੀਆਂ ਨਹੀਂ ਛੱਡ ਸਕਦਾ, ਅਤੇ ਮਨ ਨੂੰ ਤੂੰ ਪਵਿੱਤਰ ਕਿਧਰੋਂ ਬਣਾ ਲਵੇਗਾ? ਸਰੀਰ ਨੂੰ ਸੋਧ ਲੈਣਾ ਮਾਮੂਲੀ ਗੱਲ, ਮਨ ਨੂੰ ਸੋਧਣਾ ਗੁਰੂ ਕੀ ਕਿਰਪਾ ਤੋਂ ਬਿਨਾਂ ਕਦੇ ਨਹੀਂ ਹੋ ਸਕਦਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਘੱਟ ਤੋਂ ਘੱਟ ਸਰੀਰ ਨੂੰ ਤਾਂ ਪਹਿਲਾਂ ਬਣਾ ਗੁਰੂ ਕਾ ਸੇਵਕ। ਇਸ ਵਾਸਤੇ ਹਜ਼ੂਰ ਕਹਿੰਦੇ ਸਾਡੇ ਤਨ ਵਿੱਚ ਵੀ ਪ੍ਰੀਤੀ ਹੈ, ਸਰੀਰਕ ਤੌਰ 'ਤੇ ਵੀ ਸੇਵਾ, ਅਤੇ ਸਰੀਰ ਵੀ ਗੁਰੂ ਕਾ ਬਣਾਇਆ ਹੋਇਆ। ਆਪਣੇ ਨੂੰ ਸਮਝਾਓ ਜਿਵੇਂ ਗੁਰੂ ਨੇ ਆਗਿਆ ਕੀਤੀ ਉਹੋ ਜਿਹਾ ਬਣਾਇਆ ਹੈ, ਅਤੇ ਮਨ ਕਰਕੇ ਵੀ ਪ੍ਰੀਤੀ ਹੈ। ਮਨ ਤਾਂ ਨਿਰੰਤਰ ਪ੍ਰੀਤੀ ਲਾਲ ਤੇ ਸਤਿਗੁਰੂ ਜੀ ਨੇ ਸਾਡੇ ਮਨ ਤਨ ਵਿੱਚ।
ਹਰ ਮਿਲਿਓ ਲਾਏ ਚਪੀੜਾ,
ਹੁਣ ਪਰਮੇਸ਼ਰ ਸਾਨੂੰ ਮਿਲ ਗਿਆ ਚਪੀੜਾ, ਘੁੱਟ ਕੇ ਜੱਫੀ ਪਾਉਣ ਦਾ ਨਾਮ ਹੈ, ਗਲੱਪੜੀ ਪਾ ਕੇ। ਜਿਵੇਂ ਮਿਲੇ ਸੀ ਨਾ ਭਾਈ ਮੰਝ ਨੂੰ ਗੁਰੂ ਪੰਜਵੇਂ ਪਾਤਸ਼ਾਹ ਜੀ, ਛਾਤੀ ਨਾਲ ਲਾ ਕੇ ਕਿਹਾ ਸੀ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾਬੋ ਹੇਠਾਂ ਜਗ ਲੰਘਣਹਾਰਾ। ਭਾਈ ਬਹਿਲੋ ਨੂੰ ਕਿਹਾ ਸੀ ਭਾਈ ਬਹਿਲੋ ਸਭ ਤੋਂ ਪਹਿਲੋ। ਭਾਈ ਬੀਬੀ ਚੰਦ ਛੀਨੇ ਨੂੰ ਛਾਤੀ ਨਾਲ ਲਾਇਆ, ਗੁਰੂ ਘਰ ਦੇ ਘੋੜੇ ਖੋਏ ਸੀ ਤੇ ਉਹ ਵਾਪਸ ਲਿਆਂਦਿਆਂ ਤੋਂ। ਸੋ ਕਿਹਾ ਸੀ ਬਿਧੀਆ ਛੀਨਾ ਗੁਰੂ ਕਾ ਸੀਨਾ, ਛਾਤੀ ਨਾਲ ਲਾਇਆ ਸੀ ਰੰਗ ਰੇਟੇ ਗੁਰੂ ਕੇ ਬੇਟੇ ਕਿਹਾ ਸੀ। ਤੇ ਉਹ ਘੁੱਟ ਕੇ ਗਲੱਪੜੀ ਸਤਿਗੁਰੂ ਜੀ ਨੇ ਪਾ ਲਈ ਸਾਡੇ ਨਾਲ, ਕਿਰਪਾ ਕੀਤੀ ਅਪੇਦ ਨੇ ਸਿਰ ਉੱਪੀ ਕੰਠ ਨਾਲ ਲਾ ਲਿਆ ਹੈ, ਕਿਰਪਾ ਕਰਕੇ ਵਿਸਰਾਮ ਦੇ ਕੇ ਕਹਿੰਦੇ ਹਨ
ਤਾਕਤ ਬੰਦ ਪਏ ਹੈ ਮਾਇਆ।
ਜੇ ਕਿਤੇ ਹਨੇਰਾ ਨਾ ਹੁੰਦਾ ਤਾਂ ਚਾਨਣ ਦੀ ਕਦਰ ਨਹੀਂ ਸੀ ਹੋਣੀ। ਜੇ ਕੱਚੇ ਬਲੌਰ ਨਾ ਕਿਤੇ ਕੱਚ ਦੇ ਹੁੰਦੇ ਤਾਂ ਹੀਰੇ ਮੋਤੀ ਜਵਾਹਰਾਤਾਂ ਦਾ ਮੁੱਲ ਕਿਸੇ ਨੇ ਨਹੀਂ ਸੀ ਪਾਉਣਾ। ਸੱਚ ਝੂਠ ਨਾ ਹੁੰਦਾ ਤਾਂ ਸੱਚ ਨੂੰ ਕਿਸੇ ਨੇ ਨਹੀਂ ਸੀ ਪਰਖਣਾ। ਜੇ ਕਿਤੇ ਨਾਸਤਕ ਤੇ ਬੇਵਕ ਨਾ ਹੁੰਦੇ ਤਾਂ ਸੰਤਾਂ ਭਗਤਾਂ ਦੀ ਕਦਰ ਕਿਸੇ ਨੇ ਨਹੀਂ ਸੀ ਕਰਨੀ। ਹੁਣ ਸੱਚੇ ਪਾਤਸ਼ਾਹ ਜੀ ਹਨੇਰਾ ਪੱਖ ਵਿਖਾਉਣ ਲੱਗੇ ਹਨ ਤਾਂ ਕਿ ਚਾਨਣ ਦੀ ਕਦਰ ਹੋਵੇ। ਵਿਸਰਾਮ ਦੇ ਕੇ ਕਹਿੰਦੇ ਨੇ ਸਾਖਤ ਬੰਧ ਪਾਇਆ ਹੈ ਮਾਇਆ। ਸਾਖਤ ਕਠੋਰ ਚਿੱਤ, ਕਰੜਾ ਚਿੱਤ ਜਿਸ ਦਾ ਹੋਵੇ ਪੱਥਰ ਵਰਗਾ। ਸਾਖਤ ਸ਼ਕਤੀ ਦੇ ਉਪਾਸ਼ਕ, ਸਾਖਤ ਮਾਇਆ ਦੇ ਉਪਾਸ਼ਕਾਂ ਨੂੰ ਬੰਧਨ ਪਾਏ ਹੋਏ ਹਨ ਮਾਇਆ ਦੇ ਵੱਡੇ ਵੱਡੇ ਭਾਰੀ। ਸੋ ਕਰਤਾ ਭੁਗਤਾ ਹੰਗਤਾ ਮਮਤਾ ਦੇ ਜਗ ਤੇ ਚੇਤਨ ਮਾਇਆ ਦੇ ਬੰਧਨ ਪਾਏ ਹੋਏ ਹਨ ਵਾਸ਼ਨਾ ਦੇ ਬੜੇ ਵੱਡੇ। ਵਿਖ ਜਹਿਰ ਰੂਪ ਮਾਇਆ ਨੂੰ ਇਕੱਠੀ ਕਰਦੇ ਹਨ ਜਕੀੜਾ, ਯਕੀਨ ਲਾ ਕੇ ਕਿ ਪ੍ਰਲੋਕ ਵਿੱਚ ਵੀ ਮੇਰੇ ਨਾਲ ਚੱਲੇਗੀ, ਬੜੀ ਮੇਰੀ ਸਹਾਇਤਾ ਕਰੇਗੀ। ਜਕੜੇ ਹੋਏ ਹਨ ਜਿਵੇਂ ਕੋਈ ਜੂੜ ਪਾ ਕੇ ਜਕੜਿਆ ਹੋਵੇ, ਵਾਸ਼ਨ ਨਾਲ ਬੰਧੇ ਹੋਏ ਹਨ। ਸਹਿ ਸਕੇ ਲਾਖੋ ਉਹ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਜਕੜੇ ਹੋਏ ਹਨ ਜਹਿਰ ਰੂਪ ਮਾਇਆ ਨੂੰ ਦਿਨ ਰਾਤ ਇਕੱਠੀ ਕਰਨ ਵਿੱਚ ਲੱਗੇ ਹੋਏ ਹਨ।
ਹਰ ਕੈ ਅਰਥ ਖਰਚ ਨਾ ਸਕਹਿ
ਲਹਿ ਨਾ ਚੁਕਈ। ਸੋ ਖਾਲਸਾ ਜੀ, ਸਿੱਖ ਪ੍ਰਸ਼ਨ ਕਰਦਾ ਮਹਾਰਾਜ ਫਿਰ ਗੁਰੂ ਕੇ ਸਿੱਖ ਭੁੱਖੇ ਮਨ, ਮਾਇਆ ਨਾ ਹੋਵੇ। ਹਜ਼ੂਰ ਕਹਿੰਦੇ ਜ਼ਰੂਰ ਹੋਵੇ ਪਰ ਧਰਮ ਦੇ ਕਿਰਤ ਦੇ, ਧਰਮ ਦੀ ਕਿਰਤ ਦੀ ਮਾਇਆ ਕੋਲ ਹੋਣੀ ਚਾਹੀਦੀ ਹੈ ਜ਼ਰੂਰ। ਸਿੰਘਾਂ ਦੇ ਕਾਰਖਾਨੇ ਹੋਣੇ ਚਾਹੀਦੇ ਨੇ, ਵੱਡੀਆਂ ਵੱਡੀਆਂ ਮਿੱਲਾਂ ਹੋਣੀਆਂ ਚਾਹੀਦੀਆਂ ਨੇ, ਗੱਡੀਆਂ ਮੋਟਰਾਂ ਹੋਣੀਆਂ ਚਾਹੀਦੀਆਂ ਨੇ, ਜ਼ਮੀਨਾਂ ਜਾਇਦਾਦਾਂ ਹੋਣੀਆਂ ਚਾਹੀਦੀਆਂ ਨੇ। ਗੁਰੂ ਕਾ ਸਿੱਖ ਭੁੱਖਾ ਕਿਉਂ ਮਰੇ? ਗੁਰੂ ਕਾ ਸਿੱਖ ਮਰਦਾ ਤਾਂ ਹੈ ਨਹੀਂ ਕਦੇ ਵੀ ਭੁੱਖਾ, ਦਸਮ ਪਾਤਸ਼ਾਹ ਦੇ ਬਚਨ ਨੇ। ਜੋ ਤਾਂ ਕਿ ਧਰਮ ਦੀ ਕਿਰਤ ਦੀ ਪਾਸ ਆਈ ਹੈ ਉਹਦੇ ਵਿੱਚੋਂ ਗੁਰੂ ਘਰ ਦਾ ਦਸਵੰਧ ਜੇ ਕੱਢੇਗਾ ਨਾਲ ਨਾਲ, ਫਿਰ ਤਾਂ ਬਾਕੀ ਦਾ ਪਦਾਰਥ ਸਦ ਗਿਆ ਸਫਲਾ, ਨਹੀਂ ਤਾਂ ਮੁਕਦਮੇ, ਬਿਮਾਰੀਆਂ, ਜੇ ਹੋਰ ਨਹੀਂ ਤਾਂ ਮੀਸਾ ਵਾਲੇ ਜ਼ਰੂਰ ਸੋਟਾ ਖੜਕਾਉਂਦੇ ਨੇ, ਮੀਸੇ ਵਾਲੇ ਆ ਕੇ ਪਕੜ ਲੈਂਦੇ ਨੇ, ਉਹ ਪਰਉਪਕਾਰ ਕਰਦੇ ਨੇ ਕਿ ਤੇਰੇ ਪਾਸ ਬਹੁਤੀ ਨਹੀਂ ਸਾਂਭੀ ਜਾਂਦੀ, ਅਸੀਂ ਯਤਨ ਕਰ ਲੈਂਦੇ ਹਾਂ। ਇਸ ਪ੍ਰਕਾਰ ਚੋਰ ਡਾਕੂ ਪੈ ਜਾਂਦੇ, ਅੱਗ ਸਾੜ ਦਿੰਦੀ ਹੈ। ਸੋ ਉਹਨਾਂ ਨੂੰ ਇਹ ਹਾਲਤ ਹੁੰਦੀ ਹੈ ਅਤੇ ਜਿਹੜੇ ਗੁਰੂ ਕੇ ਅਰਥ ਖਰਚ ਲੈਣ ਉਹਦੇ ਸਫਲੇ ਹੁੰਦੇ ਹਨ। ਹਜ਼ੂਰ ਉਹਨਾਂ ਬਾਰੇ ਕਹਿੰਦੇ ਹਨ ਜਿਹੜੇ ਲੋਕ
ਹਰ ਕਾ ਅਰਥ ਖਰਚ ਨਾ ਸਕਹਿ,
ਉਹ ਪਰਮੇਸ਼ਰ ਦੇ ਅਰਥ ਕਦੇ ਪੈਸਾ ਵੀ ਨਹੀਂ ਖਰਚ ਸਕਦੇ। ਸੋ ਹਜ਼ੂਰ ਦੇ ਬਚਨ ਹਨ, ਬੁਰਿਆਈ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਜੇ ਤਾਂ ਕੋਈ ਚੰਗਿਆਈ ਕਰਨੀ ਹੈ ਤਾਂ ਆਲਕ ਨਾਮ ਹੈ ਰੱਤੀ ਦਾ, ਰੱਤੀ ਕਿ ਜਿੰਨਾ ਬਣ ਜਾਂਦਾ ਬਸ ਜੀ ਇੰਨਾ ਕੀ ਪੁੱਜਦਾ ਸਰਦਾ ਗੁਰਪੁਰਬ ਵਾਸਤੇ, ਬਸ ਜੀ ਇੰਨਾ ਹੀ ਬਣਾ ਜੀ। ਅਤੇ ਜੇ ਬੁਰਿਆਈ ਕਰਨੀ ਹੈ ਤਾਂ ਫਿਰ ਪੂਰਾ ਹੀ ਸ਼ੇਰ, ਜਿੰਨੇ ਮਰਜ਼ੀ ਪੈਸੇ ਲੱਗ ਜਾਣ ਪ੍ਰਵਾਹ ਨਹੀਂ, ਪਰ ਇਹ ਜਿਹਦ ਪੂਰੀ ਕਰਕੇ ਛੱਡਣੀ ਹੈ, ਖੋਟੇ ਪਾਸੇ ਵੱਲ ਲਾਈ ਜਾਣੇ। ਚੰਗਿਆਈ ਕਰਨ ਲੱਗਿਆ ਰਤੀਕ ਜਿੰਨਾ ਅਤੇ ਬੁਰਿਆਈ ਕਰਨ ਲੱਗਿਆ ਸ਼ੇਰ ਵਰਗਾ ਬਣ ਜਾਣਾ। ਸੋ ਇਸ ਵਾਸਤੇ ਉਹ ਪਰਮੇਸ਼ਰ ਦੇ ਅਰਥ ਖਰਚ ਨਹੀਂ ਸਕਦੇ ਜਿਹੜੇ ਲੋਕ।
ਜਮ ਕਾਲ ਸਹਾਇ ਸਿਰ ਪੀੜਾ,
ਉਹ ਜਮਦੂਤਾਂ ਦੇ ਕਾਲ ਦੇ ਜਮਦੂਤ ਜਿਹੜੇ ਨੇ ਉਹਨਾਂ ਦੀ ਪੀੜਾ ਫਿਰ ਸਿਰ ਤੇ ਸਹਾਰਨਗੇ, ਉਹਨਾਂ ਦੀ ਕੁੱਟਮਾਰ ਉਹਨਾਂ ਲੋਕਾਂ ਨੂੰ ਜ਼ਰੂਰ ਪਵੇਗੀ। ਪਾਪਾਂ ਬਾਝੋ ਹੋਵਾ ਨਾਹੀ ਮੋਇਆ ਸਾਥ ਨਾ ਜਾਈ,
ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ।
ਪਰ ਜਿਹਨਾਂ ਗੁਰੂ ਕੇ ਸਾਧੂਆਂ ਨੇ, ਗੁਰੂ ਕੇ ਸਿੱਖਾਂ ਨੇ ਸਾਰਾ ਆਪਣਾ ਸਰੀਰ ਹੀ ਗੁਰੂ ਕੇ ਅਰਥ ਲਾ ਦਿੱਤਾ ਹੈ।
ਸਰਦਾ ਲਾਏ ਮੁਖ ਧੂੜਾ,
ਸਾਡੇ ਮਨ ਚ ਬੜੀ ਭਾਰੀ ਸਰਦਾ ਹੈ। ਮਹਾਤਮਾ ਜੀ ਬਹਿ ਜਾਓ ਥੱਲੇ, ਪਿਛਲਿਆਂ ਨੇ ਵੀ ਮਹਾਰਾਜ ਦੇ ਦਰਸ਼ਨ ਕਰਨੇ। ਪ੍ਰੋਫੈਸਰ ਜੀ ਬਹਿ ਜਾਓ, ਇਹ ਵਿਖਾਉਂਦਾ ਵੀ ਮੈਂ ਜਥੇ ਦਾ ਪ੍ਰੋਫੈਸਰ ਹਾਂ। ਬਹਿ ਜਾ ਭਾਈ, ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਹੌਲੀ ਆਵਾਜ਼ ਆਈ ਹੈ ਖਾਲਸਾ ਜੀ, ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਜਿਹਨੇ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ, ਕਿਹਨਾਂ ਨੇ ਲਾਇਆ ਸਰੀਰ ਸਾਧੂ? ਕਿਹਨਾਂ ਗੁਰਸਿੱਖਾਂ ਨੇ ਗੁਰੂ ਕੇ ਅਰਥ ਲਾਇਆ? ਬਾਬਾ ਦੀਪ ਸਿੰਘ ਜੀ ਨੇ, ਸਾਰੀ ਉਮਰ ਗੁਰੂ ਕੇ ਚਰਨਾਂ ਵਿੱਚ ਅੰਤਲੇ ਸਮੇਂ ਵੇਖਿਆ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਣ ਲੱਗੀ ਹੈ, ਖੰਡੇ ਨਾਲ ਲਕੀਰ ਖਿੱਚ ਦਿੱਤੀ, ਆਓ ਗੁਰੂ ਕੇ ਪਿਆਰਿਓ ਹਰਿਮੰਦਰ ਸਾਹਿਬ ਦੀ ਬੇਅਦਬੀ ਰੋਕਣੀ ਹੈ। ਸੋ ਪ੍ਰਣ ਕਰ ਲਿਆ ਕਿ ਗੁਰੂ ਰਾਮਦਾਸ ਤੇਰੇ ਚਰਨਾਂ ਵਿੱਚ ਇਹ ਸੀਸ ਭੇਟ ਕਰ ਦੇਣਾ। ਅਰਦਾਸ ਪੂਰੀ ਹੋਈ ਸਿੰਘ ਦੀ, ਭਾਵੇਂ ਸੀਸ ਪੂਰੇ ਉੱਤਰ ਗਿਆ ਹੈ ਪਰ ਦਸਮ ਪਾਤਸ਼ਾਹ ਵਰ ਸੀ ਬਾਬਾ ਦੀਪ ਸਿੰਘ, ਭਾਵੇਂ ਤੇਰਾ ਸੀਸ ਪੁੱਤਰ ਕਿਉਂ ਨਾ ਜਾਵੇ, ਅਲਹਿਦਾ ਕਿਉਂ ਨਾ ਹੋ ਜਾਵੇ, ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪੈਣ ਦਿਆਂਗੇ। ਸਿਰ ਤਲੀ ਤੇ ਰੱਖ ਕੇ ਹਰਿਮੰਦਰ ਸਾਹਿਬ ਦੀ ਪ੍ਰਕਰਮਾ 'ਚ ਪਹੁੰਚ ਕੇ ਭੇਟਾ ਕਰਕੇ ਉੱਥੇ ਫਤਿਹ ਗਜਾਈ। ਭਾਈ ਮਨੀ ਸਿੰਘ ਨੇ ਗੁਰੂ ਕੇ ਅਰਥ ਸਰੀਰ ਲਾਇਆ, ਭਾਈ ਤਾਰੂ ਸਿੰਘ ਨੇ ਗੁਰੂ ਕੇ ਅਰਥ ਸਰੀਰ ਲਾਇਆ, ਕੇਸ ਨਹੀਂ ਮੁਲਾਏ ਆਪਣਾ ਖੋਪੜਾ ਉਤਰਾ ਲਿਆ। ਗੁਰੂ ਕੇ ਅਰਥ ਸਰੀਰ ਲਾਉਣ ਵਾਲੇ ਗੁਰੂ ਕੇ ਪਿਆਰੇ ਹੋਰ ਬੇਅੰਤ ਗੁਰੂ ਕੇ ਸਿੱਖ ਵਰਤਮਾਨ ਸਮੇਂ ਦੇ ਵਿੱਚ ਕਾਰ ਸੇਵਾ ਵਾਲੇ ਗੁਰੂ ਕੇ ਸਿੱਖ ਗੁਰੂ ਕੇ ਅਰਥ ਸਰੀਰ ਲਾ ਰਹੇ ਨੇ, ਹੋਰ ਬੇਅੰਤ ਗੁਰੂ ਕੇ ਪਿਆਰੇ ਜਿਹਨਾਂ ਨੇ ਤਨ ਮਨ ਧਨ ਗੁਰੂ ਕਾ ਸਮਝ ਕੇ ਗੁਰੂ ਕੇ ਚਰਨ 'ਚ ਭੇਟਾ ਕੀਤਾ ਹੋਇਆ ਹੈ। ਸੋ ਸਾਡੇ ਮਨ 'ਚ ਬੜੀ ਸ਼ਰਧਾ ਹੈ ਉਹਨਾਂ ਗੁਰਸਿੱਖਾਂ ਦੇ ਧੂੜ ਕਿਤੇ ਸਾਡੇ ਮੱਥੇ 'ਤੇ ਵੀ ਲੱਗ ਜਾਵੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ,
ਹਰਤ ਪਲਤ ਹਰ ਸੋਭਾ ਪਾਵਹਿ।
ਉਹ ਗੁਰੂ ਕੇ ਪਿਆਰੇ ਹਲਤ ਐਸ ਲੋਕ ਦੇ ਵਿੱਚ ਵੀ ਪੰਤ ਪ੍ਰਲੋਕ ਦੇ ਵਿੱਚ ਵੀ ਸੋਭਾ ਪਾਉਂਦੇ ਹਨ।
ਹਰ ਰੰਗ ਲੱਗਾ ਮਨ ਗੂੜਾ,
ਉਹਨਾਂ ਦੇ ਮਨ ਨੂੰ ਗੂੜਾ ਚੂ ਚੂਆ ਗਾੜਾ ਰੰਗ ਨਾਮ ਦਾ ਲੱਗ ਗਿਆ ਹੈ। ਕੱਚਾ ਰੰਗ ਨਹੀਂ, ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ, ਪਰ ਨਾਮ ਦਾ ਮਜੀਠੀ ਰੰਗ ਜਿਹਨਾਂ ਨੂੰ ਚੜ ਗਿਆ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋਵਈ ਨਾ ਲਾਗਾ ਦਾਗਾ। ਇਹ ਰੰਗ ਲੱਗਦਾ ਕਿੱਥੋਂ ਹੈ, ਰਾਮ ਰੰਗ ਕਦੇ ਉੱਤਰ ਨਾ ਜਾਏ, ਇਹ ਸਤਿਗੁਰੂ ਜੀ ਅੰਗਰੇਜ਼ ਨੇ ਕਿਰਪਾ ਕਰਕੇ ਲਾਉਂਦੇ ਹਨ। ਕਾਇਆ ਰੰਗਣ ਜੇ ਥੀਆ ਪਿਆਰੇ, ਪਾਈਆ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ, ਐਸਾ ਰੰਗ ਨਾ ਡੀਠ, ਜਿਣਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਫੂਟ ਤਿਨਾ ਕੀ ਜੇ ਮਿਲਾ ਜੀ ਕਹੋ, ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਨ ਕੰਤਾ ਭਾਵੈ ਆਪੇ ਹੀ ਰਾਵੇ। ਇੱਕ ਆਦਮੀ ਬਾਜ਼ਾਰ ਵਿੱਚ ਤੁਰਿਆ ਜਾਂਦਾ, ਮੇਰੀ ਪੱਗ ਰੰਗ ਦੇਈ, ਕਹਿੰਦੇ ਚੰਗਾ ਲਿਆ ਫੜਾ, ਕਹਿੰਦੇ ਨਹੀਂ ਇਹ ਨਹੀਂ ਤੇਰੇ ਹੱਥ ਫੜਾਉਣੀ ਅਤੇ ਰੰਗ ਦੇਈ। ਕਹਿਣ ਲੱਗਾ ਇਹ ਤਾਂ ਨਹੀਂ ਰੰਗੀ ਜਾਣੀ, ਹੋਰ ਕੋਈ ਬਸਤਰ ਹੈ? ਕਹਿਣ ਲੱਗਾ ਮੇਰਾ ਬਸਤਰ ਰੰਗ ਦਿਓ। ਕਹਿੰਦੇ ਬਸਤਰ ਦੇ ਜਾ, ਰੰਗ ਦੇਵਾਂਗੇ, ਤੇਰੇ ਹੱਥ ਵੀ ਨਹੀਂ ਫੜਾਉਣਾ ਅਤੇ ਬਸਤਰ ਰੰਗਿਆ ਵੀ ਜਾਵੇ। ਕਹਿੰਦੇ ਫਿਰ ਇਹੋ ਜਿਹਾ ਲਲਾਰੀ ਹੋਰ ਕੋਈ ਗਾਹ ਹੋਵੇਗਾ, ਮੈਥੋਂ ਤਾਰੀ ਕਿਉਂ ਹੋਣਾ। ਅਗਾਂਹ ਗਿਆ, ਸਾਰੇ ਸ਼ਹਿਰ ਬੰਬੇ ਵਿੱਚ ਫਿਰ ਕੇ ਆ ਗਿਆ, ਕਹਿੰਦੇ ਨਹੀਂ ਕਿਤੋਂ ਵੀ ਰੰਗ ਨਹੀਂ ਲੱਗਾ। ਸੋ ਰੰਗ ਲੱਗਣਾ ਲੱਗਿਆ ਕਿਵੇਂ, ਜਦੋਂ ਉਹ ਬਸਤਰ ਲਲਾਰੀ ਦੇ ਹੱਥ ਵਿੱਚ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਸਾਡਾ ਮਨ ਰੰਗਿਆ ਜਾਵੇ ਨਾਮ ਰੰਗ ਦੇ ਨਾਲ, ਪਰ ਆਪਣਾ ਮਨ ਅਸੀਂ ਕਦੇ ਗੁਰੂ ਕੇ ਚਰਨਾਂ 'ਚ ਭੇਟਾ ਕੀਤਾ ਹੀ ਨਹੀਂ। ਅਸੀਂ ਹੋਰ ਚੀਜ਼ਾਂ ਭੇਟਾ ਕਰਦੇ ਹਾਂ ਗੁਰੂ ਕੀ ਕਿਰਪਾ ਨਾਲ, ਉਹ ਵੀ ਕੋਈ ਫੁੱਲ, ਕੋਈ ਰੁਮਾਲਾ, ਕੋਈ ਪੈਸਾ ਧੇਲਾ, ਕੋਈ ਫਲ ਲਿਆ ਕੇ ਭੇਟਾ ਕਰਦੇ ਹਾਂ। ਜੋ ਭੇਟਾ ਕਰਦੇ ਹਾਂ ਗੁਰੂ ਕੇ ਪਿਆਰੇ, ਉਹ ਕਦੇ ਜਾਣ ਲੱਗਿਆ ਚੁੱਕ ਚੁੱਕ ਕੇ ਵਾਪਸ ਲਿਜਾਵੇਗਾ? ਕਿਸੇ ਨੇ ਵੀ ਨਹੀਂ ਲਿਜਾਣਾ, ਪਰ ਸਿਰ ਅਸੀਂ ਗੁਰੂ ਕੇ ਚਰਨਾਂ 'ਚ ਭੇਟਾ ਕਰ ਦਿੰਦੇ ਹਾਂ। ਅੰਮ੍ਰਿਤ ਛਕਣ ਤੋਂ ਉਦੋਂ ਤੋਂ ਹੀ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਤ ਭੇਟਾ ਕਰਦੇ ਹਾਂ, ਪਰ ਇਹ ਜਦੋਂ ਸਿਰੋਂ ਤਾਂ ਚੱਕ ਲੈਂਦੇ ਹਾਂ ਤਾਂ ਮਨ ਨਾਲ ਹੀ ਅਤੇ ਆਪਣੀ ਬੁੱਧ ਅਤੇ ਅਕਲ ਵੀ ਨਾਲ ਹੀ ਚੱਕ ਲੈਂਦੇ। ਕਹਿੰਦੇ ਸੱਚੇ ਪਾਤਸ਼ਾਹ ਤੇਰੀ ਮੱਤ ਅਸੀਂ ਨਹੀਂ ਲੈਣੀ, ਤੁਸੀਂ ਤਾਂ ਕਹਿੰਦੇ ਹੋ ਕਿ ਸ਼ਰਾਬ ਨਾ ਪੀਓ ਅਤੇ ਅਸੀਂ ਹਟਣਾ ਨਹੀਂ, ਤੁਸੀਂ ਕਹਿੰਦੇ ਹੋ ਦਾੜਾ ਕੇਸ ਮਨਾਓ ਨਾ ਅਤੇ ਅਸੀਂ ਹਟਣਾ ਨਹੀਂ, ਤੁਸੀਂ ਕਹਿੰਦੇ ਹੋ ਝੂਠ ਨਾ ਬੋਲੋ ਅਤੇ ਅਸੀਂ ਨਿੱਤ ਬੋਲਣਾ। ਫਿਰ ਉਹ ਸਤਿਗੁਰੂ ਜੀ ਨੂੰ ਮਨ ਦਿੱਤਾ ਤਾਂ ਨਾ, ਮਹਾਰਾਜ ਇਹ ਸੌਦਾ ਨਹੀਂ ਤੁਹਾਡੇ ਨਾਲ ਸਾਡਾ ਪੁੱਗਦਾ, ਇਹ ਮਨ ਸਾਡਾ ਰੰਗ ਦਿਓ। ਮਹਾਰਾਜ ਕਹਿੰਦੇ ਨੇ ਫਿਰ ਮਨ ਵੀ ਨਹੀਂ ਰੰਗਿਆ ਜਾਣਾ, ਮਨ ਸਾਨੂੰ ਦੇ ਦੇ ਅਤੇ ਅਸੀਂ ਸਾਧ ਸੰਗਤ ਰੂਪੀ ਮੱਟੀ ਵਿੱਚ ਇਹਨੂੰ ਪਾਵਾਂਗੇ, ਪ੍ਰੇਮ ਦਾ ਪਾਵਾਂਗੇ ਜਲ, ਨਾਮ ਦਾ ਪਾਵਾਂਗੇ ਰੰਗ, ਤਪ ਦੀ ਬਾਲਾਂਗੇ ਅਗਨੀ, ਪ੍ਰੇਮ ਦਾ ਪਾਵਾਂਗੇ ਵਿੱਚ ਤੇਲ, ਐਡਾ ਸੋਹਣਾ ਗਾੜਾ ਚੂ ਚੂਆ ਰੰਗ ਚਾੜ ਦਿਆਂਗੇ। ਤਾਰ ਤਾਰ ਵਿੱਚ ਚੜ ਜਾਵੇ ਬਸਤਰ ਨਹੀਂ ਫੜਦਾ, ਤੇਰੇ ਸਵਾਸ ਸਵਾਸ ਵਿੱਚ ਇਹ ਰੰਗ ਚੜ ਜਾਵੇਗਾ, ਆਰੇ ਨਾਲ ਚੀਰਿਆ ਜਾਵੇਗਾ ਨਹੀਂ ਉਤਰੇਗਾ, ਅੰਗ ਅੰਗ ਕੱਟਿਆ ਜਾਵੇਗਾ ਨਹੀਂ ਉਤਰੇਗਾ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਚੌਥੇ ਪਾਤਸ਼ਾਹੀ ਦੇ ਪਵਿੱਤਰ ਸ੍ਰੀ ਮੁੱਖ ਵਾਕ ਹਨ। ਸੋ ਖਾਲਸਾ ਜੀ, ਅਸੀਂ ਮਨ ਗੁਰੂ ਕੇ ਚਰਨਾਂ 'ਚ ਭੇਟਾ ਕੀਤਾ ਹੀ ਨਹੀਂ ਕਦੇ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਮਨ ਮਤ ਮਨ ਮਰਜੀ ਮਨ ਮੁਖਤਾਈ ਖੁਦ ਪਸੰਦੀ, ਛੱਡੀਏ ਗੁਰੂ ਕੀ ਮਤ ਸਿੱਖਿਆ ਗ੍ਰਹਿਣ ਕਰੀਏ, ਤਾਂ ਹੀ ਸਾਡਾ ਮਨ ਰੰਗਿਆ ਜਾਵੇਗਾ, ਮਨ ਨੂੰ ਚੂ ਚੂਆ ਗਾੜਾ ਰੰਗ ਲੱਗ ਜਾਵੇਗਾ।
ਹਰ ਹਰ ਮੇਲ ਮੇਲ ਜਨ ਸਾਧੂ।
ਹੇ ਹਰੀ ਜੀ, ਤੁਹਾਡੇ ਚਰਨਾਂ ਚ ਬੇਨਤੀ ਹੈ, ਜਿਹੜੇ ਸਾਧੂ ਜਨ ਤੁਸੀਂ ਆਪਣੇ ਨਾਲ ਮੇਲੇ ਹੋਏ ਨੇ, ਸਾਨੂੰ ਉਹਨਾਂ ਦੀ ਸੰਗਤ ਵਿੱਚ ਮੇਲਣਾ ਕਰੋ, ਉਹਨਾਂ ਤਰ੍ਹਾਂ ਸਾਨੂੰ ਵੀ ਮੇਲ ਲਓ।
ਹਮ ਸਾਧ ਜਨਾ ਕਾ ਕੀੜਾ।
ਤੁਸੀਂ ਸਾਧ ਸੰਗਤ ਵਿੱਚ ਮਾਣ ਕਰੋ ਕਿ ਮੈਂ ਵੱਡਾ ਦਾਨੀ ਹਾਂ, ਮੈਂ ਵੱਡਾ ਧਨੀ ਹਾਂ, ਮੈਂ ਵੱਡਾ ਗਿਆਨੀ ਹਾਂ, ਮੈਂ ਵੱਡਾ ਸੰਤ, ਮੈਂ ਵੱਡਾ ਅਧਿਕਾਰੀ ਹਾਂ। ਨਹੀਂ ਨਹੀਂ ਮਹਾਰਾਜ, ਹਮ ਸਾਧ ਜਨਾ ਕਾ ਕੀੜਾ, ਅਸੀਂ ਪਰਮੇਸ਼ਰ ਦੇ ਪਿਆਰਿਆਂ ਦੇ ਪੈਰਾਂ ਥੱਲੇ ਰੁਲਣ ਵਾਲੇ ਕੀੜੇ ਬਣ ਕੇ ਰਹਾਂਗੇ। ਹਮ ਕੀੜੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ, ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਥੱਲੇ ਰੁਲਣ ਵਾਲੇ ਕੀੜੇ ਬਣਾਂਗੇ, ਦਾਸ ਬਣਾਂਗੇ।
ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ।
ਹਜ਼ੂਰ ਕਹਿੰਦੇ ਐਸੇ ਜਿਹੜੇ ਸਾਧੂ ਸ੍ਰੇਸ਼ਟ ਪੁਰਖ ਸਤਿਗੁਰਾਂ ਨਾਲ ਮਿਲੇ ਹਨ, ਉਹਨਾਂ ਦੀ ਪ੍ਰੀਤ ਪਰਮੇਸ਼ਰ ਦੇ ਨਾਲ ਲੱਗੀ ਹੈ। ਜਿਹਨਾਂ ਨੇ ਆਪਣੇ ਜਿਹੜੇ ਸੰਗਤ ਵਿੱਚ ਮਿਲੇ ਹਨ, ਉਹਨਾਂ ਨੇ ਮਨ ਨੂੰ ਸਾਧਿਆ ਹੈ, ਉਹਨਾਂ ਦੇ ਸਾਧੂਆਂ ਦੀ ਪ੍ਰੀਤੀ ਸਤਿਗੁਰਾਂ ਦੇ ਨਾਲ ਮਿਲ ਕੇ ਲੱਗ ਗਈ ਹੈ।
ਪਾਖਾਣ ਹਰਿਓ ਮਨ ਮੂੜਾ।
ਕਹਿੰਦੇ ਉਹਨਾਂ ਦਾ ਮਨ ਵਿੱਚੋਂ ਪਾਖਾਣ ਨਾਮ ਹੈ ਪੱਥਰ ਦਾ, ਪੱਥਰ ਪੁਣਾ ਉਹਨਾਂ ਦਾ ਤਿਆਗਿਆ ਗਿਆ ਹੈ, ਨਾਸ ਹੋ ਗਿਆ ਹੈ। ਪੱਥਰ ਕੀ ਹੁੰਦਾ ਖਾਲਸਾ ਜੀ? ਕਰੜੀ ਚੀਜ਼। ਜੇ ਪੱਥਰ ਤੇ ਪੱਥਰ ਮਾਰੀਏ ਤਾਂ ਵਿੱਚੋਂ ਅੱਗ ਨਿਕਲਦੀ ਹੈ, ਉਹਨੂੰ ਹਜ਼ਾਰ ਵਰਾ ਪਾਣੀ ਵਿੱਚ ਭਾਵੇਂ ਕੋਈ ਰੱਖ ਛੱਡੇ, ਫਿਰ ਵੀ ਬਾਹਰ ਕੱਢੀਏ ਤਾਂ ਵਿੱਚੋਂ ਸੁੱਕੇ ਦਾ ਸੁੱਕਾ, ਤੇ ਫਿਰ ਵੀ ਵਿੱਚੋਂ ਅੱਗ ਨਿਕਲਦੀ ਹੈ। ਤੇ ਜੇ ਉਹਨੂੰ ਕਿਤੇ ਪੀ ਕੇ ਉਹਦਾ ਚੂਨਾ ਬਣਾ ਦੇ, ਪਹਿਲਾਂ ਉਹਨੂੰ ਪਾਈਏ ਸਾੜ ਕੇ, ਕਿਤੇ ਪੀ ਕੇ ਚੂਨਾ ਬਣਾ ਕੇ ਜ਼ਬਾਨ ਤੇ ਰੱਖ ਲਈਏ ਤਾਂ ਵੀ ਛਾਲੇ ਪਾ ਦਿੰਦਾ, ਤੇ ਜੇ ਪੱਥਰ ਨੂੰ ਘੜੇ ਦੇ ਉੱਪਰ ਰੱਖੀਏ ਤੇ ਤਾਂ ਵੀ ਭੰਨ ਦਿੰਦਾ, ਤੇ ਜੇ ਥੱਲੇ ਰੱਖਿਆ ਵੀ ਉੱਪਰੋਂ ਘੜਾ ਰੱਖ ਦਈਏ ਤੇ ਤਾਂ ਵੀ ਭੰਨ ਦਿੰਦਾ। ਐਸੇ ਭੈੜੇ ਸੁਭਾਅ ਵਾਲੇ ਦਾ ਨਾਮ ਪੱਥਰ ਹੈ। ਇਸੇ ਤਰ੍ਹਾਂ ਖਾਲਸਾ ਜੀ, ਸਾਡਾ ਮਨ ਪੱਥਰ ਵਰਗਾ, ਜਿੰਨਾ ਮਰਜ਼ੀ ਉਪਦੇਸ਼ ਪਹਿਲਾਂ ਤਾਂ ਸੁਣਨ ਆਉਂਦੇ ਹੀ ਨਹੀਂ, ਗੁਰਦੁਆਰੇ ਸਾਹਿਬ ਜਾਂਦੇ ਹੀ ਨਹੀਂ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਐਡਾ ਵੱਡਾ ਲੱਖਾਂ ਰੁਪਈਏ ਲਾ ਕੇ ਗੁਰਦੁਆਰੇ ਬਣੇ ਹੋਣ ਤੇ ਰਹਿ ਰਾਜ ਸਾਹਿਬ ਦੇ ਮੌਕੇ ਤੇ ਇੱਕ ਜਾਂ ਦੋ ਬੰਦੇ, ਬਾਕੀ ਨਹੀਂ ਕੋਈ। ਸੋ ਭਾਵੇਂ ਘਰਾਂ ਘਰਾਂ ਵਿੱਚ ਕਈਆਂ ਗੁਰਮੁਖਾਂ ਨੇ ਪ੍ਰਕਾਸ਼ ਕੀਤਾ, ਪਰ ਗੁਰਦੁਆਰੇ ਸਾਹਿਬ ਵਿੱਚ ਆਉਣ ਦੀ ਬੜੀ ਮਹਾਨਤਾ ਹੈ, ਬੜੀ ਭਾਰੀ ਮਹਾਨਤਾ ਹੈ। ਚਾਹ ਉਤਸ਼ਾਹ ਵੱਧਦਾ, ਇੱਕ ਦੂਜੇ ਦੇ ਦਰਸ਼ਨ ਕਰਨ ਤੋਂ ਵੀ ਮਨ ਚੜ੍ਹਦੀਆਂ ਕਲਾ ਵਿੱਚ ਹੁੰਦਾ ਹੈ। ਤੇ ਜੇ ਆ ਗਏ ਸੁਣ ਲਿਆ ਤਾਂ ਪੱਥਰ ਵਰਗਾ ਮਨ ਹੈ, ਅਵਲ ਤਾਂ ਇੱਕ ਕੰਨੋਂ ਦੂਜੇ ਕੰਨ ਕੱਢ ਦੇਣਾ, ਬਾਂਸ ਵਰਗਾ ਸੁਭਾਅ ਹੈ। ਕਬੀਰ ਸਾਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈਆ ਫੂਕ। ਬਾਂਸ ਵਿੱਚ ਫੂਕ ਮਾਰੀਏ ਦੂਜੇ ਪਾਸੇ ਲੰਘ ਜਾਂਦੀ ਹੈ, ਇਸੇ ਤਰ੍ਹਾਂ ਇੱਕ ਕੰਨੋਂ ਸੁਣੀ ਦੂਜੇ ਕੰਨ ਕੱਢ ਦਿੱਤੀ। ਇਹਦੇ ਭਲਾ ਸੁਣ ਵੀ ਲਈ ਆ ਤੇ ਹਿਰਦੇ ਚ ਨਹੀਂ ਵਸਣ ਦੇਣੀ, ਯਤਨ ਕਰਨਾ ਹੈ ਕਿ ਚੋਰੀ ਇੱਥੇ ਝਾੜ ਕੇ ਜਾਣੀ ਹੈ ਪੰਡਾਲ ਦੇ ਵਿੱਚ, ਗੁਰਦੁਆਰੇ ਦੇ ਵਿੱਚ ਨਾਲ ਨਹੀਂ ਲੈ ਕੇ ਜਾਣਾ ਕੁਛ, ਤੇ ਆਪਣੇ ਮਨ ਨੂੰ ਪੱਥਰ ਦੇ ਪੱਥਰ ਵਰਗਾ ਹੀ ਬਣਾਉਣਾ ਰੱਖਣਾ ਹੈ। ਜੇ ਕਿਤੇ ਉਹਨੂੰ ਪਰਖ ਲਈਏ ਫਿਰ ਵੀ ਕਿਤੇ ਉਪਦੇਸ਼ ਰੂਪੀ ਜਲ ਵਿੱਚੋਂ ਬਾਹਰ ਕੱਢ ਕੇ ਜਲੋਂ ਖੜਕਣਗੇ ਤੇ ਈਰਖਾ ਦੀ ਅੱਗ ਹੀ ਵਿੱਚੋਂ ਨਿਕਲੇਗੀ, ਈਰਖਾ ਦੀ ਅੱਗ। ਤੇ ਜੇ ਕਿਤੇ ਤਪ ਰੂਪੀ ਅਗਨੀ ਨਾਲ ਪਾ ਦਈਏ, ਕੋਈ ਪੁੱਠਾ ਲੰਮ ਕੇ ਜਲ ਧਾਰੇ ਕਰੇ ਧੂਣੀਆਂ ਪਾਵੇ, ਤੇ ਫਿਰ ਉਹਦੀ ਕੋਈ ਸੰਗਤ ਕਰੇ ਤਾਂ ਜਿਹੜਾ ਭੋ ਹੁੰਦਾ ਨਾ ਚੂਨਾ ਜਮਾਤ ਤੇ ਰੱਖਣ ਤੋਂ ਛਾਲੇ ਪਾ ਦਿੰਦਾ ਹੈ, ਜੇ ਕੋਈ ਨੇੜੇ ਗਿਆ ਤਾਂ ਉਹਨੂੰ ਸਰਾਪ ਦੇਵੇਗਾ ਬੜੇ ਕ੍ਰੋਧ ਨਾਲ, ਅਸੀਂ ਬੜੇ ਤਪਸਵੀ ਹੈ ਇਹ ਛਾਲੇ ਪਾਵੇਗਾ। ਸੋ ਖਾਲਸਾ ਜੀ, ਇਹ ਹੈ ਪੱਥਰ ਪੁਣਾ ਮਨ ਦਾ, ਤੇ ਨਰਮ ਚਿੱਤਾਂ ਨੂੰ ਵੀ ਘੜਿਆਂ ਨੂੰ ਭੰਨਦਾ ਤੋੜਦਾ ਰਹਿਣ ਵਾਲਾ, ਦੂਸਰਿਆਂ ਦੇ ਦਿਲਾਂ ਨੂੰ ਵੀ ਘੜਿਆਂ ਨੂੰ ਤੋੜਨ ਵਾਲਾ, ਹੰਕਾਰੀ ਆਦਮੀ ਤੇ ਪੱਥਰ ਚਿੱਤ। ਪਰ ਜੇ ਕਿਤੇ ਉਸੇ ਦੇ ਵਿੱਚ ਚੂਨਾ ਕੱਥ ਤੇ ਸੁਪਾਰੀ ਇਹ ਤਿੰਨ ਚੀਜ਼ਾਂ ਵਿੱਚ ਪਾ ਦਈਏ ਤਾਂ ਉਹਦਾ ਬੜਾ ਚੂਹ ਚੂਹਾ ਗਾੜਾ ਰੰਗ ਨਿਕਲ ਆਉਂਦਾ ਹੈ। ਇਹਦੇ ਇਹ ਖਾਲਸਾ ਜੀ, ਸਾਡਾ ਜਿਹੜਾ ਮਨ ਹੈ ਪੱਥਰ, ਇਹਨੂੰ ਤਪ ਰੂਪੀ ਅਗਨੀ ਨਾਲ ਤਾ ਕੇ ਤੇ ਸਰਵਣ ਮੰਨਣ ਦਿਆਸਨੀ ਚੱਕੀ ਵਿੱਚ ਪੀ ਕੇ ਬਰੀਕ ਕਰਕੇ ਫਿਰ ਕਥਾ ਰੂਪੀ ਕੱਥ ਪਾਈਏ, ਗੁਰੂ ਕੀ ਕਥਾ ਰੂਪੀ ਕੱਥ, ਸਰਦਾ ਰੂਪੀ ਸੁਪਾਰੀ ਤੇ ਗੁਰੂ ਕੇ ਮਹਾਂਵਾਕਾ ਰੂਪੀ ਪਾਨ ਵਿੱਚ ਪਾਈਏ, ਤਾਂ ਫਿਰ ਚੂਹ ਚੂਹਾ ਗਾੜਾ ਐਸਾ ਰੰਗ ਨਿਕਲ ਆਵੇਗਾ ਜਿਹੜਾ ਕਦੇ ਵੇਖਿਆ ਵੀ ਨਾ ਹੋਵੇ। ਪਾਖਾਣ ਹਰਿਓ, ਇਹ ਪੱਥਰ ਪੁਣਾ ਛੱਡ ਕਰਕੇ ਸਾਡਾ ਮਨ ਮੂੜਾ ਇਸਤ ਹੋ ਜਾਵੇਗਾ, ਮੂੜੇ ਤੇ ਬਹਿਦਾ ਨਾ ਇਹ ਉਹ ਸਿੰਘਾਸਣ ਬਣ ਜਾਵੇਗਾ। ਫਿਰ ਪਰਮੇਸ਼ਰ ਇਸ ਹਿਰਦੇ ਨੂੰ ਆਪਣਾ ਸਿੰਘਾਸਣ ਜਾਣ ਕਰਕੇ ਹਿਰਦੇ ਵਿੱਚ ਸਾਖਿਆਤ ਹੋ ਜਾਵੇਗਾ। ਜਦੋਂ ਪਰਮੇਸ਼ਰ ਹਿਰਦੇ ਵਿੱਚ ਸਾਖਿਆਤ ਹੋ ਗਿਆ ਤਾਂ ਫਿਰ ਨਸ ਮੰਜੋ ਕਿਲ ਵਿਖੋ, ਕਰਤਾ ਘਰ ਆਇਆ ਦੂਤਾ ਦਹਿਨ ਪਾਇਆ, ਗੋਬਿੰਦ ਪ੍ਰਗਟਾਇਆ ਵਿਸ਼ੇ ਵਿਕਾਰ ਔਗੁਣ ਪਾਪ ਸਭ ਦੂਰ, ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ फिर लोक परलोक विच उजले मुख वाले हो जावांगे। ये दात मिलेगी कदों? जलो सत्संगत साध पाई वड पागी, मन चलता पयो अरूढ़। जलो गुरु की कृपा ना गुरु की संगत प्राप्त होई। सो गुरु के प्यारे आपा भागा नाल भी बाई दिन जुड़ते रहे हाँ। शुक्र की गल है कि सारे गुरुद्वारे साहबां वालिया प्रबंधकों ने बहुता ही भारी उद्यम किया है, तो बहुत ही भारी सेवा से प्रबंध किया है। एक तो एक चढ़ते तो चढ़ते कला वाले आप वेखे ने, जिथे जिथे भी किसी ने प्रोग्राम बनाया है पूरा अपना जोर लाया है और बड़ा उत्साह विखाया है। सो संगत का बड़ा भारी धनवाद है जिन्होंने थावां थावां से दूर दूर पहुँच के तीह ती मील एक पास का सफर किलोमीटर हुंदा रहा कई बार। सो कित्थे मूलन वाले ते कित्थे खार ते ओ परे अंधेरी जाके कथा सुननी किन्ने मील बनती है। सो आना जाना ते फिर रात को 12:30 बजे सौना ते तड़के दी कथा विच फिर आ जाना। ये गुरु की कृपा हुई है, संगत दा धन्नवाद है जिन्होंने अपने समय नूं सफला कीता है। सो गुरु के प्यारियो समुचे तौर ते बंबे दी संगत ने यह प्रोग्राम बनाया सी ते सारे ध्यान दे नाल सुनिया ते विचारिया ते अमल भी कीता। गुरु की कृपा दे नाल अज 44 लाख खालसा सजिया है। रूंगा चूंगा जांदिया जांदिया मंग लईदा ना, दुकान तो छोटी होंदिया मंग लईदा सी, चल हुण इह चीज़ दित्ती ते मगर चूंगा दे, कई रूंगा कहिंदे आ, और थोड़ी जी चीज़ जांदिया फड़ा दिंदा सी। सो पहली वारी गुरु की कृपा नाल 150 सिंह ते परसों सी 210 ते अज कलगी तरजी दी साध संगत रूपी हक विचों चूंगा मंगिया रूंगा मंगिया, महाराज कहिंदे 44 लाख खालसा। सो अज 44 लाख खालसा सजिया है। सारे गुरु की कृपा नाल 404 जां 405 सिंघां ने माई भाइयों ने गुरु का अमृत छकिया गुरु के जहाज से चढ़े हैं। सो इस गल की भाई जयकारा जरा जहाँ तक जरा हिम्मत नाल बुलाया करो। सो खालसा जी, सब बंबे निवासी संगत को लख लख बधाई होवे। सो बुला दे पंजवा
बोले
पंजवा पूरा कर सो खालसा जी, सारे गुरमुखों का बड़ा भारी धन्नवाद है, सारे प्रबंधकों का और समुचे तौर पर सारी संगत का। कुछ कसर हैगी है जेडे बहुते मायाधारी ने ना उन्होंने कसर हैगी है, उन्होंने नहीं वेल रब ने दिता, वो नहीं आए, कोई कोई भावें बिचों आया हो गुरु की कृपा वाला, पर बहुता घट टाइम जी टाइम ही नहीं जी। ठीक है, साकत बंध पाए हैं माया, वो बहुते बंधन विचारे पाए हुए ने, यह भी रब की करोपी जी प्रतीत होंगी है। कदे तो सुख का सह रब निकल देवे ना दिने ना रात, किसी मौके पर टिकना भी नहीं, इधर फोन कर लिया, इधर कार भजा ली, इन चले गए, चाहिए विहार जरूर, पर कुछ चैन तो मन में हो, शांति तो हो ना, कदे गुरुद्वारे साहब तो घंटा 24 घंटे निकल सके, ता ना माया का सुख के चार पैसे ने कोल, चार धेले ने कोल, सुख की जिंदगी तो हो ना। सो ओ लोग कुछ परले परले जे जेड़े ने समुद्र वाले पासे दे, थोड़ा जा घाटा असर उन्होंने होया है, सच्चे पातशाह कृपा कर उन्होंने भी असर हो। मेरा एक होर ख्याल है और 99% ठीक है, मैं अपने आप ही अनुमान कहता तो अपने आप ही ठीक कह देता है तो गलती। उन्होंने चेत ख्याल है कि इतने आते हैं कार सेवा वाले बाबे, उन्होंने होंगे ने 3-4-5 जने, वह फिर घरें घरें आते हैं तो वह गुरु की कृपा नाल 2-4-5 लाख लै जाते हैं, तो इन्होंने नाल 150 तो जे कि ये साड़ी कोठियों में आ बड़े ना, ये पता नहीं इतों की ले जाने, ये बड़ा भारी भुलेखा पिया होया है। और ये कहन दे विच मैं उन्हां भराव
प्रभु रखिया प्या ਤੇਗ ਬਹਾਦਰ ਕੀ ਕਿਰਿਆ ਪਰੇ ਨਾ ਕਿਉਂ ਤੇਗ ਬਹਾਦਰ ਕੇ ਚਲਤ
ਚਾਦਰ ਸੰਸਾਰ ਦੀ ਚਾਦਰ ਤੁਹਾਨੂੰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਦਾ ਸਦਕਾ ਹੈ। ਅਚਲ ਨਗਰ ਸਤਖੰਡ ਸ੍ਰੀ ਹਜੂਰ ਸਾਹਿਬ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਧਰਮ ਰੱਖਿਅਕ ਜੋਜੀ ਪ੍ਰੀਤਮ ਜ਼ੁਲਮ ਦੇ ਨਾਸ਼ ਕਰਨਹਾਰ ਜੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਦਾ ਆਪਾਂ ਇਹ ਪਵਿੱਤਰ ਗੁਰਪੁਰਬ ਸਭ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਹਿੰਦੁਸਤਾਨ ਦੇ ਹਰੇਕ ਸ਼ਹਿਰ ਦੇ ਵਿੱਚ ਔਰ ਪੰਜਾਬ ਦੇ ਇੱਕ ਇੱਕ ਸ਼ਹਿਰ ਇੱਕ ਇੱਕ ਪਿੰਡ ਬਲਕਿ ਘਰ ਘਰ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਲ ਬੜੇ ਵੈਰਾਗ ਬੜੀ ਸ਼ਰਧਾ ਬੜੀ ਭਾਵਨਾ ਬੜੇ ਚੜ੍ਹਦੀ ਕਲਾ ਔਰ ਭਰੋਸੇ ਅਤੇ ਨਿਸ਼ਚੇ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹੀ ਦਾ ਪਵਿੱਤਰ ਗੁਰਪੁਰਬ ਮਨਾਇਆ ਗਿਆ ਹੈ ਔਰ ਮਨਾਇਆ ਜਾ ਰਿਹਾ ਹੈ। ਸੰਗਤਾਂ ਦੇ ਚਿੱਤ ਵਿੱਚ ਇਹ ਖਿਆਲ ਹੈ ਕਿ ਇਹ ਪਵਿੱਤਰ ਗੁਰਪੁਰਬ ਇੱਕ ਲਹਿਰ ਰੂਪ ਦੇ ਵਿੱਚ ਮਨਾਉਣਾ ਚਾਹੀਦਾ ਹੈ। ਸੋ ਲਹਿਰ ਇੱਕ ਦੋ ਤਿੰਨ ਚਾਰ ਦਿਨਾਂ ਵਿੱਚ ਨਹੀਂ ਚੱਲ ਸਕਦੀ। ਇਹ ਕੇਵਲ ਅਸੀਂ 6-7-8 ਦਸੰਬਰ ਨੂੰ ਹੀ ਗੁਰਪੁਰਬ ਮਨਾ ਕੇ ਇਹਦੇ ਨਾਲ ਹੀ ਖਿਆਲ ਕਰ ਲੈਂਦੇ ਕਿ ਅਸੀਂ ਗੁਰਪੁਰਬ ਬੜੀ ਚੜ੍ਹਦੀ ਕਲਾ ਵਿੱਚ ਮਨਾ ਰਿਹਾ ਹੈ। ਨਹੀਂ, ਇਹ ਖਿਆਲ ਕੀਤਾ ਸਭ ਸੰਗਤਾਂ ਨੇ ਇਹ ਜ਼ੁਲਮ ਦਾ ਨਾਸ਼ ਕਰਨ ਵਾਸਤੇ ਧਰਮ ਨੂੰ ਪ੍ਰਗਟ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਕੀਤਾ ਸੀ। ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਸ੍ਰੀ ਮੁਖਵਾਕ ਹਨ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰਦ ਨਾ ਦੀਆ। ਧਰਮ ਦੀ ਰੱਖਿਆ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ, ਆਪਣਾ ਸੀਸ ਭਾਵੇਂ ਬਲੀਦਾਨ ਦੇ ਦਿੱਤਾ ਪਰ ਆਪਣਾ ਦ੍ਰਿੜ ਅਤੇ ਪੁਰਪਾਕਾ ਇਰਾਦਾ ਜਿਹੜਾ ਸੀ ਕਿ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜਾ ਬਾਹੇ ਨਾ ਛੋੜੀਆ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋੜੀਆ, ਆਪਣਾ ਉਹ ਦ੍ਰਿੜ ਅਤੇ ਪ੍ਰਪੱਖ ਇਰਾਦਾ ਕਦੇ ਨਹੀਂ ਛੱਡਣਾ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਪਵਿੱਤਰ ਕੌਤਕ ਠੀਕ ਅੱਜ ਤੋਂ 300 ਸਾਲ ਪਹਿਲਾਂ ਕੀਤਾ। ਉਸ ਸਮੇਂ ਦੀ ਕੀ ਹਾਲਤ ਸੀ ਖਾਲਸਾ ਜੀ? ਪਹਿਲਾਂ ਮੇਰੇ ਚਿੱਤ ਵਿੱਚ ਇਹ ਬੜੀ ਭਾਰੀ ਖੁਸ਼ੀ ਹੈ ਕਿ ਜੋ ਚਿੱਤ ਵਿੱਚ ਬੜੀ ਉਮੰਗ ਸੀ ਬੜੀ ਇਹ ਚਾਹ ਸੀ ਬੜੇ ਸਮੇਂ ਤੋਂ ਲੈ ਕੇ ਸੰਨ 55 ਵਿੱਚ ਪਹਿਲੀ ਵਾਰੀ ਸੁਭਾਗ ਪ੍ਰਾਪਤ ਹੋਇਆ ਸੀ ਇੱਥੋਂ ਦੇ ਦਰਸ਼ਨ ਕਰਨ ਦਾ, ਉਦੋਂ ਤੋਂ ਲੈ ਕੇ ਚਿੱਤ ਵਿੱਚ ਇਹ ਖਾਹਿਸ਼ ਸੀ ਕਿ ਜਿਵੇਂ ਹੋਰ ਤਖਤ ਸਾਹਿਬਾਨ ਅਤੇ ਹੋਰ ਗੁਰੂ ਕੇ ਪਵਿੱਤਰ ਧਾਮਾਂ ਅਤੇ ਸਭ ਅਸਥਾਨਾਂ 'ਤੇ ਇਸ ਤਰ੍ਹਾਂ ਵੱਡੇ ਵੱਡੇ ਦੀਵਾਨ ਸਜਾ ਕੇ ਸੋਹਣੇ ਕੀਰਤਨ ਕਥਾ ਲੈਕਚਰ ਪ੍ਰਚਾਰ ਔਰ ਗੁਰਮਤ ਦਾ ਪ੍ਰਚਾਰ ਬੜੀ ਭਾਰੀ ਚੜ੍ਹਦੀ ਕਲਾ ਵਿੱਚ ਹੁੰਦਾ ਹੈ। ਇਸ ਤਰ੍ਹਾਂ ਇੱਥੇ ਵੀ ਵਿਸ਼ੇਸ਼ ਤੌਰ 'ਤੇ ਪੰਡਾਲ ਬਣਨ, ਸੋਹਣੀਆਂ ਸਟੇਜਾਂ ਬਣਨ ਔਰ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹੀਆਂ ਦਾ ਪਵਿੱਤਰ ਜੀਵਨ ਪਵਿੱਤਰ ਸਿੱਖਿਆ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਪਵਿੱਤਰ ਉਪਦੇਸ਼ ਚੰਗੀ ਤਰ੍ਹਾਂ ਪੜ੍ਹਿਆ ਸੁਣਿਆ ਵਿਚਾਰਿਆ ਅਤੇ ਸੰਗਤਾਂ ਤੱਕ ਪਹੁੰਚਾਇਆ ਜਾਵੇ। ਸ੍ਰੀ ਅਬਚਲ ਨਗਰ ਸੱਖਣ ਹਰੂ ਸਾਹਿਬ ਸਾਡੇ ਵਾਸਤੇ ਸਭ ਤੋਂ ਵੱਡਾ ਅਤੇ ਅਕੀਲਾ ਅਸਥਾਨ ਹੈ। ਜਿਵੇਂ ਆਮ ਕਹਾਵਤ ਹੈ ਮੱਕੇ ਤੋਂ ਪਰੇ ਉਜਾੜ ਹੈ, ਇਸੇ ਤਰ੍ਹਾਂ ਸਾਡੇ ਵਾਸਤੇ ਵੀ ਸ੍ਰੀ ਹਜੂਰ ਸਾਹਿਬ ਤੋਂ ਪਰੇ ਹੋਰ ਕੋਈ ਅਸਥਾਨ ਨਹੀਂ। ਪਰ ਇੱਥੇ ਵਿਸ਼ੇਸ਼ ਤੌਰ 'ਤੇ ਇਸ ਤਰ੍ਹਾਂ ਵੱਡੇ ਵੱਡੇ ਪੰਡਾਲ ਲਾ ਕੇ ਕੋਈ ਵੀ ਗੁਰਪੁਰਬ ਨਹੀਂ ਸੀ ਮਨਾਇਆ ਜਾਂਦਾ ਅਤੇ ਵਿਸ਼ੇਸ਼ ਤੌਰ 'ਤੇ ਲੈਕਚਰ ਪ੍ਰਚਾਰ ਨਹੀਂ ਸੀ ਹੁੰਦੇ। ਗੁਰੂ ਕੀ ਕਿਰਪਾ ਹੋਈ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜਿਵੇਂ ਉਹਨਾਂ ਦੀ ਕੁਰਬਾਨੀ ਅਦੁੱਤੀ ਹੈ, ਸੋ ਬੇਮਿਸਾਲ ਹੈ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਅਤੇ 300 ਸਾਲਾ ਸ਼ਹੀਦੀ ਪੁਰਬ ਮਨਾਉਣ ਦੇ ਸੰਬੰਧ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਕਿ ਵੱਡੇ ਭਾਰੀ ਪੰਡਾਲ ਲਾ ਕੇ ਸਭ ਸੰਗਤਾਂ ਨੂੰ ਇਕੱਠੀਆਂ ਕਰਕੇ ਗੁਰੂ ਕੇ ਮੁੱਖ ਰੂਪ ਬਾਣੀ ਦਾ ਕੀਰਤਨ, ਕਥਾ, ਲੈਕਚਰ, ਪ੍ਰਚਾਰ, ਔਰ ਸਤਿਗੁਰੂ ਜੀ ਨੇ ਕਿਸ ਵਾਸਤੇ ਕੁਰਬਾਨੀ ਦਿੱਤੀ, ਧਰਮ ਦੀ ਰੱਖਿਆ ਕਿਵੇਂ ਹੋ ਸਕਦੀ ਹੈ, ਧਰਮ ਕੀ ਚੀਜ਼ ਹੈ, ਸਾਡੇ ਵਾਸਤੇ ਧਰਮ ਧਾਰਨਾ ਕਿਉਂ ਜ਼ਰੂਰੀ ਆ ਔਰ ਕਿੱਡਾ ਕੁ ਜ਼ਰੂਰੀ ਹੈ, ਸੋ ਇਹ ਜਿਸ ਕਰਕੇ ਪਤਾ ਲੱਗ ਸਕੇ ਕਿ ਸੋਹਣਾ ਉਦਮ ਇੱਥੋਂ ਸੱਚਖੰਡ ਹਜ਼ੂਰ ਸਾਹਿਬ ਦੇ ਗੁਰੂ ਪਿਆਰੀਆਂ ਸਾਰੀਆਂ ਸੰਗਤਾਂ ਦੇ ਨਾਲ ਮਿਲ ਕੇ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਫਲਤਾ ਬਖਸ਼ੇ, ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ। ਸੋ ਖਾਲਸਾ ਜੀ, ਗਰੀਬ ਨਿਵਾਜ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪਵਿੱਤਰ ਜੀਵਨ ਇਹਨਾਂ ਪੰਜਾਂ ਦਿਨਾਂ ਦੇ ਵਿੱਚ ਗੁਰਮੁਖ ਪਿਆਰੇ ਗੁਰੂ ਕੀ ਬਖਸ਼ੀ ਹੋਈ ਬੁੱਧੀ ਅਨੁਸਾਰ ਸੋ ਵਰਣਨ ਕਰਨਗੇ। ਸੋ ਮੈਂ ਵੀ ਇਹ ਬੇਨਤੀ ਕਰਨ ਲੱਗਾ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮੌਕੇ 'ਤੇ ਹਿੰਦੁਸਤਾਨ ਦੀ ਹਾਲਤ ਕੀ ਸੀ, ਸਤਿਗੁਰੂ ਜੀ ਨੂੰ ਕੁਰਬਾਨੀ ਕਿਉਂ ਦੇਣੀ ਪਈ, ਉਸ ਮੌਕੇ 'ਤੇ ਮੌਕੇ ਦਾ ਹਾਕਮ ਪਾਤਸ਼ਾਹ ਕੈਸਾ ਜ਼ਾਲਮ ਸੀ, ਉਹ ਕੀ ਤਸ਼ੱਦਦ ਕਰ ਰਿਹਾ ਸੀ, ਕੀ ਵਜ੍ਹਾ ਬਣੀ ਕਿ ਸਤਿਗੁਰੂ ਜੀ ਨੂੰ ਕੁਰਬਾਨੀ ਦੇਣੀ ਪਈ। ਉਹ ਜੋ ਜੀ ਪ੍ਰੀਤਮ ਸੱਚੇ ਪਾਤਸ਼ਾਹ ਜੋ ਸਰਵ ਸਾਂਝੇ ਸਤਿਗੁਰੂ ਹਨ, ਸਭ ਨੂੰ ਪਵਿੱਤਰ ਸਾਂਝਾ ਉਪਦੇਸ਼ ਦੇਣ ਵਾਲੇ, ਸਰਬੱਤ ਦਾ ਭਲਾ ਮੰਗਣ ਵਾਲੇ ਸੱਚੇ ਪਾਤਸ਼ਾਹ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਿਉਂ ਹੋਣਾ ਪਿਆ, ਔਰ ਗੁਰੂ ਘਰ ਦੀ ਇਹ ਦੂਸਰੀ ਕੁਰਬਾਨੀ ਕਿਉਂ ਹੋਈ। ਗਰੀਬ ਨਿਵਾਜ, ਸੱਚੇ ਪਾਤਸ਼ਾਹ ਦੇ ਸਮੇਂ ਖਾਲਸਾ ਜੀ ਸਭ ਨੂੰ ਪਤਾ ਹੈ ਔਰੰਗਜ਼ੇਬ ਜ਼ਾਲਮ ਪਾਤਸ਼ਾਹ ਦਾ ਰਾਜ ਸੀ, ਸੋ ਉਹ ਕਿੱਡਾ ਵੱਡਾ ਭਾਰੀ ਜ਼ਾਲਮ ਸੀ ਅੰਦਾਜ਼ਾ ਲਾਉਣ ਵਾਸਤੇ ਕੁਛ ਖਿਆਲ ਕਰੀਏ ਤਾਂ ਇੱਥੋਂ ਪਤਾ ਲੱਗੇਗਾ ਕਿ ਉਸ ਦਾ ਸਕਾ ਪਿਤਾ ਸ਼ਾਹਜਹਾਨ ਜੋ ਹਿੰਦੁਸਤਾਨ ਦਾ ਪਾਤਸ਼ਾਹ ਸੀ, ਸੋ ਉਸ ਨੂੰ ਜਿਉਂਦੇ ਨੂੰ ਪਕੜ ਕੇ ਜੇਲ੍ਹ ਵਿੱਚ ਪਾਇਆ ਗਿਆ ਔਰ ਉਹਨੂੰ ਜੇਲ੍ਹ ਵਿੱਚ ਪਾਏ ਨੂੰ ਪ੍ਰਸ਼ਾਦਾ ਰਜਵਾ ਨਹੀਂ ਦਿੱਤਾ ਗਿਆ, ਪਾਣੀ ਪੀਣ ਵਾਸਤੇ ਨਹੀਂ ਦਿੱਤਾ ਗਿਆ। ਸੋ ਉਸ ਨੇ ਲਿਖੀ ਸੀ ਇੱਕ ਚਿੱਠੀ ਕਿ ਹੇ ਪੁੱਤਰ ਔਰੰਗਜ਼ੇਬ, ਤੂੰ ਮੇਰਾ ਬੜਾ ਅਨੋਖਾ ਪੁੱਤਰ ਹੈ, ਵੇਖ ਜਿਹੜੇ ਹਿੰਦੂ ਲੋਕ ਹਨ ਉਹਨਾਂ ਦੇ ਜਦੋਂ ਵਡੇਰੇ ਗੁਜ਼ਰ ਜਾਣ ਤਾਂ ਆਪਣੇ ਪਿੱਤਰਾਂ ਦੇ ਨਿਮਿੱਤ ਉਹ ਕਈ ਕਈ ਸਾਲ ਮਗਰੋਂ ਸ਼ਰਾਧ ਕਰਦੇ ਹਨ, ਉਹਨਾਂ ਦਾ ਇਹ ਖਿਆਲ ਹੁੰਦਾ ਹੈ ਕਿ ਅਸੀਂ ਮਰਿਆਂ ਦੇ ਮਗਰੋਂ ਵੀ ਉਹਨਾਂ ਨੂੰ ਸੋ ਇੱਥੇ ਸ਼ਰਾਧ ਉਹਨਾਂ ਦੇ ਨਿਮਿੱਤ ਖਵਾ ਕੇ ਉਹਨਾਂ ਦੀ ਪੂਰਤੀ ਕਰਾਂਗੇ, ਉਹਨਾਂ ਨੂੰ ਰਜਾਵਾਂਗੇ, ਪਾਣੀ ਆਦਿ ਪਿਆਵਾਂਗੇ, ਪਰ ਤੂੰ ਮੇਰਾ ਅਨੋਖਾ ਪੁੱਤਰ ਹੈ, ਵੇਖ ਮੈਨੂੰ ਜਿਉਂਦੇ ਨੂੰ ਤਰਸਾ ਤਰਸਾ ਕੇ ਭੁੱਖਾ ਅਤੇ ਧਿਆਇਆ ਮਾਰ ਰਿਹਾ, ਸੋ ਮੇਰੇ ਖਾਣ ਵਾਸਤੇ ਭੋਜਨ ਰਜਵਾਂ, ਪੀਣ ਵਾਸਤੇ ਪਾਣੀ ਘੁੱਟ ਭੇਜ ਦਿਆ ਕਰ, ਸੋ ਆਪਣੇ ਛੋਟੇ ਬੱਚੇ ਮੇਰੇ ਪਾਸ ਭੇਜ ਦਿਆ ਕਰ ਜਿਹਨਾਂ ਨਾਲ ਮੈਂ ਚਿੱਠੀ ਦਾ ਪਰਚਾਵਾ ਕਰ ਲਿਆ ਕਰਾਂ। ਉਸ ਮੌਕੇ 'ਤੇ ਚਿੱਠੀ ਲਿਖੀ ਸੀ, ਉੱਤਰ ਲਿਖਿਆ ਸੀ ਔਰੰਗਜ਼ੇਬ ਜ਼ਾਲਮ ਨੇ, ਕਹਿਣ ਲੱਗਾ ਵੇਖ ਮੈਂ ਚੰਗੀ ਤਰ੍ਹਾਂ ਅੰਦਾਜ਼ਾ ਲਾ ਲਿਆ ਕਿ ਤੇਰੇ ਚਿੱਤ ਵਿੱਚੋਂ ਹਾਲੇ ਹਕੂਮਤ ਦਾ ਮਾਦਾ ਨਹੀਂ ਗਿਆ, ਸੋ ਭਾਵੇਂ ਤੈਨੂੰ ਮੈਂ ਕੈਦ ਕਰ ਦਿੱਤਾ ਹੈ, ਸੋ ਜੋ ਤੇਰੇ ਅੰਦਰ ਨਸ਼ਾ ਸੀ ਹਕੂਮਤ ਦਾ, ਮੇਰਾ ਖਿਆਲ ਸੀ ਉੱਤਰ ਗਿਆ ਹੋਵੇਗਾ ਪਰ ਹੁਣ ਤੱਕ ਨਹੀਂ ਉਤਰਿਆ, ਤੇਰਾ ਇਹ ਖਿਆਲ ਹੈ ਕਿ ਜੇ ਵੱਡੇ ਮਨੁੱਖ ਜਾਂ ਹੋਰ ਕੋਈ ਲੋਕ ਮੇਰੀ ਹਕੂਮਤ ਥੱਲੇ ਨਹੀਂ ਆ ਸਕਦੇ ਤਾਂ ਘੱਟ ਤੋਂ ਘੱਟ ਛੋਟੇ ਛੋਟੇ ਬੱਚੇ ਮੇਰੇ ਕੋਲ ਹੋਣ, ਮੈਂ ਉਹਨਾਂ 'ਤੇ ਹਕੂਮਤ ਕਰ ਲਿਆ ਕਰਾਂ, ਸੋ ਇਹ ਜਿਹੜੇ ਤੇਰੇ ਦਿਮਾਗ ਦੇ ਵਿੱਚ ਹਕੂਮਤ ਕਰਨ ਦਾ ਨਸ਼ਾ ਜਾਂ ਮਾਦਾ ਹਾਲੇ ਤੱਕ ਹੁਣ ਤੱਕ ਇਹ ਖਿਆਲ ਹੈ, ਇਹ ਮੈਂ ਚੰਗੀ ਤਰ੍ਹਾਂ ਕੱਢ ਕੇ ਤੇਰਾ ਛੱਡਾਂਗਾ, ਜੋ ਤੂੰ ਮੈਨੂੰ ਕਿਹਾ ਹੈ ਕਿ ਪਾਣੀ ਪੀਣ ਵਾਸਤੇ ਮੈਨੂੰ ਭੇਜ, ਆਹ ਜਿਹੜੀ ਕਲਮ ਦੁਆਸ ਅਤੇ ਸਿਆਹੀ ਚੂਸ ਹੈ, ਸੋ ਜਿਸ ਵਿੱਚੋਂ ਇਹ ਤੂੰ ਮੈਨੂੰ ਚਿੱਠੀ ਲਿਖ ਕੇ ਭੇਜੀ ਹੈ, ਇਸ ਸਿਆਹੀ ਚੂਸ ਨੂੰ ਚੂਸ ਕੇ ਤੈਨੂੰ ਆਪਣੀ 3 ਮਿੰਟ ਲੈਣੀ ਚਾਹੀਦੀ ਸੀ, ਹੋਰ ਪਾਣੀ ਤੇਰੇ ਵਾਸਤੇ ਮੈਂ ਨਹੀਂ ਭੇਜਾਂਗਾ। ਐਸਾ ਜ਼ਾਲਮ ਜਿਹੜਾ ਆਪਣੇ ਸਕੇ ਪਿਤਾ ਨੂੰ ਇੱਥੋਂ ਤੱਕ ਭੁੱਖਾ ਅਤੇ ਧਿਆਇਆ ਤਰਸਾ ਕੇ ਮਾਰ ਸਕਦਾ ਹੈ, ਉਹ ਹੋਰ ਕਿਸੇ ਨਾਲ ਕਿਵੇਂ ਖੈਰ ਗੁਜ਼ਾਰ ਸਕਦਾ ਸੀ। ਉਸ 'ਤੇ ਭਰਾਵਾਂ ਦਾ ਹਾਲ ਵੇਖੋ, ਜਿੰਨੇ ਭਰਾ ਸਨ ਬੜੀ ਬੇਰਹਿਮੀ ਦੇ ਨਾਲ ਇਸਨੇ ਕਤਲ ਕੀਤੇ, ਸੋ ਡੰਡੀਆਂ ਪਿੱਟਦੇ ਲੋਕਾਂ ਨੂੰ ਇਕੱਠੇ ਕਰਕੇ ਆਹ ਮੇਰੇ ਭਰਾਤਾ ਸਨ ਜਿਹੜੇ ਮੇਰੇ ਮੁਕਾਬਲੇ 'ਤੇ ਮੈਨੂੰ ਹਰਾ ਕੇ ਇਹ ਦਿੱਲੀ ਦਾ ਪੱਖ ਪ੍ਰਾਪਤ ਕਰਨਾ ਚਾਹੁੰਦੇ ਸਨ, ਆਹ ਵੇਖੋ ਮੈਂ ਕੈਸੀ ਦੁਰਦਸ਼ਾ ਕਰਕੇ ਬੁਰੀ ਹਾਲਤ ਨਾਲ ਇਹਨੂੰ ਮਾਰ ਰਿਹਾ। ਉਹ ਜ਼ਾਲਮ ਪਾਤਸ਼ਾਹ ਜਿਸਨੇ ਆਪਣੇ ਸਕੇ ਭਰਾ ਔਰ ਆਪਣੇ ਪਿਓ ਨੂੰ ਪ੍ਰਸਾਦ ਪ੍ਰਸਾ ਕੇ ਮਾਰਿਆ, ਜਿਸਨੇ ਸ਼ਰਮਤ ਵਰਗੇ ਸੂਫੀ ਫਕੀਰਾਂ ਨੂੰ ਬਿਨਾਂ ਹੀ ਕਾਰਨ ਤੋਂ ਬਿਨਾਂ ਹੀ ਦੋਸ਼ ਤੋਂ ਕਿ ਮੇਰੇ ਮੂਹਰੇ ਸੱਚ ਕਿਉਂ ਬੋਲਦਾ ਹੈ, ਮੇਰੇ ਪਾਪਾਂ ਨੂੰ ਪ੍ਰਗਟ ਕਰਕੇ ਕਿਉਂ ਦੱਸਦਾ ਹੈ, ਮੇਰੇ ਹੁਕਮ ਵਿੱਚ ਅਤੇ ਸ਼ਰ੍ਹਾਂ ਵਿੱਚ ਤੂੰ ਕਿਉਂ ਨਹੀਂ ਚੱਲਦਾ, ਕੇਵਲ ਇੰਨਾ ਫਤਵਾ ਲਾ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ। ਇੱਕ ਹੀ ਨਹੀਂ ਸੈਂਕੜੇ ਐਸੇ ਮਹਾਤਮਾ ਲੋਕ ਜਿਸ ਨੇ ਕਤਲ ਸ਼ਹੀਦ ਕੀਤੇ ਸਨ, ਸੋ ਉਸਨੇ ਹਿੰਦੂਆਂ ਵੱਲ ਤੱਕਿਆ, ਸੋ ਖਿਆਲ ਆਇਆ ਇਸਦੇ ਚਿੱਤ ਦੇ ਵਿੱਚ ਕਿ ਮੈਂ ਕੇਵਲ ਇੱਥੇ ਸਲਾਮਾਂ ਲੈ ਕੇ ਨਮਾਜ਼ਾਂ ਔਰ ਦਰਵਾਲੇ ਸ਼ਵਾਲੇ ਬੰਦਰ ਕਹਾ ਕੇ ਬਰਬਾਦ ਕਰ ਦਿੱਤੇ ਗਏ। ਸੋ ਮਸੀਤਾਂ ਬਣਾ ਦਿੱਤੀਆਂ ਗਈਆਂ, ਜਿੰਨੇ ਪੜ੍ਹੇ ਲਿਖੇ ਲੋਕ ਸਨ ਪਹਿਲਾਂ ਉਹਨਾਂ ਤੇਰੇ ਹੱਥ ਚੱਕਿਆ, ਇਹ ਜੇ ਮੈਂ ਵਿਦਵਾਨ ਪੰਡਤਾਂ ਨੂੰ ਪਹਿਲਾਂ ਮੁਸਲਮਾਨ ਬਣਾ ਲਵਾਂਗਾ ਤਾਂ ਉਹਨਾਂ ਨੂੰ ਫਿਰ ਮੁਸਲਮਾਨ ਬੜਿਆਂ ਨੂੰ ਹੁਕਮ ਦੇਵਾਂਗਾ, ਉਹੀ ਬਾਕੀਆਂ ਨੂੰ ਪ੍ਰਚਾਰ ਕਰਕੇ ਆਪਣੇ ਆਪ ਨੂੰ ਮੁਸਲਮਾਨ ਬਣਾਉਣਗੇ। ਇਹ ਚਿੱਤ ਵਿੱਚ ਖਿਆਲ ਕਰਕੇ ਕਸ਼ਮੀਰੀ ਪੰਡਿਤ ਜਿਹੜੇ ਵਿਦਵਾਨ ਸਨ ਉਹਦੋਂ ਪਹਿਲਾਂ ਇਹਨੇ ਹੱਥ ਚੱਕਿਆ, ਅਫਗਾਨ ਸ਼ੇਰ ਸੂਬਾ ਸੀ ਉੱਥੋਂ ਦਾ। ਸੋ ਉਸ ਨੂੰ ਇਹਨੇ ਹੁਕਮ ਕੀਤਾ, ਇਹ ਜਿੰਨੇ ਇੱਥੇ ਪੰਡਿਤ ਲੋਕ ਹਨ ਸਾਰਿਆਂ ਨੇ ਤਿਲਕ ਔਰ ਜਨੇਊ ਉਤਾਰ ਦੇਣੇ ਚਾਹੀਦੇ ਹਨ, ਸਾਰਿਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਓ। ਜੇ ਆਪਣੀ ਖੁਸ਼ੀ ਨਾਲ ਬਣ ਤਾਂ ਆਪਣੀਆਂ ਲੜਕੀਆਂ ਤੱਕ ਦੇ ਦਿਓ, ਉਹਦੇ 'ਤੇ ਮੁਰਾਤਬੇ ਦਿਓ, ਜਿਹੜਾ ਮੁਸਲਮਾਨ ਨਾ ਬਣਨਾ ਚਾਹੇ। ਸੋ ਜੇ ਕਿਤੇ ਮੁਕੱਦਮਾ ਹੋਵੇ ਤਾਂ ਉਸਦੇ ਉਲਟ ਕਰ ਦਿਓ, ਉਸ ਦੀ ਜ਼ਿਆਦਾ ਦਿਨ ਜੰਪ ਕਰ ਲਓ, ਜ਼ਬਰਦਸਤੀ ਇਹਨਾਂ ਦੀਆਂ ਬਹੁ ਬੇਟੀਆਂ ਖੋਹ ਕੇ ਸੋ ਸਿੰਘੋ ਜੋਰੀ ਇਹਨਾਂ ਨੂੰ ਮੁਸਲਮਾਨ ਬਣਾਉਣ ਦਾ ਯਤਨ ਕਰੋ। ਸੋ ਖਾਲਸਾ ਜੀ ਇਸ ਕਹਿਰ ਭਰੇ ਹੁਕਮ ਨੂੰ ਲੈ ਕੇ ਅਫਗਾਨ ਸ਼ੇਰ ਨੇ ਬੜਾ ਭਾਰੀ ਜ਼ੁਲਮ ਕਰਨਾ ਆਰੰਭ ਕੀਤਾ। ਸੋ 30-30 ਪੋਹ ਦੇ ਵਿੱਚ ਜਿੰਨੇ ਪੰਡਿਤ ਸਨ ਸਾਰੇ ਇੱਕ ਥਾਂ 'ਤੇ ਇਕੱਠੇ ਕਰਕੇ 2-3-4 ਦਿਨ ਪ੍ਰਚਾਰ ਕਰਦਾ ਰਿਹਾ, ਵੇਖੋ ਕਸ਼ਮੀਰੀ ਪੰਡਤੋ ਹੁਣ ਤੁਹਾਡੀ ਸਹਾਇਤਾ ਤੁਹਾਨੂੰ ਕੋਈ ਸਮਰੱਥ ਨਹੀਂ, ਕੋਈ ਦੇਵੀ ਦੇਵਤਾ ਨਹੀਂ ਬੋਲ ਸਕਦਾ, ਕੋਈ ਰਾਜਾ ਰਾਣਾ ਐਸਾ ਨਹੀਂ ਜਿਹੜਾ ਔਰੰਗਜ਼ੇਬ ਦਾ ਮੁਕਾਬਲਾ ਕਰ ਸਕੇ। ਸੋ ਇਸ ਵਾਸਤੇ ਚੰਗੀ ਗੱਲ ਹੈ ਤੁਹਾਡੇ ਵਾਸਤੇ, ਪਾਤਸ਼ਾਹ ਤੁਹਾਡੇ 'ਤੇ ਕਿਰਪਾਲੂ ਹੋਇਆ, ਉਹ ਚਾਹੁੰਦਾ ਹੈ ਕਿ ਤੁਸੀਂ ਸਾਰੇ ਮੁਸਲਮਾਨ ਬਣ ਜਾਓ, ਮੁਸਲਮਾਨ ਬਣੋਗੇ ਤਾਂ ਤੁਹਾਨੂੰ ਬਹੁ ਬੇਟੀਆਂ ਦੇ ਦੇਵਾਂਗੇ, ਤੁਹਾਨੂੰ ਉਹਦੇ ਮੁਰਾਦ 'ਤੇ ਸਤਿਕਾਰ ਦੇਵਾਂਗੇ, ਜਾਇਦਾਦਾਂ ਦਿੱਤੀਆਂ ਜਾਣਗੀਆਂ, ਨਹੀਂ ਤਾਂ ਬੜੀ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਓਗੇ, ਤੁਹਾਡਾ ਧਰਮ ਭ੍ਰਿਸ਼ਟ ਕੀਤਾ ਜਾਵੇਗਾ, ਦੁਆਲੇ ਸ਼ਵਾਲੇ ਮੰਦਰ ਢਾ ਦੇਣੇ ਹਨ, ਮਸੀਤਾਂ ਇੱਥੇ ਉਹ ਸਾਰੀਆਂ ਜਾਣਗੀਆਂ। ਜੇ ਕੋਈ ਹਿੰਦੂ ਕਿਸੇ ਦੇ ਘਰ ਦੇ ਵਿੱਚ ਕੋਈ ਪਸ਼ੂ ਵੀ ਮਰਨ ਲੱਗਦਾ ਸੀ, ਕੋਈ ਕੁੱਕੜ ਮੁਰਗਾ ਵੀ ਮਰਨ ਲੱਗਦਾ ਸੀ, ਉਸ ਨੂੰ ਜਾ ਕੇ ਕਾਜ਼ੀ ਨੂੰ ਇਤਲਾਹ ਦੇਣੀ ਪੈਂਦੀ ਸੀ, ਖਾਲਸਾ ਤਵਾਰੀਖ ਪੜ੍ਹ ਕੇ ਵੇਖੋ ਕਿ ਸਾਡੇ ਘਰ ਦੇ ਵਿੱਚ ਪਸ਼ੂ ਮਰਨ ਲੱਗਾ ਹੈ, ਕਾਜ਼ੀ ਨੇ ਆ ਕੇ 250 ਸ਼ੁਰੀਆਂ ਫੇਰ ਕੇ ਸੋ ਕਲਮਾ ਪੜ੍ਹ ਕੇ ਉਸ ਨੂੰ ਜ਼ਿਬਾ ਕਰਨਾ। ਜੇ ਕਿਸੇ ਦੇ ਘਰ ਦੇ ਵਿੱਚ ਅਚਨਚੇਤ ਕੋਈ ਐਸਾ ਪਸ਼ੂ ਜਾਂ ਕੋਈ ਹੋਰ ਚੀਜ਼ ਮਰ ਜਾਵੇ, ਕਾਜ਼ੀ ਨੂੰ ਇਤਲਾਹ ਨਾ ਦਿੱਤੀ ਜਾਵੇ ਤਾਂ ਉਹਦੇ 'ਤੇ ਮੁਕੱਦਮਾ ਬਣ ਜਾਂਦਾ ਸੀ ਕਿ ਤੇਰੇ ਘਰ ਦੇ ਵਿੱਚ ਮਰਿਆ ਹੋਇਆ ਇਹ ਪਸ਼ੂ ਦੋਜ਼ਖ ਨੂੰ ਗਿਆ ਹੈ, ਨਰਕਾਂ ਨੂੰ ਗਿਆ ਹੈ, ਇਸ ਵਾਸਤੇ ਸੋ ਤੈਨੂੰ ਦੰਡ ਮਿਲੇਗਾ। ਸੋ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ, ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਸੀ, ਐਡਾ ਵੱਡਾ ਭਾਰੀ ਜ਼ੁਲਮ ਹੋ ਰਿਹਾ ਸੀ ਕਿ ਕੋਈ ਹਿੰਦੂ ਸਿਰ 'ਤੇ ਪੱਗ ਨਹੀਂ ਸੀ ਬੰਨ ਸਕਦਾ, ਕੋਈ ਘੋੜੀ 'ਤੇ ਨਹੀਂ ਸੀ ਚੜ੍ਹ ਸਕਦਾ, ਕਣਕ ਦੀ ਰੋਟੀ ਨਹੀਂ ਸੀ ਖਾ ਸਕਦਾ। ਸੋ ਐਸਾ ਜਦੋਂ ਤਸ਼ੱਦਦ ਦਾ ਸਮਾਂ ਸੀ, ਸੋ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਇਕੱਠੇ ਕਰਕੇ ਇੱਕੋ ਦਿਨ ਦੇ ਵਿੱਚ 125 ਪੱਕੇ ਜਨੇਊ ਲਾਏ ਗਏ। ਸੋ ਬੜੀ ਭਾਰੀ ਹਾਹਾਕਾਰ ਮੱਚੀ, ਕੁਸ਼ਟ ਧਰਮ ਦੇ ਵਿੱਚ ਪ੍ਰਪੱਕ ਲੋਕ ਜਿਹੜੇ ਰੱਬ ਦੇ ਪਿਆਰੇ ਸਨ ਉਹਨਾਂ ਨੇ ਪੁਕਾਰਾਂ ਬੇਨਤੀਆਂ ਕੀਤੀਆਂ ਸੂਬੇ ਦੇ ਪਾਸ, ਸਾਡੀ ਜੇ ਪੁਕਾਰ ਸੁਣੇ ਕੋਈ ਸਮਾਂ ਸਾਨੂੰ ਦੇਣਾ ਚਾਹੀਦਾ, ਜੇ ਅਸੀਂ ਆਪਣੇ ਧਰਮ ਦੀ ਰੱਖਿਆ ਕਰ ਸਕੀਏ ਤਾਂ ਕਰ ਲਈਏ, ਨਹੀਂ ਤਾਂ ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਉਸ ਮੌਕੇ 'ਤੇ 6 ਮਹੀਨੇ ਦੀ ਮੋਹਲਤ ਦਿੱਤੀ ਗਈ, ਇਹ ਅਮਰਨਾਥਪੁਰੀ ਦੇ ਲੋਕ ਆਏ ਤਾਂ ਕਿ 7 ਦਿਨ ਭੁੱਖੇ 'ਤੇ ਆਏ ਰਹੇ। ਸੋ ਬੜੇ ਅਨੇਕ ਪ੍ਰਕਾਰ ਦੇ ਉੱਥੇ ਯਤਨ ਕੀਤੇ, ਅਰਦਾਸਾਂ ਬੇਨਤੀਆਂ ਕੀਤੀਆਂ, ਪੂਜਾ ਭੇਟਾਂ ਕੀਤੀਆਂ, ਪਰ ਕਿਸੇ ਵੀ ਦੇਵੀ ਦੇਵਤੇ ਨੇ ਕਿਸੇ ਪ੍ਰਕਾਰ ਇਹਨਾਂ ਦੀ ਸਹਾਇਤਾ ਕਰਨ ਵਾਸਤੇ, ਸੋ ਇਹਨਾਂ ਦਾ ਭਲਾ ਕਰਨ ਵਾਸਤੇ ਕਿਸੇ ਨੇ ਵੀ ਕੋਈ ਵਾਰ ਅਸੀਸ ਜਾਂ ਦਾਨ ਨਾ ਬਖਸ਼ਿਆ। ਉਸ ਮੌਕੇ 'ਤੇ ਨਿਰਾਸ਼ ਹੋ ਕੇ ਚਿੱਤ ਖਿਆਲ ਕਰਨ ਲੱਗੇ ਹੁਣ ਕੀ ਕਰੀਏ। ਸੋ ਖਾਲਸਾ ਜੀ ਜਿੱਤ ਵਿੱਚ ਖਿਆਲ ਆਇਆ ਕਿ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗੱਤ, ਨਿਪਤਿਆਂ ਦੀ ਪੱਤ, ਨੇ ਧਿਰਿਆਂ ਦੀ ਧਿਰ। ਸੋ ਨਿਮਾਣਿਆਂ ਦਾ ਮਾਣ ਇੱਕੋ ਇੱਕ ਸੱਧੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਦਾ ਦਰ ਹੈ, ਉਹਨਾਂ ਦੀ ਸ਼ਰਨ 'ਚ ਜਾ ਕੇ ਪਕੜੀਏ, ਉਹਨਾਂ ਦੀ ਸ਼ਰਨ ਪੈਣ ਤੋਂ ਜੇ ਉਹਨਾਂ ਨੇ ਸਾਡੀ ਬਾਂਹ ਪਕੜੀ ਤਾਂ ਉਹ ਸਿਰ ਤੋੜ ਨਿਭਾ ਲੈਣਗੇ, ਨਹੀਂ ਤਾਂ ਅੱਜ ਹਿੰਦੂ ਧਰਮ ਸਮਾਪਤ ਹੋ ਜਾਵੇਗਾ। ਕਿਉਂ ਚਿੱਤ ਵਿੱਚ ਖਿਆਲ ਕਰਕੇ ਕਸ਼ਮੀਰੀ ਪੰਡਿਤ ਕਿਰਪਾ ਰਾਮ ਪੰਡਿਤ ਦੀ ਅਗਵਾਈ ਹੇਠ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪੁੱਜੇ ਸਨ। ਖਾਲਸਾ ਜੀ ਗਰਮੀਆਂ ਦੇ ਦਿਨ ਸਨ ਜਦੋਂ ਗੁਰੂ ਕੇ ਚਰਨਾਂ ਵਿੱਚ ਪੁੱਜੇ, ਇਹਨਾਂ ਦੀ ਬੜੀ ਭਾਰੀ ਤਰਸਯੋਗ ਹਾਲਤ ਸੀ। ਸੋ ਉਸ ਮੌਕੇ 'ਤੇ ਜਿਹਨਾਂ ਦੇ ਨੇਤਰਾਂ ਵਿੱਚ ਹੰਝੂ ਸਨ, ਛਾਤੀਆਂ ਵਿੱਚ ਹੋਕੇ ਸਨ, ਜਿਹਨਾਂ ਦੇ ਗਲਾਂ ਵਿੱਚ ਪੱਲੇ ਸਨ, ਮੂੰਹ ਵਿੱਚ ਘਾਹ ਲਾਏ ਹੋਏ ਸਨ, ਜਿਹਨਾਂ ਦੇ ਸਰੀਰ ਦੇ ਬਸਤਰ ਫਟੇ ਹੋਏ, ਸਰੀਰ ਕਮਜ਼ੋਰ, ਦਿਲ ਧੱਠੇ ਹੋਏ, ਨਿਰਾਸ਼ੇ, ਨਿਮਾਣੇ ਅਤੇ ਨਿਤਾਣੇ ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਪੁੱਜੇ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹਨਾਂ ਦੀ ਪੁਕਾਰ ਸੁਣੀ, ਫਰਿਆਦ ਸੁਣੀ, ਇਹਨਾਂ ਨੇ ਬੇਨਤੀ ਕੀਤੀ ਕਿ ਉਹ ਜੀ ਪ੍ਰੀਤਮ ਅੱਜ ਸਾਡਾ ਧਰਮ ਖਤਰੇ ਵਿੱਚ ਹੈ, ਹੋਰ ਕੋਈ ਦੇਵੀ ਦੇਵਤਾ ਸਾਡੀ ਸਹਾਇਤਾ ਕਰਨ ਨੂੰ ਸਮਰੱਥ ਨਹੀਂ, ਰਾਜੇ ਰਾਣੇ ਬੇਗੈਰ 'ਤੇ ਹੋ ਚੁੱਕੇ ਹਨ, ਉਹ ਆਪਣੀਆਂ ਲੜਕੀਆਂ ਔਰੰਗਜ਼ੇਬ ਨੂੰ ਦੇ ਕੇ ਸੋ ਮਸਕ 'ਤੇ ਬੜੀ ਬੇਅਣਖੀ ਬੇਗੈਰਤੀ ਦੇ ਨਾਲ ਰਾਜ ਕਰ ਰਹੇ ਹਨ, ਉਹਨਾਂ ਨੇ ਉਸਦੇ ਮੁਕਾਬਲੇ ਦੀ ਤਲਵਾਰ ਨਹੀਂ ਚੱਕਣੀ। ਇੱਕ ਗੁਰੂ ਘਰ ਦੇ ਆਸ ਓਟ ਹੈ, ਤੁਸੀਂ ਕਿਰਪਾ ਕਰਨ ਵਾਲੇ ਹੋ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਪੁਕਾਰ ਸੁਣੀ ਔਰ ਆਪਣੇ ਸਿਰਮੁਖ ਵਾਕ ਜੋ ਹੈ ਜੋ ਸਰਨ ਆਵੈ ਤਿਸ ਕੰਠ ਲਾਵੈ ਇਹ ਗਿਰਧ ਸੁਆਮੀ ਸੰਦਾ। ਜੋ ਵੀ ਗੁਰੂ ਕੀ ਸ਼ਰਨ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਆਪਣੇ ਗਲੇ ਨਾਲ ਲਾਉਂਦੇ ਹਨ। ਇਹ ਪਰਨ ਹੈ, ਧਰਮ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਪੈਜ ਉੱਪਰ ਲੱਗਿਆ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਦੀਵਾਨ ਦੇ ਵਿੱਚ ਇਹ ਪੁਕਾਰ ਕਰ ਰਹੇ ਸਨ। ਸ਼ਾਮ ਦਾ ਸਮਾਂ ਸੀ। ਮੇਰੇ ਚੋਜੀ ਪ੍ਰੀਤਮ ਧਰਮੀ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਆਪਣੇ ਸ੍ਰੀਮੁਖ ਵਾਕ ਹਨ, ਆਪਣੇ ਅਵਤਾਰ ਧਾਰਨਾ ਕਾਰਨ ਆਪ ਜੀ ਨੇ ਫਰਮਾਉਂਦਿਆਂ ਦੱਸਿਆ ਹੈ, ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ, ਧਰਮ ਚਲਾਵਨ ਸੰਤਿਓ ਵਾਰਨ, ਦੁਸ਼ਟ ਸਭਨ ਕੋ ਮੂਲ ਕੋ ਪਾਰਨ, ਯਾਹੀ ਕਾਜ ਤਰ੍ਹਾਂ ਹਮ ਜਨਮ ਸਮਝ ਲਿਓ ਸਾਧੂ ਸਭ ਮਨਮੰ, ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ। ਉਹ ਜੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਬਾਲ ਲੀਲਾ ਕਰਦੇ ਹੋਏ ਆਏ, ਅੱਗੇ ਸਜੋਹੇ ਦੀਵਾਨ ਦੇ ਵਿੱਚ ਇਹ ਵਿਚਾਰ ਹੋ ਰਹੀ ਹੈ। ਸੋ ਸੱਚੇ ਪਾਤਸ਼ਾਹ ਗੋਦ ਵਿੱਚ ਬੈਠ ਕੇ ਹਜ਼ੂਰ ਨੇ ਪੁੱਛਿਆ, ਸਤਿਗੁਰੂ ਪਿਤਾ ਜੀ ਇਹ ਕੌਣ ਲੋਕ ਹਨ, ਇਹਨਾਂ ਨੂੰ ਕਿਸ ਨੇ ਸਤਾਇਆ ਹੈ, ਇਹ ਕੀ ਬੇਨਤੀਆਂ ਕਰ ਰਹੇ ਹਨ, ਦੀਵਾਨ ਵਿੱਚ ਆਪ ਚੁੱਪ ਚਾਪ ਕਿਉਂ ਬੈਠੇ ਹੋ, ਕਾਰਨ ਕੀ? ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਲਾਲ ਜੀ ਇਹ ਕਸ਼ਮੀਰੀ ਪੰਡਿਤ ਹਨ, ਔਰੰਗਜ਼ੇਬ ਇਹਨਾਂ ਦੇ ਧਰਮ ਵਿੱਚ ਦਖਲ ਦੇ ਰਿਹਾ ਹੈ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਸੋ ਸੱਚੇ ਪਾਤਸ਼ਾਹ ਜੀ ਫਿਰ ਇਹਨਾਂ ਦੇ ਧਰਮ ਦੀ ਰੱਖਿਆ ਦੀ ਆਪ ਜੀ ਨੇ ਕੀ ਵਿਉਂਤ ਬਣਾਈ ਹੈ? ਹੁਕਮ ਹੋਇਆ, ਲਾਲ ਜੀ ਅੱਜ ਦੁਨੀਆਂ ਵਿੱਚ ਕੋਈ ਵੱਡਾ ਹੀ ਮਹਾਂਪੁਰਖ ਹੋਵੇ ਜਿਹੜਾ ਆਪਣਾ ਸੀਸ ਬਲੀਦਾਨ ਦੇਵੇ ਤਾਂ ਹਿੰਦੂ ਧਰਮ ਦੀ ਰੱਖਿਆ ਹੋ ਸਕਦੀ ਹੈ, ਹੋਰ ਕੋਈ ਉਪਾਅ ਜਤਨ ਸਾਧਨ ਤਰੀਕਾ ਬਾਕੀ ਨਹੀਂ ਰਹਿ ਗਿਆ। ਉਸ ਮੌਕੇ 'ਤੇ ਹੱਥ ਜੋੜੇ ਬੇਨਤੀ ਕੀਤੀ, ਸਤਿਗੁਰੂ ਪਿਤਾ ਜੀ ਜੇ ਆਗਿਆ ਹੋਵੇ ਤਾਂ ਅਸੀਂ ਆਪਣੀ ਰਾਏ ਦੇਈਏ। ਹਾਂ ਲਾਲ ਜੀ, ਤੁਹਾਡੀ ਰਾਏ ਲੈਣ ਵਾਸਤੇ ਇਹ ਦੀਵਾਨ ਸਜਾਇਆ ਹੈ। 8.5 ਸਾਲ ਦੀ ਅਵਸਥਾ ਵਿੱਚ ਜੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਰਾਏ ਦੇਣ ਲੱਗੇ ਹਨ, ਹਜ਼ੂਰ ਅਸੀਂ ਨਿਤ ਤੁਰਕੀ ਬਾਣੀ ਪੜ੍ਹਦੇ ਹਾਂ, ਸ੍ਰੀਮੁਖ ਵਾਕ ਪੜ੍ਹੇ ਹਨ ਜੋ ਸਦਾ ਸੱਚੇ ਹਨ, ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਜੀ ਪ੍ਰੀਤਮ 14 ਲੋਕਾਂ ਵਿੱਚ ਨਿਗਾਹ ਮਾਰ ਕੇ ਵੇਖੀਏ, ਸਤਿਗੁਰੂ ਨਾਨਕ ਸਾਹਿਬ ਜੈਸਾ ਕੋਈ ਦੁਨੀਆਂ ਵਿੱਚ ਨਾ ਹੋਇਆ ਸੀ, ਨਾ ਹੈ, ਨਾ ਕਦੇ ਹੋਵੇਗਾ। ਆਪ ਉਹਨਾਂ ਦੇ ਨਾਵਾਂ ਸਰੂਪ ਹੋ, ਉਹਨਾਂ ਦੇ ਗੁਰਤਾ ਗਤੀ ਦੇ ਮਾਲਕ ਹੋ, ਜੋ ਤੁਹਾ ਯੁਗ ਸਾਹਿਬ ਫੇਰ ਪਲਟੀ ਹੈ। ਸੋ ਆਪ ਜੀ ਨਾਲੋਂ ਵੱਡਾ ਮਹਾਂਪੁਰਸ਼ ਦੁਨੀਆਂ ਵਿੱਚ ਹੋਰ ਕੌਣ ਹੋ ਸਕਦਾ ਹੈ? ਜੇ ਆਪ ਜੀ ਦੇ ਸੀਸ ਬਲੀਦਾਨ ਦਿੱਤੇ ਹਿੰਦੂ ਧਰਮ ਦੀ ਰੱਖਿਆ ਹੋ ਸਕਦੀ ਹੈ ਤਾਂ ਸਾਡੀ ਇਹ ਰਾਏ ਹੈ, ਅਸੀਂ ਭਾਵੇਂ ਮਸੂਮ ਯਕੀਨ ਵੀ ਕਿਉਂ ਨਾ ਰਹਿ ਜਾਈਏ, ਆਪ ਕਿਰਪਾ ਕਰੋ ਆਪਣਾ ਸੀਸ ਬਲੀਦਾਨ ਦੇ ਕੇ ਕਰੋੜਾਂ ਯਤੀਮਾਂ ਦੇ ਆਪ ਮਾਲਕ ਬਣ ਕੇ ਲੋਕ ਪ੍ਰਲੋਕ ਵਿੱਚ ਪਰਦੇ ਢੱਕੋ। ਸੱਚੇ ਪਾਤਸ਼ਾਹ ਬੇਨਤੀ ਆਪ ਪ੍ਰਵਾਨ ਕਰੋ
ਮੇਰੇ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ, ਲਾਲ ਜੀ ਇਹੀ ਉਮੈਦ ਸੀ ਤੁਹਾਡੀ, ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣ ਜਾਣ ਅਸੀਂ ਆਪਣੇ ਆਪ ਹੀ ਬਣ ਜਾਵਾਂਗੇ। ਸੋ ਇਹ ਅਦੁੱਤੀ ਫਰਮਾਨ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਜਾਰੀ ਹੋਣ ਤੋਂ ਕਸ਼ਮੀਰੀ ਪੰਡਿਤ ਮੁਰਦਿਆਂ ਨੂੰ ਮਾਨੋ ਸਾਹ ਪੈ ਗਿਆ ਹੈ, ਇਹ ਦਿੱਲੀ ਵੱਲ ਨੂੰ ਚੱਲੇ ਹਨ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੰਗਤਾਂ ਨੂੰ ਆਪ ਨਿਹਾਲ ਕਰ ਰਹੇ ਹਨ। ਇੱਥੋਂ ਤੱਕ ਅੱਜ ਇਹ ਵਿਚਾਰ ਖਾਲਸਾ ਜੀ ਕਰ ਲਈਏ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਇਹ ਇਤਿਹਾਸ ਆਪਾਂ ਇੱਥੋਂ ਤੱਕ ਸੁਣਿਆ ਹੈ। ਸੋ ਕੁਛ ਸਮਾਂ ਇਸ ਦੀ ਵਿਚਾਰ ਦੁਬਾਰਾ ਕਰੀਏ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਮੌਕੇ 'ਤੇ ਜਿਹੋ ਜਿਹਾ ਇਹ ਜ਼ਾਲਮ ਪਾਤਸ਼ਾਹ ਸੀ ਔਰੰਗਜ਼ੇਬ, ਆਪਣੇ ਸਕੇ ਪਿਓ ਅਤੇ ਭਰਾਵਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਾ ਇਹੋ ਜਿਹਾ ਰਾਜਾ ਜਾਂ ਪਾਤਸ਼ਾਹ ਵੀ ਦੁਨੀਆਂ ਵਿੱਚ ਕੋਈ ਨਹੀਂ ਹੋਇਆ ਹੋਵੇਗਾ, ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਰਗਾ ਕਿਰਪਾਲੂ ਵੀ ਦੁਨੀਆਂ ਵਿੱਚ ਕੋਈ ਨਹੀਂ ਹੋਇਆ। ਔਰ ਫਿਰ ਦੂਸਰੇ ਧਰਮਾਂ ਨੂੰ ਇਸ ਤਰ੍ਹਾਂ ਸਮਾਪਤ ਕਰਕੇ ਇੱਕੋ ਇੱਕ ਆਪਣਾ ਧਰਮ ਕਾਇਮ ਰੱਖਣ ਵਾਸਤੇ ਇੰਨੀ ਜਦੋਜਹਿਦ ਅਤੇ ਇੰਨਾ ਜ਼ੁਲਮ ਅਤੇ ਪਾਪ ਅਤੇ ਤਸ਼ੱਦਦ ਔਰੰਗਜ਼ੇਬ ਵਰਗਾ ਹੋਰ ਕਿਸੇ ਨੇ ਕਦੇ ਨਹੀਂ ਕੀਤਾ, ਇਹ ਵੀ ਬੜਾ ਭਾਰੀ ਬੇਮਿਸਾਲ ਹੈ। ਔਰ ਫਿਰ ਖਾਲਸਾ ਜੀ ਸਾਰੀ ਦੀ ਸਾਰੀ ਕੌਮ ਨੇ ਸੋ ਹਾਰ ਮੰਨ ਕੇ ਸੋ ਔਰ ਉਹਨਾਂ ਦੇ ਵੱਡ ਵਡੇਰਿਆਂ ਨੇ, ਦੇਵੀ ਦੇਵਤਿਆਂ ਨੇ ਔਰ ਉਹਨਾਂ ਦੇ ਰਾਜੇ ਰਾਣੀਆਂ ਨੇ ਕਿਸੇ ਨੇ ਵੀ ਕੌਮ ਦੀ ਬਾਂਹ ਨਾ ਪਕੜਨੀ, ਇਹ ਵੀ ਇੱਕ ਬੇਮਿਸਾਲ ਗੱਲ ਹੈ। ਅੱਜ ਤੱਕ ਕਿਸੇ ਪੈਗੰਬਰ ਕਿਸੇ ਅਵਤਾਰ ਦੇ ਚਰਨਾਂ ਦੇ ਵਿੱਚ ਸੋ ਵਿਚਾਰ ਕੇ ਵੇਖ ਲਓ ਕੋਈ ਵੀ ਦੂਸਰੀ ਸਮੁੱਚੀ ਕੌਮ ਆ ਕੇ ਚਰਨਾਂ 'ਚ ਨਹੀਂ ਚੜਦੀ। ਸੋ ਇੱਕ ਦੋ ਚਾਰ ਕਿਤੇ ਪੁਕਾਰੂ ਆਏ ਹੋਣਗੇ, ਉਹਨਾਂ ਦੀ ਪੁਕਾਰ ਸ਼ਾਇਦ ਸੁਣੀ ਗਈ ਹੋਵੇਗੀ ਔਰ ਉਹਨਾਂ ਦਾ ਦੁੱਖ
दूर किया गया होगा, पर धन गुरु तेग बहादुर साहब सच्चे पातशाह के चरणों में समुची की समुची हिंदू कौम आके चरणों से डिगी है। यह भी एक बेमिसाल गल है। और फिर साढ़े अठ साल की अवस्था में केड़ा कोई पीर, केड़ा कोई पैगंबर, केड़ा कोई अवतार जिसने अपने साहबजादे की परख की हो। धन गुरु नवे पातशाह महाराज साहब ने परख करनी और धन क्यों जी प्रीतम गुरु गोबिंद सिंह साहब सच्चे पातशाह जी परख में पूरे उतरना और इतों तक राय देनी कि सतगुरु पिता जी तुहाडे जिड्डा वड्डा अज कोई दुनिया में नहीं और तुसीं कृपा करो अपने प्यो की अपने भरावां की बजुर्गों की एवें कोई खुशामद तक कर लवे तो कर लवे उन्होंने जिंदाबाद या सेहरे पवाउण वास्ते या होर किसी गल वास्ते। पर यह सिर्फ किस वास्ते की सच्ची सिर्फ अपने पिता जी का शीस बलि देन दान दवाउण वास्ते। और यह बेनती की कि आप जाओ दिल्ली में जाके अपना शीस बलिदान दो। ये सतगुरु दसम पातशाह की जी राय है यह खालसा जी दुनिया में अदुति है और बेमिसाल है। अज तक जे किसी अवतार पैगंबर के पुत्र ने साहबजादे ने शहजादे ने किसी ने भी कदे दूसरे धर्म की रक्षा वास्ते अपने सत्कार योग पिता नू शीस बलिदान देन की कोई राय दी है तो एक भी मिसाल तू दुनिया में मुखा हो। यह अदुति है बेमिसाल है। और फिर धन गुरु तेग बहादुर साहब जी ने इस राय नू प्रवान करना नहीं तो ख्याल कर दिन लोग जी बच्चे ने साढ़े अठ साल की बच्चे अठ साल की उम्र के बच्चे की समझ है की विचार है कुछ विचार करांगे गल बड़ी वड्डी है शीस देना है और एडे वे दाल पातशाह मत्था लाना है मगरों की बनेगा गुरता गद्दी कौन चलावेगा इस तरह के साढ़े अठ साल की अवस्था देने की यह विचार नहीं सी हो सकती। पर धन गुरु तेग बहादुर साहब ने यह नहीं विचारिया क्योंकि आप अकाल पुरख का सरगुण स्वरूप हैं सर्व कला समर्थ हैं धर्म परम जाका नेत्र होर इसका मंत्र ना जाना होर। आप कदे साढ़े पांच साल की अवस्था गुरता गद्दी के मालिक अठवें स्वरूप के बने हैं सो और सब संसार की कल्याण की है इस वास्ते अवस्था के नाल गुरु घर का कोई तलक नहीं होता। जोत अकाल पुरख की युगत गुरु नानक साहब सच्चे पातशाह वाली बारह केवल पंच भूत शरीर ही बदलिया जा रहा है जोत उ दसा जामिया और हूँ श्री गुरु ग्रंथ साहब तो ही सब संसार में पार रही। सो खालसा जी धन गुरु तेग बहादुर साहब जी ने यह राय प्रवान करनी और फिर अदुति फरमान जारी करना। अज तक किसी पैगंबर अवतार ने किसी आगू लीडर रहबर ने सो अज तक ऐसा फरमान जारी नहीं किया कि जाओ सारे मुल्क का विपता की पंड असी अपने सिर पर चकते हैं तुम सुरखरू होवो और असी ये सारे विपता अपने सीस से जरांगे। ये केवल गुरु तेग बहादुर साहब जी कह सकते हैं। जाओ जाके कह दो औरंगजेब नूं कले गुरु तेग बहादुर साहब मुसलमान बन जाण तां असी अपने आप बन जावांगे। ये सारे हिंद की विपता ये सारे हिंदुओं जो औकड़ मुश्किलों का भार से धन गुरु तेग बहादुर साहब ने अपने शीस से खालसा जी चक्या है और प्रण किया है कि असी शीस दे देवे और अपना सिड़ अपना दृढ़ प्रपक इरादा यह कदे भी नहीं देवे। और सतगुरु ने नहीं दिता शीस दे दिता है शीस दिया पर सिर ना दिया। ऐसे चोजी प्रीत सच्चे पातशाह महाराज साहब का पवित्र यह शहीदी पुरब खास तौर पर सगों विशेष तौर पर हिंदुओं भीर मना चाहिए है ना असं उन्होंने जुड़िए नहीं तो जुड़ मिल के मना चाहिए क्योंकि तिलक से जनू की राखी गुरु तेग बहादुर साहब ने की है नहीं तो अच्छ कोई दिवाला शिवाला मंदिर ना होंगे अब किधर भी कोई तिलक से जनू नहीं सी दसना सब थावों से सलामा लेकर मसीत और बांगा से नमाजा से कलमे पड़े जाने सन। पर गुरु तेग बहादुर साहब यह तेरी कुरबानी है ताइए अज सारी दुनिया भर में यह पवित्र शहीदी पुरब मनाया जा रहा है। सो गरीब नवाज ने कृपा की है अपने ऐसे स्थान से सब संगतान प्रेर के अपना गुरपुरब कृपा करके मनवा रहे हैं। सो अज आरंभ का दिन है मैं बेनती करांगा कि चढ़ती कला च सब संगतर पहुंचना चाहिए है। सो पहली बारी ये पंडाल ला के ऐसा प्रचार होन लगा है इतने बड़ी घाट सी महसूस करता सी हर बारी चित इतने जो कथा भी होंगी है बड़ी चंगी होंगी है फर्क नहीं उसके कोई पर उस कथा के मौके से सो बहुत घट संगत होंदिया ने जिड़िया बैठ के ध्यान के नाल सुन दिया हैं। सो गुरु की बख्शिश हुई है आप पांच दिन तक गुरु के गुणराज रज के गावे ना महाराज कृपा करे। मैं एक बेनती करा खालसा जी सारे प्रबंधक जनों में यह पंजे दिन बेनती करी जानी है खास करके जे प्रबंधक गुरमुख हैं वो ध्यान देने ये गल जरा विशेष तौर पर ध्यान योग है। सो हरेक शहर के संस्थावान ने ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਪੁਰਬ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਹਨ। ਕਿਸੇ ਨੇ ਸਕੂਲ ਬਣਾਏ ਨੇ, ਕਿਸੇ ਨੇ ਕਾਲਜ ਬਣਾਏ ਨੇ, ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ 'ਤੇ ਹਸਪਤਾਲ ਬਣਾਏ ਨੇ। ਸੋ ਇਹ ਮਾਰਕੀਟਾਂ ਬਣੀਆਂ ਨੇ, ਕਈਆਂ ਨੇ ਹੋਰ ਕਈ ਸੋਹਣੇ ਕਾਰਜ ਕੀਤੇ ਹਨ। ਉਹ ਸਾਰੇ ਹੀ ਬੜੇ ਭਾਰੀ ਉਪਮਾ ਯੋਗ ਹਨ। ਪਰਿਵਾਰ ਸਾਰਿਆਂ ਦਾ ਬਹੁਤ ਹੀ ਚੰਗਾ ਕੀਤਾ, ਕਿਸੇ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਜਿਹਨੇ ਜਿਹਨੇ ਹਿੰਮਤ ਸਤਿਗੁਰੂ ਜੀ ਨੇ ਬਖਸ਼ੀ ਹੈ, ਸਭ ਨੇ ਵੱਧ ਚੜ੍ਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸ਼ਰਧਾਂਜਲੀ ਆਪਣੀ ਹਾਜ਼ਰ ਕੀਤੀ ਹੈ। ਪਰ ਇਸ ਤੁਹਾਡੇ ਦਮਦਮੀ ਟਕਸਾਲ ਪਿੰਡਾਂ ਵਾਲੇ ਜੱਥੇ ਵੱਲੋਂ ਵੀ ਇੱਕ ਯਾਦਗਾਰ ਕਾਇਮ ਕਰਨ ਦਾ ਸੰਕਲਪ ਕੀਤਾ ਗਿਆ ਹੈ। ਆਪ ਸਾਰੇ ਧਿਆਨ ਦਿਓਗੇ, ਖਾਲਸਾ ਜੀ ਸਾਡੇ ਪ੍ਰਚਾਰ ਦੀ ਕਮੀ ਦਾ ਕਾਰਨ ਅੱਜ ਵੇਖੋ ਕੀ ਹਾਲਤ ਸਾਡੀ ਹੋ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਮੌਕੇ ਤੇ ਕੇਵਲ 22 ਬਨੌਟੀ ਬੰਦੇ, ਸੋ ਉਹ ਮੰਜੀਆਂ ਡਾਹ ਕੇ ਬੈਠੇ ਸਨ, ਅੱਜ 2200 ਤੋਂ ਵੀ ਵੱਧ ਚੁੱਕੇ ਹੋਣਗੇ। ਕਾਰਨ ਕੀ? ਇਹ ਸਾਡਾ ਅਨਰੋਲ ਗੁਰਮਤ ਦਾ ਪ੍ਰਚਾਰ ਅੱਜ ਤਕਰੀਬਨ ਅਗਾਂ ਮੈਂ ਕੁਛ ਨਾ ਕਹਾਂ ਸਮਝ ਲਓ, ਸੋ ਬੜੀ ਤਰਸਯੋਗ ਜੀ ਹਾਲਤ ਹੈ ਸਾਡੇ ਪ੍ਰਚਾਰ ਦੀ। ਪਰ ਇਹ ਕਾਰਨ ਕੀ? ਗੰਦਗੀ ਤੇ ਵਿਕਾਰਾਂ ਦਾ ਪ੍ਰਚਾਰ ਤੇ ਇੱਕ ਵੇਸਵਾ ਵੀ ਕਰ ਸਕਦੀ ਹੈ, ਗੰਦਾ ਸਪੀਕਰ ਵੀ ਕਰ ਸਕਦਾ, ਗੰਦਾ ਸਿਨੇਮਾ ਵੀ ਕਰ ਸਕਦਾ, ਪਰ ਉੱਚੇ ਆਦਰਸ਼ ਦਾ ਜੀਵਨ ਦਾ ਪ੍ਰਚਾਰ ਉੱਚੇ ਜੀਵਨ ਵਾਲਾ ਹੀ ਕਰ ਸਕਦਾ। ਫਿਰ ਖਾਸ ਕਰਕੇ ਗੁਰਮਤ ਦਾ ਪ੍ਰਚਾਰ ਉੱਚੇ ਜੀਵਨ ਵਾਲੇ ਹੀ ਕਰ ਸਕਦੇ ਹਨ, ਦੂਸਰੇ ਨਹੀਂ ਕਰ ਸਕਦੇ, ਦੂਸਰਿਆਂ ਦਾ ਪ੍ਰਭਾਵ ਨਹੀਂ ਪਿਆ। ਇਸ ਵਾਸਤੇ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ ਕਿ ਜਿੱਥੇ ਵੀ ਦੀਵਾਨ ਸਜੇ, ਖਾਸ ਕਰਕੇ ਅਸੀਂ ਇਹ ਬੇਨਤੀ ਸਭ ਥਾਵਾਂ ਤੇ ਕੀਤੀ ਹੈ ਕਿ ਉੱਥੇ ਭਾਈ ਜਿਹੜੇ ਸਿੰਘ ਨਾਮ ਵਾਲੇ ਕੋਈ ਲੈਕਚਰ ਪ੍ਰਚਾਰ ਕਰਾਗੀ ਢਾਡੀ ਕਵੀ ਔਰ ਜੋ ਵੀ ਗੁਰਮੁਖ ਬੋਲਣ, ਉਹ ਘੱਟ ਤੋਂ ਘੱਟ ਅੰਮ੍ਰਿਤਧਾਰੀ ਹੋਣ ਔਰ ਉਹਨਾਂ ਦੇ ਗਾਤਰੇ ਕਿਰਪਾਨਾਂ ਹੋਣ ਔਰ ਉਹ ਸ਼ਰਾਬ ਨਾ ਪੀਂਦੇ ਹੋਣ। ਕਿਉਂਕਿ ਸਭ ਥਾਵਾਂ ਦੀਆਂ ਸੰਗਤਾਂ ਲਈ ਇਹ ਸ਼ਿਕਾਇਤ ਹੈ, ਅਸੀਂ ਜੀ ਫਲਾਨੇ ਢਾਡੀ ਬੁਲਾਏ, ਫਲਾਨੇ ਰਾਗੀ ਬੁਲਾਏ, ਫਲਾਨਾ ਬੁਲਾਇਆ, ਉਹਨਾਂ ਨੇ ਲੈਕਚਰ ਪ੍ਰਚਾਰ ਤਾਂ ਚੰਗਾ ਕੀਤਾ ਪਰ ਰਾਤ ਨੂੰ ਕਹਿਣ ਲੱਗੇ ਕਿ ਸਾਨੂੰ ਰੋਟੀ ਚੱਜ ਨਾਲ ਖਵਾਓ ਔਰ ਹੋਟਲ ਤੋਂ ਉਹਨੇ ਰੋਟੀ ਨਾਲ ਉਹਨਾਂ ਨੂੰ ਪਸੰਦ ਆਈ, ਫਿਰ ਉਹਨਾਂ ਨੇ ਮੁਰਗੇ, ਫਿਰ ਉਹਨਾਂ ਨੇ ਬੋਤਲਾਂ ਪੀਤੀਆਂ। ਸੋ ਸਾਡੇ ਤੇ ਉਹਨਾਂ ਦਾ ਪ੍ਰਚਾਰ ਦਾ ਜਿਹੜਾ ਅਸਰ ਪੈਣਾ ਸੀ ਉਹ ਨਹੀਂ ਪਿਆ। ਅੱਜ ਸਭ ਸੰਗਤਾਂ ਦੀ ਇਹ ਸ਼ਿਕਾਇਤ ਹੈ, ਜਿੱਥੋਂ ਦੇ ਨਹੀਂ ਸ਼ਿਕਾਇਤ ਉਹ ਗੁਰਮੁਖ ਪਿਆਰੇ ਵੀ ਸ਼ੱਕ ਦੱਸਣ। ਸੋ ਗੁਰੂ ਕੇ ਪਿਆਰਿਓ, ਜੇ ਸ਼ਿਕਾਇਤ ਜੇ ਸਾਨੂੰ ਮਰਜ਼ ਦਾ ਪਤਾ ਲੱਗ ਚੁੱਕਾ ਹੈ, ਉਸ ਮਰਜ਼ ਦਾ ਇਲਾਜ ਨਹੀਂ ਸਾਨੂੰ ਕਰਨਾ ਚਾਹੀਦਾ? ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਤੇ ਜੇ ਇਹ ਇਲਾਜ ਨਾ ਕੀਤਾ ਫਿਰ ਕਦੇ ਵੀ ਨਹੀਂ ਕਰ ਸਕਾਂਗੇ। ਸੋ ਖਾਲਸਾ ਜੀ, ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲ ਦਾ ਸ਼ਹੀਦੀ ਪੁਰਬ ਹੈ। ਵਿਚਾਰ ਕਰੋ, ਅੱਜ ਖਾਲਸਾ ਕੌਮ ਝੰਝੋੜੀ ਗਈ ਹੈ, ਅੱਜ ਹਲੂਣੀ ਗਈ ਹੈ, ਜਾਗ ਪਈ ਹੈ ਖਾਲਸਾ ਕੌਮ, ਹੁਣ ਇਸ ਨੂੰ ਸਾਂਭਣ ਦੀ ਲੋੜ ਹੈ। ਦਿੱਲੀ ਵਿੱਚ 8 ਦਸੰਬਰ ਵਾਲੇ ਦਿਨ ਜਦੋਂ ਮੈਨੂੰ ਟਾਈਮ ਮਿਲਿਆ ਸੀ ਸਟੇਜ ਤੇ, ਮੈਂ ਇਹੀ ਬੇਨਤੀ ਉਸ ਦਿਨ ਵੀ ਕੀਤੀ ਸੀ ਔਰ ਇਹ ਕਿਹਾ ਸੀ ਕਿ ਅੱਜ ਖਾਲਸਾ ਕੌਮ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਘੱਟ ਤੋਂ ਘੱਟ ਅੰਮ੍ਰਿਤਧਾਰੀ ਹੋਣਾ ਚਾਹੀਦਾ, ਉਹਨਾਂ ਦੇ ਗਾਤਰੇ ਕਿਰਪਾਨਾ ਹੋਣ ਔਰ ਸ਼ਰਾਬ ਤੋਂ ਬਚੇ ਹੋਏ ਹੋਣ। ਸ਼ਰਾਬੀ ਆਦਮੀਆਂ ਨੇ ਕੀ ਪ੍ਰਚਾਰ ਕਰ ਲੈਣਾ, ਕੱਲੜ ਜੀਵਨ ਵਾਲਿਆਂ ਨੇ ਕੀ ਪ੍ਰਚਾਰ ਕਰ ਲੈਣਾ, ਇਸ ਗੱਲ ਨੂੰ ਕਬੂਲਿਆ ਸਾਰਿਆਂ ਨੇ ਔਰ ਇਸ ਯਤਨ ਦਾ ਸਦਕਾ 23 ਢਾਡੀ ਜਥਿਆਂ ਨੇ ਔਰ ਰਾਗੀ ਜਥਿਆਂ ਨੇ। ਖਾਲਸਾ ਜੀ, ਗੁਰੂ ਕੀ ਕਿਰਪਾ ਦੇ ਨਾਲ 23 ਢਾਡੀ ਜਥਿਆਂ ਨੇ ਅੰਮ੍ਰਿਤ ਛਕਿਆ। ਖਾਲਸਾ ਜੀ, 23 ਢਾਡੀ ਜਥਿਆਂ ਨੇ ਉਹਨਾਂ ਦੀਆਂ ਫੋਟੋ ਬਕਾਇਦਾ ਲਾਈਆਂ ਨੇ ਔਰ ਉਹਨਾਂ ਨੂੰ ਸਿਰੋਂ ਭਾਵ ਜੱਥੇ ਵੱਲੋਂ ਦਿੱਤੇ ਗਏ ਦਮਦਮੀ ਟਕਸਾਲ ਵੱਲੋਂ ₹125,000, ਇੱਕ ਵੱਡੀ ਸ਼੍ਰੀ ਸਾਹਿਬ, ਇੱਕ ਦਸਤਾਰ ਔਰ ਨਾਲ ਉਹਨਾਂ ਨੂੰ ਕਿਹਾ ਗਿਆ ਕਿ ਜਿੱਥੇ ਵੀ ਸਟੇਜ ਤੇ ਬੋਲੋਗੇ ਵੇਖੋ ਸੰਗਤਾਂ ਤੁਹਾਡਾ ਸਤਿਕਾਰ ਕਰਨਗੀਆਂ। ਇਹ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ ਹੈ, ਸਾਡੇ ਵਾਸਤੇ ਇੱਥੋਂ ਹੁਕਮ ਜਾਰੀ ਹੋਣੇ ਨੇ ਔਰ ਇੱਥੋਂ ਦੇ ਹੁਕਮ ਅੱਗੇ ਸਭ ਖਾਲਸਾ ਪੰਥ ਨੇ ਆਪਣਾ ਸੀਸ ਨਿਭਾਉਣਾ ਹੈ। ਕਿਸੇ ਦੀ ਜ਼ਰੂਰਤ ਨਹੀਂ ਕਿ ਇੱਥੋਂ ਦੇ ਹੁਕਮ ਨੂੰ ਮੋੜ ਦੇਵੇ, ਨਹੀਂ ਮੋੜ ਸਕਦਾ ਕੋਈ, ਜੇ ਕੋਈ ਮੋੜੇਗਾ ਅਸੀਂ ਕਾਫਰ ਕਹਾਂਗੇ। ਇਸ ਵਾਸਤੇ ਮੈਂ ਬੇਨਤੀ ਕਰਾਂ ਕਿ ਇੱਥੇ ਸਟੇਜ ਤੇ ਜਿਹੜੇ ਵੀ ਸਿੰਘ ਨਾਮ ਵਾਲੇ ਬੋਲਣ, ਘੱਟ ਤੋਂ ਘੱਟ ਇਹ ਪੁੱਛ ਲੈਣਾ ਚਾਹੀਦਾ ਕਿ ਭਾਈ ਤੁਸੀਂ ਅੰਮ੍ਰਿਤਧਾਰੀ ਹੋ, ਜੇ ਇੱਥੇ ਨਹੀਂ ਪੁੱਛਣ ਦੀ ਲੋੜ ਉਹਨਾਂ ਨੂੰ ਕਮਰੇ ਵਿੱਚ ਪੁੱਛੋ। ਅਸੀਂ ਕਿਸੇ ਦੀ ਬਰਾਦਰੀ ਨਹੀਂ ਕਰਨੀ, ਅਸੀਂ ਕਿਸੇ ਦਾ ਤਿਰਸਕਾਰ ਬਿਲਕੁਲ ਹੀ ਨਹੀਂ ਕਰਨਾ। ਸੋ ਸਾਡਾ ਇਹ ਖਿਆਲ ਨਹੀਂ, ਅਸੀਂ ਉਹਨਾਂ ਨੂੰ ਕਮਰੇ ਵਿੱਚ ਬੈਠ ਕੇ ਪੁੱਛਣਾ ਕਿ ਭਰਾ ਜੀ ਜੇ ਹੁਣ ਤੱਕ ਤੁਸੀਂ ਅੰਮ੍ਰਿਤ ਨਹੀਂ ਨਾ ਛਕਿਆ, ਕੋਈ ਗੱਲ ਨਹੀਂ, ਹੁਣ ਤੁਸੀਂ ਇੱਥੇ ਤਖ਼ਤ ਸਾਹਿਬ ਤੇ ਆਇਓ ਤੇ ਇੱਥੋਂ ਭਾਈ ਅੰਮ੍ਰਿਤ ਛਕ ਕੇ ਜਾਓ। ਅੱਗੇ ਵਾਸਤੇ ਤਿਆਰਪੁਰ ਤਿਆਰ ਰਹਿਣਾ ਤਾਂ ਕਿ ਇੱਥੋਂ ਦਾ ਪਤਾ ਲੱਗ ਜਾਵੇ ਕਿ ਤਖ਼ਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਜਿਹੜਾ ਗੁਰਪੁਰਬ ਮਨਾਇਆ ਗਿਆ ਹੈ ਉੱਥੇ ਵਿਸ਼ੇਸ਼ ਤੌਰ ਤੇ ਸਾਡੀਆਂ ਕਮੀਆਂ ਜਿਹੜੀਆਂ ਨੇ ਪ੍ਰਚਾਰਕਾਂ ਦੀਆਂ ਉਹ ਕੱਢਣ ਦਾ ਯਤਨ ਕੀਤਾ ਗਿਆ ਹੈ, ਤਾਂ ਸਾਡਾ ਮਨਾਇਆ ਹੋਇਆ ਗੁਰਪੁਰਬ ਕੋਈ ਸਫਲਾ ਹੋਵੇਗਾ। ਸੋ ਨਹੀਂ ਤਾਂ ਸਫਲਤਾ ਤਾਂ ਹੋਵੇਗੀ ਪਰ ਮੇਰਾ ਖਿਆਲ ਹੈ ਕਿ ਪ੍ਰਚਾਰ ਵਾਲੇ ਪਾਸਿਓਂ ਬਿਲਕੁਲ ਘੱਟ ਹੋਵੇਗੀ। ਸੋ ਇਸ ਪਾਸੇ ਵੱਲ ਪ੍ਰਬੰਧਕ ਗੁਰਮੁਖ ਬੜਾ ਭਾਰੀ ਖਿਆਲ ਜ਼ਰੂਰ ਕਿਰਪਾ ਕਰਕੇ ਦੇਣਗੇ। ਹਿੰਦੂ ਵੀਰ ਜੇ ਸਟੇਜ ਤੇ ਬੋਲਣ ਬਿਲਕੁਲ ਬੋਲਣ, ਜੇ ਕੋਈ ਮੁਸਲਮਾਨ ਵੀਰ ਆਉਂਦਾ ਬਿਲਕੁਲ ਬੋਲਣ, ਕਿਸੇ ਨੂੰ ਮਨਾਹੀ ਨਹੀਂ। ਸੋ ਕਿਸੇ ਵੀ ਮਤ ਦਾ, ਕਿਸੇ ਵੀ ਫਿਰਕੇ ਦਾ, ਕਿਸੇ ਵੀ ਉਮਰ ਦਾ ਆ ਕੇ ਗੁਰੂ ਕਾ ਜਸ ਕਰੇ, ਅਸੀਂ ਸਾਰਿਆਂ ਨੂੰ ਜੀਓ ਆਇਆਂ ਕਹਿੰਦੇ ਹਾਂ। ਪਰ ਜਿਹੜੇ ਸਿੰਘ ਨਾਮ ਵਾਲੇ ਹੋਣ ਉਹਨਾਂ ਦੇ ਦਾੜਾ ਤੇ ਕੇ ਸਾਬਤ ਔਰ ਅੰਮ੍ਰਿਤਧਾਰੀ ਹੋਣ ਔਰ ਘੱਟੋ ਘੱਟ ਸ਼ਰਾਬ ਤੋਂ ਬਚੇ ਹੋਣ। ਸੋ ਇਹ ਸਤਿਗੁਰੂ ਜੀ ਦੀ ਕਿਰਪਾ ਹੋਵੇ। ਕਈ ਢਾਡੀ ਜਥਿਆਂ ਨੂੰ ਪ੍ਰਚਾਰ ਆਪਣੇ ਪੰਜਾਬ ਦੇ ਵਿੱਚ ਫਿਰ ਬੜੀਆਂ ਭਾਜੜਾਂ ਪਈਆਂ, ਆਏ ਸੀ ਸਾਡੇ ਨੇੜੇ ਪਰ ਚਲੇ ਗਏ ਪਰੇ, ਕਹਿਣ ਲੱਗੇ ਕਿ ਅੰਮ੍ਰਿਤ ਛਕਿਆ ਨਹੀਂ ਸ਼ਰਾਬ ਪੀ ਲੈਂਦੇ ਆ, ਇਸ ਵਾਸਤੇ ਇਹਨੇ ਬੋਲਣ ਨਹੀਂ ਦੇਣਾ। ਸੋ ਮੈਂ ਬੇਨਤੀ ਕਰਾਂ ਕਿ ਇਹ ਮੇਰਾ ਇਕੱਲੇ ਦਾ ਕੰਮ ਨਹੀਂ, ਇਹ ਕੇਵਲ ਦਮਦਮੀ ਟਕਸਾਲ ਜਾਂ ਭਿੰਡਰਾਂ ਵਾਲੇ ਜਥੇ ਦਾ ਕੰਮ ਨਹੀਂ, ਇਹ ਸਾਰੀਆਂ ਸੰਗਤਾਂ ਦਾ ਕੰਮ ਹੈ, ਸਭ ਸਟੇਜਾਂ ਦਾ ਕੰਮ ਹੈ। ਸੋ ਸਾਰਿਆਂ ਨੂੰ ਰਲ ਮਿਲ ਕੇ ਸਾਨੂੰ ਇਹ ਹਿੰਮਤ ਕਰਨੀ ਚਾਹੀਦੀ ਹੈ। ਇਸ ਕਰਕੇ ਗੁਰੂ ਕੀ ਬਖਸ਼ਿਸ਼ ਹੋਵੇ ਤੇ ਚੜ੍ਹਦੀ ਕਲਾ ਹੋਵੇ। ਨਾਲ ਵਿਸ਼ੇਸ਼ ਤੌਰ ਤੇ ਮੈਂ ਬੇਨਤੀ ਕਰਾਂ ਕਿ ਇਸ ਸੰਬੰਧ ਦੇ ਵਿੱਚ ਅੰਮ੍ਰਿਤ ਪ੍ਰਚਾਰ ਤਖ਼ਤ ਸਾਹਿਬ ਤੇ ਵਿਸ਼ੇਸ਼ ਤੌਰ ਤੇ ਵੀ 11 ਵਾਲੇ ਦਿਨ ਹੋਣਾ ਚਾਹੀਦਾ, ਤਾਂ ਕਿ ਅਸੀਂ ਅਖਬਾਰਾਂ ਵਿੱਚ ਔਰ ਦੂਜਿਆਂ ਲੋਕਾਂ ਨੂੰ ਦੱਸ ਸਕੀਏ ਕਿ ਇਸ ਗੁਰਪੁਰਬ ਮਨਾਉਣ ਦਾ ਇਹ ਫਾਇਦਾ ਹੋਇਆ, ਫਲ ਨਿਕਲਿਆ, ਇਹ ਸਿੱਟਾ ਨਿਕਲਿਆ ਕਿ ਐਡੀ ਵੱਡੀ ਭਾਰੀ ਗਿਣਤੀ ਵਿੱਚ ਗੁਰਮੁਖ ਪਿਆਰੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬੜੇ ਹਨ, ਨਗੋਰੇ ਪੁਣੇ ਦੀ ਜੂਠ ਲਾਈ ਹੈ। ਸੋ ਮੈਂ 1-2 ਮਿੰਟਾਂ ਵਿੱਚ ਇਹ ਬੇਨਤੀ ਕਰ ਲੱਗਾ ਹਾਂ, ਕੋਈ ਮਾਣ ਨਹੀਂ ਕਰ ਲੱਗਾ, ਇਹ ਮੈਂ ਗੱਲ ਮੁੜ ਮੁੜ ਕੇ ਦੁਹਰਾਉਣੀ ਹੈ ਵੈਸੇ, ਕਿ 31 ਜਨਵਰੀ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਹਾਂ, ਸ੍ਰੀ ਪਟਨਾ ਸਾਹਿਬ ਗੁਰਪੁਰਬ ਦਸਮ ਪਾਤਸ਼ਾਹ ਦਾ ਮਨਾ ਕੇ ਇੱਥੇ ਤੱਕ ਪਹੁੰਚਣਾ ਸੀ ਅੱਗੇ ਬੰਬੇ ਤੇ ਫਿਰ ਵਾਪਸ ਜਾਣਾ, 31 ਦਸੰਬਰ ਤੋਂ ਲੈ ਕੇ 31 ਜਨਵਰੀ ਤੱਕ। ਸੋ 1090 ਸਿੰਘਾਂ ਨੇ ਅੰਮ੍ਰਿਤ ਮਾਈ ਭਾਈਆਂ ਨੇ ਅੰਮ੍ਰਿਤ ਛਕਿਆ ਹੈ ਗੁਰੂ ਕੀ ਬਖਸ਼ਿਸ਼ ਦੇ ਨਾਲ। ਸੋ ਇੰਨਾ ਖਾਲਸਾ ਸਜਿਆ, ਉਹ ਵੀ ਸ਼ਹਿਰਾਂ ਵਿੱਚ, ਸਾਰੇ ਸ਼ਹਿਰਾਂ ਵਿੱਚ ਹੀ ਆਏ ਹੋ। ਔਰ ਖਾਸ ਕਰਕੇ ਜਿਹੜੇ ਪ੍ਰਬੰਧਕ ਹੁੰਦੇ ਰਹੇ ਨੇ, ਜਿਵੇਂ ਆਪਣਾ ਪਟਨੀ ਸਾਹਿਬ ਵੀ ਇਹੀ ਬੇਨਤੀ ਕੀਤੀ ਸੀ, ਕੋਸ਼ਿਸ਼ ਸਾਹਿਬ ਜੋ ਪ੍ਰਧਾਨ ਸਾਹਿਬ ਨੇ, ਉਹਨਾਂ ਨੇ ਵੀ ਇਹ ਪ੍ਰਵਾਨ ਕੀਤਾ ਸੀ ਕਿ ਸਾਡੀ ਸਾਰੀ ਕਮੇਟੀ ਅੰਮ੍ਰਿਤਧਾਰੀ ਹੋਵੇਗੀ। ਉਸ ਤੋਂ ਅੱਗੇ ਗਯਾ ਵਾਲੇ ਪ੍ਰਧਾਨ ਤੇ ਸੈਕਟਰੀਆਂ ਨੇ ਅੰਮ੍ਰਿਤ ਛਕਿਆ, ਉਸ ਤੋਂ ਅੱਗੇ ਰਾਂਚੀ ਵਾਲੇ ਪ੍ਰਧਾਨ ਸੈਕਟਰੀਆਂ ਨੇ ਅੰਮ੍ਰਿਤ ਛਕਿਆ, ਉਸ ਤੋਂ ਅੱਗੇ ਰੋੜਕੇਲੇ ਜਿਹੜੇ ਪ੍ਰਧਾਨ ਸਨ ਕਮੇਟੀ ਦੇ ਔਰ ਸੈਕਟਰੀ ਸਾਹਿਬ ਸਾਰਿਆਂ ਨੇ ਅੰਮ੍ਰਿਤ ਛਕਿਆ। ਇਸੇ ਤਰ੍ਹਾਂ ਅੱਗੇ ਗੁਰੂ ਕੀ ਕਿਰਪਾ ਨਾਲ ਭਲਾਈ ਪਹੁੰਚੇ, ਉੱਥੇ ਤੰਤਰੀ ਔਰ ਡੂੰਗਰਗੜ੍ਹ ਗੁਰੂ ਕੀ ਬਖਸ਼ਿਸ਼ ਨਾਲ ਸਭ ਜਿਹਨੇ ਪ੍ਰਧਾਨ ਸੈਕਟਰੀ ਔਰ ਗੁਰਮੁਖ ਸਨ ਕਮੇਟੀਆਂ ਵਾਲੇ, ਉਹਨਾਂ ਨੇ ਸਾਰਿਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਇਸੇ ਤਰ੍ਹਾਂ ਨਾਗਪੁਰ ਪਹੁੰਚੇ, ਉੱਥੋਂ ਦੇ ਪ੍ਰਧਾਨ ਸਾਹਿਬ ਜਿਹੜੇ ਨੇ, ਮੌਕੇ ਦੇ ਸਿੰਘ ਸਭਾ ਵਾਲੇ, ਉਹਨਾਂ ਨੇ ਅੰਮ੍ਰਿਤ ਛਕਿਆ। ਸੋ ਇਸ ਵਾਸਤੇ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਜੇ ਅੰਮ੍ਰਿਤ ਪ੍ਰਚਾਰ ਨਾ ਹੋਇਆ ਤਾਂ ਸਾਡਾ ਸਿੱਟਾ ਕੀ ਨਿਕਲੇਗਾ। ਜੇ ਸਾਡੇ ਪ੍ਰਬੰਧਕ ਗੁਰਮੁਖ ਚੜ੍ਹਦੀ ਕਲਾ ਵਾਲੇ ਜਾਂ ਪ੍ਰਚਾਰਕ ਸਾਡੇ ਚੜ੍ਹਦੀ ਕਲਾ ਵਾਲੇ ਹੋਣਗੇ, ਤਾਂ ਇਹ ਕੌਮ ਦਾ ਪ੍ਰਚਾਰ ਅਵਾਸ਼ੀ ਚੜ੍ਹਦੀ ਕਲਾ ਵਿੱਚ ਹੋਵੇਗਾ, ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਹੁਣ ਸਮਾਂ ਤਾਂ ਭਾਵੇਂ ਬਹੁਤ ਥੋੜ੍ਹਾ ਜਿਹਾ ਹੋਣਾ ਹੈ, ਪਰ ਕੇਵਲ ਦਰਸ਼ਨ ਮਾਤਰ ਗੁਰੂ ਕੇ ਸ਼ਬਦ ਦੀ ਵਿਚਾਰ ਆਪਾਂ ਕਰ ਲਈਏ। ਇਹ ਆਰੰਭ ਵਿੱਚ ਬੇਨਤੀਆਂ ਤਾਂ ਕਰਨੀਆਂ ਪਈਆਂ ਨੇ ਕਿਉਂਕਿ ਅੱਜ ਪਹਿਲਾ ਦਿਨ ਹੈ ਔਰ ਇਹ ਐਡਾ ਵੱਡਾ ਪੰਡਾਲ ਲੱਗਣ ਦਾ ਵੀ ਇਹ ਪਹਿਲਾ ਦਿਨ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ 300 ਸਾਲਾ ਸ਼ਹੀਦੀ ਸ਼ਤਾਬਦੀ ਵੀ। ਸੋ ਇਹ ਸ਼ਹੀਦੀ ਪੁਰਬ ਵੀ ਬੜਾ ਅਦੁੱਤੀ ਹੈ। ਇਸ ਵਾਸਤੇ ਸੋਹਣੇ ਸੋਹਣੇ ਜਿੱਥੇ ਪ੍ਰੋਗਰਾਮ ਹੋਰ ਗੁਰਮੁਖਾਂ ਨੇ ਬੜੇ ਉਲੀਕੇ ਨੇ, ਸਿੰਘ ਸਭਾ ਸ਼ਤਾਬਦੀ ਕਮੇਟੀ ਜਿਹੜੀ ਹੈ ਕੇਂਦਰੀ ਕਮੇਟੀ ਹੁਣ ਬਣ ਚੁੱਕੀ, ਉਹ ਬੜਾ ਉਦਮ ਕਰ ਰਹੀ ਹੈ। ਇੱਥੇ ਤਖ਼ਤ ਸਾਹਿਬ ਤੇ ਬੜਾ ਸੋਹਣਾ ਉਦਮ ਹੋ ਰਿਹਾ, ਸਭ ਗੁਰਮੁਖ ਜਿੰਨੇ ਇੱਥੇ ਜੁੜੇ ਹੋ ਸਾਰਿਆਂ ਦੇ ਚਿੱਤ ਵਿੱਚ ਇਹ ਖਿਆਲ ਹੈ ਕਿ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਹੋਵੇ। ਕੋਈ ਵੀ ਐਸਾ ਨਹੀਂ ਜਿਸ ਦੇ ਚਿੱਤ ਦੇ ਵਿੱਚ ਸਿੱਖੀ ਦਾ ਦਰਦ ਨਾ ਹੋਵੇ, ਸਭ ਆਪ ਚੜ੍ਹਦੀ ਤੋਂ ਚੜ੍ਹਦੀ ਭਾਵਨਾ ਤੇ ਸ਼ਰਧਾ ਲੈ ਕੇ ਇੱਥੇ ਪੁੱਜੇ ਹੋ, ਤਾਂ ਆਪਾਂ ਰਲ ਮਿਲ ਕੇ ਸਾਰੇ ਦਸਮ ਪਾਤਸ਼ਾਹ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰੀਏ, ਹਜ਼ੂਰ ਸਾਡੇ ਵਿੱਚ ਆਈਆਂ ਕਮੀਆਂ ਦੂਰ ਕਰੋ, ਸਾਡੇ ਵਿੱਚ ਜਿਹੜੇ ਗੁਣ ਆਪ ਚਾਹੁੰਦੇ ਹੋ ਜੋ ਖਾਲਸੇ ਵਿੱਚ ਆਪ ਜੀ ਨੇ ਗੁਣ ਭਰੇ ਸਨ, ਸਾਡੇ ਵਿੱਚ ਕਿਰਪਾ ਕਰਕੇ ਉਹ ਭਰ ਦਿਓ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ ਵਾਲੀ ਦਾਤ, ਇੱਥੋਂ ਤੁਹਾਡੇ ਸੱਚਖੰਡ ਤੱਕ ਸਾਹਿਬ ਤੋਂ ਲੈ ਕੇ ਜਾਈਏ, ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ। 5ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਕਿਰਪਾ ਕਰਕੇ ਫਰਮਾ ਰਹੇ ਹਨ, ਹਰ ਜਨ ਰਾਖੇ ਗੁਰ ਗੋਬਿੰਦ, ਜਿਹੜੇ ਗੁਰੂ ਕੇ ਜਨ ਬਣਨਗੇ, ਸੇਵਕ ਬਣਨਗੇ, ਗੁਰੂ ਕੇ ਦਾਸ ਤੇ ਸਿੱਖ ਬਣਨਗੇ, ਉਹਨਾਂ ਦੀ ਰੱਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰਕੇ ਆਪ ਕਰਨਗੇ ਔਰ ਆਪ ਕਿਰਪਾ ਕਰਕੇ ਰੱਖਿਆ ਕਰਦੇ ਹਨ। ਸੋ ਸਾਡੇ ਕੀਤੇ ਹੋਏ ਸਾਡੇ ਗੁਨਾਹ ਤੇ ਔਗਣਾਂ ਨੂੰ ਆਪ ਬਖਸ਼ਣ ਵਾਲੇ ਹਨ, ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਮਿਹਰ ਕਰਨ ਵਾਲੇ ਹਨ। ਤਨਾਸਰੀ ਮਹੱਲਾ 5ਵਾਂ, 5ਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਆਪ ਆਪਣੇ ਸੇਵਕਾਂ ਤੇ ਬਖਸ਼ਿਸ਼ ਕਰਨ ਵਾਸਤੇ ਚਤੁਰ ਦਿਸ਼ਾ ਚੌਂ ਤਰਫਾਂ ਵੱਲ ਆਪਣਾ ਤੇਜ ਪ੍ਰਤਾਪ, ਆਪਣਾ ਬਲ ਪ੍ਰਤਾਪ ਸਤਿਗੁਰੂ ਜੀ ਨੇ ਕਿਰਪਾ ਕਰਕੇ ਪੈਦਾ ਕੀਤਾ। ਚੜ੍ਹਦੇ ਲਹਿੰਦੇ ਦੱਖਣ ਪਹਾੜ, ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਮੁਖੀ ਗੁਰੂ ਜੀ ਕਲਯੁਗ ਵਿੱਚ ਪ੍ਰਗਟ ਹੋ ਕਰਕੇ ਸਾਰੀ ਸ੍ਰਿਸ਼ਟੀ ਨੂੰ ਆਦਿ ਨੇ ਤਾਰਨਾ ਕੀਤਾ। ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋ ਜੀ ਪ੍ਰੀਤ ਮੰਤਰ ਜਾਵੇ ਸਤਿਗੁਰੂ ਜੀ ਫਰਮਾਉਂਦੇ ਹਨ, ਪਰਮੇਸ਼ਰ ਨੇ ਕਿਰਪਾ ਕੀਤੀ, ਜਾਤ ਚ ਫਿਰ ਆਪਣੀ ਤਾਕਤ ਆਪਣਾ ਬਲ ਸਭ ਪਾਸਿਆਂ ਵੱਲ ਪਾਉਣਾ ਕੀਤਾ। ਆਪਣੇ ਸੇਵਕਾਂ, ਆਪਣੇ ਪਿਆਰਿਆਂ, ਆਪਣੇ ਦਾਸਾਂ ਦੇ ਸਿਰ ਦੇ ਉੱਪਰ ਕਿਰਪਾ ਭਰਿਆ ਹੱਥ ਰੱਖਣਾ ਕੀਤਾ। ਪਰ ਜਿਹੜੇ ਪਰਮੇਸ਼ਰ ਦੇ ਸੇਵਕ ਬਣੇ ਹਨ, ਜਿਹੜੇ ਦਾਸ ਬਣੇ ਹਨ, ਉਹਨਾਂ ਦੇ ਸਿਰਾਂ ਦੇ ਉੱਪਰ ਪਰਮੇਸ਼ਰ ਨੇ ਕਿਰਪਾ ਭਰਿਆ ਹੱਥ ਰੱਖਣਾ ਕੀਤਾ। ਇਹ ਕਿਰਪਾ ਦੀ ਕਟਾਕ ਨਿਗਾਹ ਦੇ ਨਾਲ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਅਵਲੋਕਨ ਪੱਕਣਾ ਕੀਤਾ ਹੈ, ਵੇਖਣਾ ਕੀਤਾ ਹੈ ਕਿਰਪਾ ਭਰੀ ਨਿਗਾਹ ਦੇ ਨਾਲ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਪਰ ਖਾਲਸਾ ਜੀ, ਇਹ ਗੁਰੂ ਕੀ ਕਿਰਪਾ ਦੇ ਪਾਤਰ ਬਣਾਂਗੇ ਕਿਵੇਂ? ਹਜ਼ੂਰ ਕਹਿੰਦੇ ਨੇ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣਾ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਹ ਗੁਰੂ ਕਾ ਸਿੱਖ ਹੈ, ਉਹ ਸਖਾ ਪਿਆਰਾ ਸੰਬੰਧੀ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜਾਂ ਕੁਛ ਲੱਗਦਾ ਹੈ। ਸਿੱਖ ਸਿੱਖ ਹੈ ਜੋ ਗੁਰੂ ਕੇ ਭਾਣੇ ਵਿੱਚ ਚੱਲੇ, ਜੋ ਆਪਣੀ ਮਨ ਮਰਜ਼ੀ ਕਰਨ ਵਾਲਾ ਹੈ, ਉਹਨੂੰ ਵਿਛੜ ਵਿਛੜ ਕੇ ਚੋਟਾਂ ਖਾਣੀਆਂ ਪੈਣਗੀਆਂ। ਸੋ ਕਿਵੇਂ ਖਾਣੀਆਂ ਪਈਆਂ? ਤਿਰਸੀਏ ਵਰਗਿਆਂ ਨੂੰ, ਧੀਰਮਲ ਵਰਗਿਆਂ ਨੂੰ, ਰਾਮ ਰਾਏ ਵਰਗਿਆਂ ਨੂੰ ਵਿਛੜ ਕੇ ਚੋਟਾਂ ਖਾਣੀਆਂ ਪਈਆਂ। ਇਸ ਵਾਸਤੇ ਸੋਤਾਈਆਂ ਸਾਡੇ ਤੇ ਕਿਰਪਾ ਭਰਿਆ ਹੱਥ ਸਾਡੇ ਸਿਰਾਂ ਤੇ ਸਤਿਗੁਰੂ ਜੀ ਰੱਖਣਗੇ, ਜੋ ਗੁਰੂ ਕੀ ਆਗਿਆ ਵਿੱਚ ਚੱਲਾਂਗੇ। ਹਜ਼ੂਰ ਦੇ ਸ੍ਰੀ ਮੁਖਵਾਕ ਹਨ, ਗੁਰਸਿੱਖ ਵੀ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਸਤਿਗੁਰੂ ਜੀ ਦੀ ਚਾਲੀ ਕੀ ਹੈ, ਮਰਿਆਦਾ ਕੀ ਹੈ, ਹੁਕਮ ਕੀ ਹੈ ਗੁਰੂ ਕਾ? ਹਜ਼ੂਰ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦਾ ਤਨਾ ਸਮਾਨੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਗੁਰੂ ਕੀ ਚਾਲੀ ਮਰਿਆਦਾ ਰੀਤੀ ਹੈ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਮ੍ਰਿਤ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਵੇ ਨਾ ਵਿਆਪੈ ਚਿੰਤਾ। ਸਾਰੇ ਪ੍ਰਕਾਰ ਦੇ ਸੋਗ, ਚਿੰਤਾ, ਫਿਕਰ ਦੂਰ ਕਰਨ ਵਾਸਤੇ ਔਰ ਸਦੀਵੀ ਆਨੰਦ ਮਾਨਣ ਵਾਸਤੇ ਗੁਰੂ ਕਾ ਅੰਮ੍ਰਿਤ ਪੀਣਾ ਕਰੋ। ਜੇ ਅੰਮ੍ਰਿਤ ਪੀਵਾਂਗੇ ਸੱਚੇ ਪਾਤਸ਼ਾਹ ਜੀ ਸਾਡੇ ਮੱਥੇ 'ਤੇ ਕਿਰਪਾ ਭਰਿਆ ਹੱਥ ਜ਼ਰੂਰ ਕਿਰਪਾ ਕਰਕੇ ਰੱਖਣਗੇ। ਸੋ ਕਿਰਪਾ ਭਰੀ ਨਿਗਾਹ ਦੇ ਨਾਲ ਤੱਕਣਗੇ। ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਹੋਏ ਨਿਮਾਨਾ ਜਗ ਰਹੋ, ਨਾਨਕ ਨਦਰੀ ਪਾਰ। ਖਾਲਸਾ ਜੀ, ਅੱਜ ਗੁਰੂ ਕਾ ਪਵਿੱਤਰ ਜਲੂਸ ਆ ਰਿਹਾ ਸੀ, ਆਵਣ ਜਾ ਰਹੇ ਸਿੱਖ ਗੁਰੂ ਕੇ ਪਿਆਰੇ, ਕਿਆ ਸੋਹਣੇ ਪਿਆਰ ਤੇ ਪ੍ਰੇਮ ਦੇ ਨਾਲ, ਲਗਨ ਨਾਲ ਸ਼ਬਦ ਪੜ ਰਹੇ ਸਨ। ਵੇਖ ਵੇਖ ਕੇ ਚਿੱਤ ਪ੍ਰਸੰਨ ਹੋ ਰਿਹਾ ਸੀ, ਪਰ ਨਾਲ ਮੇਰੇ ਚਿੱਤ ਵਿੱਚ ਲੰਮਾ ਜਿਹਾ ਹੋਕਾ ਆਇਆ। ਮੈਂ ਕਿਹਾ, ਸਾਡੇ ਵੇਖੋ ਇਹ ਪ੍ਰਚਾਰ ਦੀ ਕਮੀ, ਨਹੀਂ ਤਾਂ ਐਡੇ ਭਾਰੀ ਕਈ ਸ਼ਰਧਾਲੂ ਗੁਰਮੁਖ, ਜੇ ਇਹਨਾਂ 'ਚ ਪ੍ਰਚਾਰ ਕੀਤਾ ਜਾਵੇ ਤਾਂ ਤਤ ਖਾਲਸੇ ਬਣ ਸਕਦੇ ਹਨ। ਔਰ ਸਦਾ ਵਾਸਤੇ ਆਪਣਾ ਸੀਸ ਕੇ ਸੰਗਤਾਂ ਤੋਂ ਕੁਰਬਾਨ ਕਰਨ ਵਾਲੇ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਵੀ ਚੜ੍ਹਦੀ ਕਲਾ ਵਿੱਚ ਹੋ ਸਕਦੇ ਹਨ। ਇਹ ਸਾਡੇ ਪ੍ਰਚਾਰ ਦੀ ਘਾਟ ਹੈ, ਅਸੀਂ ਇਹਨਾਂ ਵੀਰਾਂ ਦੀ ਪੂਰੀ ਸਾਰ ਨਹੀਂ ਲੈ ਸਕੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਇਹ ਬਲ ਬਖਸ਼ਣ ਕਿ ਸਭ ਪਾਸੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਲੇਵਾ ਸਿੱਖ ਹਨ, ਉੱਥੋਂ ਤੱਕ ਰੋਜ਼ ਗੁਰੂ ਘਰ ਦਾ ਪ੍ਰਚਾਰ ਚੜ੍ਹਦੀ ਕਲਾ ਵਿੱਚ ਪਹੁੰਚਾਇਆ ਜਾਵੇ। ਇਹ ਤਾਂ ਹੀ ਪਹੁੰਚਾਇਆ ਜਾ ਸਕਦਾ ਜੇ ਸਾਰੇ ਗੁਰਮੁਖ ਇਕਮੁੱਠ ਹੋ ਕੇ ਅਹੱਈਆ ਕਰ ਲੈਣ, ਇਹ ਨਿਸ਼ਚੈ ਕਰ ਲੈਣ, ਅਰਦਾਸ ਹੀ ਕਰ ਲੈਣ ਕਿ ਗੁਰੂ ਤੇਗ ਬਹਾਦਰ ਸਾਹਿਬ ਤੇਰੇ 300 ਸਾਲਾ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸਭ ਥਾਵਾਂ ਤੇ ਇਹ ਤੇਰੀ ਗੁਰਸਿੱਖੀ ਦੇ ਡੰਕੇ ਥਾਵਾਂ ਥਾਵਾਂ ਤੇ ਜਾ ਕੇ ਵਜਾਉਣੇ ਹਨ। ਇਹ ਸਾਰੇ ਰਲ ਮਿਲ ਕੇ ਸਾਰੀ ਸੰਗਤ, ਸਾਰਾ ਪੰਥ ਹੀ ਕਰ ਸਕਦਾ ਹੈ। ਇਕੱਲਾ ਤੋਂ ਇਕੱਲਾ ਕੋਈ ਜਾਂ ਇੱਕ ਛੋਟੀ ਮੋਟੀ ਜਥੇਬੰਦੀ ਜਾਂ ਕੋਈ ਸੰਸਥਾ ਇਕੱਲੀ ਨਹੀਂ ਕਰ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ, ਹੋਏ ਇਕੱਤਰ ਮੇਰੋ ਮੇਰੇ ਭਾਈ, ਦੁਬਦਾ ਦੂਰ ਕਰੋ ਲੇਵਲ ਆਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਸੋ ਕਿਰਪਾ ਦੀ ਨਿਗਾਹ ਦੇ ਨਾਲ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਕਣਾ ਕੀਤਾ, ਆਪਣੇ ਦਾਸ ਦਾ, ਆਪਣੇ ਸੇਵਕ ਦਾ ਸਾਰਾ ਹੀ ਦੁੱਖ ਵਿਸ਼ੇਸ਼ ਕਰਕੇ ਕੱਟ ਦਿੱਤਾ, ਦਲ ਦਿੱਤਾ। ਦੁੱਖ ਵਿਛੋੜਾ, ਇੱਕ ਦੁੱਖ ਧੂਪ, ਇੱਕ ਦੁੱਖ ਸਖਤ ਵਾਰ ਜਮਦੂਪ, ਇੱਕ ਦੁੱਖ ਰੋਗ ਲਗਾਤਾਰ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਸਾਰੇ ਦੁੱਖ ਆਪਣੇ ਪਿਆਰਿਆਂ ਦਾ ਕੱਟ ਦਿੱਤਾ ਹੈ। ਇੱਕ ਸਿੰਘ ਕਹਿ ਰਿਹਾ ਸੀ, 8 ਦਸੰਬਰ ਵਾਲੇ ਦਿਨ ਦਿੱਲੀ ਮਹਾਤਮਾ ਸਨ, ਉਹ ਕਹਿੰਦੇ ਆਪਾਂ ਰਲ ਮਿਲ ਕੇ ਗਰੀਬੀ ਦੂਰ ਕਰੀਏ। ਸੋ ਮਗਰੋਂ ਮੇਰਾ ਟਾਈਮ ਸੀ, ਮੈਂ ਕਿਹਾ ਹੋਊ ਗਰੀਬੀ ਲੈਕਚਰਾਂ ਪ੍ਰਚਾਰਾਂ ਨਾਲ ਨਹੀਂ ਦੂਰ ਹੋਣ ਲੱਗੀ। ਜੇ ਸਤਿਗੁਰੂ ਜੀ ਦਾ ਬਚਨ ਮੰਨ ਲਓ ਤਾਂ ਗਰੀਬੀ ਖੰਭ ਲਾ ਕੇ ਹਿੰਦੁਸਤਾਨ ਦੀ ਦੁਨੀਆਂ 'ਚ ਉੱਡ ਜਾਵੇਗੀ। ਦਸਮ ਪਾਤਸ਼ਾਹ ਦੇ ਬਚਨਾਂ ਨੂੰ ਜੋ ਤਾਂ ਕੇ ਮਾਰਗ ਮੈਂ ਆਏ, ਦੁੱਖ ਭੁੱਖ ਕਦੋਂ ਨਾ ਸੁਣ ਪਾਏ। ਜੋ ਗੁਰੂ ਨਾਨਕ ਸਾਹਿਬ ਦੇ ਰਸਤੇ ਪਏ ਨੇ ਉਹਨਾਂ ਨੂੰ ਦੁੱਖ ਤੇ ਭੁੱਖ ਕਦੇ ਵੀ ਨਹੀਂ। ਗੁਰੂ ਨਾਨਕ ਸਾਹਿਬ ਦੀ ਮਰਿਆਦਾ ਤੋਂ ਉਲਟ ਚੱਲਣ ਕਰਕੇ ਆਹ ਭੈੜੀ ਤੰਬਾਕੂ ਤੇ ਕਿੰਨੇ ਕਰੋੜਾਂ ਰੁਪਈਏ ਸਾਲ ਦੇ ਖਰਚ ਹੋ ਰਹੇ ਵਿਅਰਥ। ਇਸੇ ਤਰ੍ਹਾਂ ਭੈੜੀ ਸ਼ਰਾਬ ਤੇ ਗੰਦੀਆਂ ਗੋਲੀਆਂ, ਭੈੜੇ ਕੈਪਸੂਲ ਔਰ ਨਜਾਇਜ਼ ਖਰਚ ਜਿੰਨਾ ਵੀ ਸਾਰਾ ਹੋ ਰਿਹਾ ਹੈ, ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੋ ਰਿਹਾ। ਜੇ ਅਸੀਂ ਇੱਕੋ ਇੱਕ ਗੁਰੂ ਕਲਗੀਆਂ ਵਾਲ ਦਾ ਖੰਡੇ ਦਾ ਮੁੱਖ ਛਕ ਲਈਏ, ਰਹਿਤ ਮਰਿਆਦਾ ਪਰਪੱਕ ਹੋਈਏ, ਕੁਰੀਤੀਆਂ ਦੂਰ ਕਰ ਦਈਏ, ਫਜ਼ੂਲ ਖਰਚੀ ਸਾਡੀ ਹਟ ਜਾਵੇ, ਇਹ ਗਰੀਬੀ ਖੱਬ ਲਾ ਕੇ ਉੱਡ ਜਾਵੇਗੀ, ਕਦੇ ਰਹਿ ਨਹੀਂ ਸਕਦੀ। ਗਰੀਬੀ ਇਸੇ ਕਰਕੇ ਹੈ ਕਿ ਅਸੀਂ ਸਤਿਗੁਰੂ ਜੀ ਦੇ ਹੁਕਮ ਤੋਂ, ਸੋ ਜਿਹੜੇ ਲੋਕ ਬੇਮੁਖ ਹੋ ਚੁੱਕੇ ਨੇ, ਦੂਰ ਜਾ ਚੁੱਕੇ ਨੇ, ਉਸ ਦਾ ਕਾਰਨ ਹੈ ਕਿ ਅੱਜ ਗਰੀਬੀ ਹੈ ਹਿੰਦੁਸਤਾਨ ਦੇ ਵਿੱਚ, ਨਹੀਂ ਤਾਂ ਕਦੇ ਵੀ ਗਰੀਬੀ ਰਹਿ ਨਾ ਸਕੇ। ਕਦੇ ਕਿਸੇ ਗੁਰੂ ਕੇ ਸਿੰਘ ਨੂੰ ਵੀ ਕਿਸੇ ਨੇ ਮੰਗਦਾ ਵੇਖਿਆ? ਕਦੇ ਨਹੀਂ ਮੰਗਦਾ ਹੋਵੇਗਾ ਸੱਚੇ ਪਾਤਸ਼ਾਹ, ਸਿੱਖ ਨਹੀਂ ਕਦੇ ਮੰਗੇਗਾ, ਹੋਰ ਲੋਕ ਭਾਵੇਂ ਮੰਗਦੇ ਹੋਣ। ਇਹ ਸਾਰੇ ਹੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਬਣ ਜਾਈਏ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਬਣ ਜਾਈਏ, ਕਦੇ ਵੀ ਦੁੱਖ ਤੇ ਭੁੱਖ ਨੇੜੇ ਨੇੜੇ ਨਹੀਂ ਰਹਿ ਸਕਦੇ। ਸੱਚੇ ਪਾਤਸ਼ਾਹ ਸਾਰੇ ਦੁੱਖ ਵਿਸ਼ੇਸ਼ ਕਰਕੇ ਕੱਟ ਦਿੰਦੇ ਹਨ।
ਹਰ ਜਨ ਰਾਖੇ ਗੁਰ ਗੋਬਿੰਦ,
ਹਰੀ ਪਰਮੇਸ਼ਰ ਨੇ ਆਪਣੇ ਜਿਹੜੇ ਜਨ ਸੇਵਕ ਸਨ, ਸੋ ਗੁਰੂ ਜੋ ਚੇਤਨ ਸਰੂਪ ਹੈ, ਗੁਰੂ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ, ਸੋ ਪਰਮੇਸ਼ਰ ਉਸਨੇ ਆਪਣੇ ਸੇਵਕਾਂ ਨੂੰ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ, ਸਹਾਇਤਾ ਕੀਤੀ ਹੈ। ਜੇ ਕੋਈ ਔਗੁਣ ਪਾਪ ਉਪਦਰਵ ਹੋ ਵੀ ਜਾਣ, ਤਾਂ ਜਿਹੜਾ ਪਰਮੇਸ਼ਰ ਦਾ ਸੇਵਕ ਜਾ ਕੇ ਮਿੰਤ ਬੇਨਤੀ ਅਰਦਾਸ ਕਰਦਾ ਹੈ, ਤਾਂ ਆਪਣੀ ਛਾਤੀ ਨਾਲ ਲਾ ਕੇ ਸੱਚੇ ਪਾਤਸ਼ਾਹ ਜੀ ਸਾਰੇ ਔਗਣ ਉਹਨਾਂ ਦੇ ਕੱਟ ਦਿੰਦੇ ਹਨ। ਸਤਿਗੁਰੂ ਜੀ ਤਾਂ ਦਿਆਲੂ ਪੁਰਖ ਹਨ, ਬਖਸ਼ਿਸ਼ਾਂ ਕਰਨ ਵਾਲੇ ਹਨ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ ਜੀ ਸਗਲ ਕਉ ਦੇ ਦਾਨ। ਸੋ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਛਿੜਕੇ ਬਹੁ ਭਾਂਤੀ, ਬਹੁਤ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੈ ਮਾਰਗ ਪਾਵੈ, ਪਿਛਲੇ ਸਾਰੇ ਔਗਣ ਕਿਰਪਾ ਕਰਕੇ ਮੇਟ ਕੇ ਅੱਗੇ ਭਾਵ ਭਗਤੀ ਦੇ ਸਿੱਧੇ ਰਸਤੇ ਪਾਉਣ ਵਾਲੇ ਸੱਚੇ ਪਾਤਸ਼ਾਹ ਹਨ, ਆਪਣੀ ਛਾਤੀ ਨਾਲ ਲਾ ਕੇ ਸਾਰੇ ਔਗਣ ਮੇਟਣ ਵਾਲੇ ਹਨ, ਸਦਾ ਦਿਆਲੂ ਤੇ ਪੂਰਨ ਬਖਸ਼ਿਸ਼ਾਂ ਕਰਨ ਵਾਲੇ ਹਨ ਸੱਚੇ ਪਾਤਸ਼ਾਹ। ਵਿਸਰਾਮ ਦੇ ਕੇ ਕਹਿੰਦੇ ਹਨ ਸਾਨੂੰ ਵੀ ਚਾਹੀਦਾ ਹੈ, ਜੇ ਪਿੱਛੇ ਕੋਈ ਸਾਡੇ ਪਾਸੋਂ ਗੁਨਾਹ ਗਲਤੀ ਕੋਈ ਕੁਰਹਿਤ ਹੋ ਚੁੱਕੀ ਹੈ, ਤਾਂ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਕੇ ਦੁਬਾਰਾ ਪੰਜ ਪਿਆਰਿਆਂ ਦੇ ਹਾਜ਼ਰ ਹੋ ਕੇ ਆਪਣੀ ਗਲਤੀ ਦੀ ਮੁਆਫੀ ਲੈ ਲਈਏ, ਅੱਗੇ ਵਾਸਤੇ ਤਤਪਰ ਹੋ ਕੇ ਚੱਲੀਏ। ਜਿਹੜੇ ਹੁਣ ਤੱਕ ਸਿੰਘ ਨਾਮ ਵਾਲੇ ਬੇਅਮਰਤੀ ਹਨ, ਉਹ ਨਿਗੁਰੇ ਹਨ, ਸੋ ਉਹਨਾਂ ਦੀ ਕਲਿਆਣ ਨਹੀਂ ਹੋ ਸਕਦੀ। ਸਤਿਗੁਰ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਸਤਿਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਗੁਰੂ ਨਹੀਂ ਕਲਯੁੱਗ ਦੇ ਵਿੱਚ, ਸਭ ਬਾਕੀ ਪਖੰਡ ਤੇ ਝੂਠ ਤੇ ਉਪਦਰਵ ਕਰ ਰਹੇ ਹਨ। ਜਿਹਨਾਂ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਨਹੀਂ ਛਕ ਲਿਆ ਸਿੰਘ ਨਾਮ ਵਾਲਿਆਂ ਨੇ, ਉਹ ਗੁਰੂ ਵਾਲੇ ਨਹੀਂ ਬੜੇ, ਉਹ ਨਿਗੁਰੇ ਹਨ। ਉਹਨਾਂ ਦਾ ਨਾਮ ਲੈਣਾ ਵੀ ਬੁਰਾ ਹੈ, ਉਹਨਾਂ ਦੇ ਮੱਥੇ ਲੱਗਣ ਤੋਂ ਪਾਪ ਜ਼ਰੂਰ ਚੜ੍ਹਨਗੇ। ਇਸ ਵਾਸਤੇ ਖਾਲਸਾ ਜੀ ਚਾਹੀਦਾ ਹੈ, ਸੋ ਜਿਵੇਂ ਭਾਈ ਨੰਦ ਲਾਲ ਜੀ ਨੇ ਫਰਮਾਇਆ, ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਪਾਇਆ ਮਾਰੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਅੱਗੇ ਸਮਝ ਚਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ, ਜੋ ਅੱਗੇ ਗੁਜ਼ਰ ਗਿਆ ਸੋ ਹੋ ਗਿਆ। ਪਰ ਨਵੇਂ ਪਾਤਸ਼ਾਹ ਜੀ ਫਰਮਾਉਂਦੇ ਨੇ, ਅੱਜ ਹੁਣ ਕਛ ਵਿਗੜੇ ਉਹ ਨਹੀਂ, ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ, ਤੇ ਭਜਨ ਤੇ ਨਿਰਭੈ ਪਦ ਪਾਵੈ। ਹੁਣ ਵੀ ਜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਪਕੜ ਲਈਏ, ਤਾਂ ਔਗਣ ਸਾਡੇ ਮੇਟ ਦੇਣਗੇ, ਛਾਤੀ ਨਾਲ ਲਾ ਕੇ ਬਖਸ਼ਿਸ਼ਾਂ ਕਰ ਦੇਣਗੇ।
ਜੋ ਮੰਗ ਹੈ ਠਾਕੁਰ ਆਪਣੇ ਤੇ,
ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਜੋ ਵੀ ਆਪਣੇ ਠਾਕੁਰ ਮਾਲਕ ਦੇ ਪਾਸੋਂ ਸਰਦਾ ਭਾਵਨਾ ਨਾਲ, ਗੁਰੂ ਕਾ ਪਿਆਰਾ ਨਿਸ਼ਚਿਤ ਨਾਲ ਜੋ ਮੰਗਦਾ ਹੈ, ਸੋਈ ਦਾਤਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲ ਜਾਂਦੀਆਂ ਹਨ। ਸੱਚੇ ਪਾਤਸ਼ਾਹ ਦੇ ਪਾਸ ਜਿਤਨੇ ਫਲ ਮਨ ਮਾਛੀਏ, ਤਿਤਨੇ ਸਤਿਗੁਰ ਪਾਸ, ਜਿੰਨੇ ਫਲ ਚਾਹੀਏ ਸਭ ਗੁਰੂ ਗ੍ਰੰਥ ਸਾਹਿਬ ਦੇ ਪਾਸੋਂ ਪਿਆਰਿਆਂ ਨੂੰ ਮਿਲਦੇ ਹਨ, ਧਰਮ ਅਰਥ ਕਾਮ ਮੋਖ, ਜੋ ਵੀ ਗੁਰੂ ਕਾ ਪਿਆਰਾ ਕੋਈ ਚਾਹੇ। ਸੋ ਦੋਹੀ ਅੱਖੀ ਦਾਤਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਵਰਤਾਉਣ ਵਾਲੇ ਹਨ। ਜੇ ਕੋਈ ਸਰੀਰ ਦੀ ਅਰੋਗਤਾ, ਦੁੱਧ ਪੁੱਤਰ, ਇਸੇ ਤਰ੍ਹਾਂ ਆਪਣਾ ਪ੍ਰਤਾਪ ਤੇਜ ਮਾਇਆ, ਸੋ ਅਹੁਦੇ ਮੁਰਾਦ ਤੇ ਚਾਹੇ ਤਾਂ ਖੱਬੇ ਹੱਥ ਨਾਲ ਦਾਤਾਂ ਮਿਲਦੀਆਂ ਹਨ। ਜੇ ਕੋਈ ਗੁਰੂ ਕੀ ਸਿੱਖੀ, ਸਰਦਾ ਪ੍ਰੇਮ, ਗਿਆਨ, ਜੀਵਨ ਮੁਕਤੀ, ਬ੍ਰਹਮ ਗਿਆਨ ਦੀ ਦਾਤ ਸਤਿਗੁਰੂ ਜੀ ਦੇ ਪਾਸੋਂ ਚਾਹੇ ਤਾਂ ਸੱਜੇ ਹੱਥ ਦੇ ਨਾਲ ਇਹ ਦਾਤਾਂ ਮਿਲ ਰਹੀਆਂ ਹਨ। ਸੋ ਜੋ ਵੀ ਕੋਈ ਮੰਗੇ ਆਪਣੇ ਸੇਵਕ ਠਾਕੁਰ ਦੇ ਪਾਸੋਂ ਸੇਵਕ ਬਣ ਕੇ, ਸੋਈ ਸੋਈ ਦਾਤਾਂ ਪਰਮੇਸ਼ਰ ਕਿਰਪਾ ਕਰਕੇ ਦੇ ਰਿਹਾ ਹੈ।
ਨਾਨਕ ਦਾਸ ਮੁਖ ਤੇ ਜੋ ਬੋਲੇ,
ਹੋਵੇ ਗੁਰੂ ਕਾ ਦਾਸ, ਹੋਵੇ ਗੁਰੂ ਕਾ ਸਿੱਖ, ਸੋ ਜੋ ਵੀ ਆਪਣੇ ਮੁਖੋਂ ਕੋਈ ਬਚਨ ਕਹਿ ਦੇਵੇ,
ਸੱਚ ਹੋਵੇ,
ਉਹ ਖਾਲਸਾ ਜੀ ਇੱਥੇ ਵੀ ਸੱਚਾ ਹੁੰਦਾ ਤੇ ਪ੍ਰਲੋਕ ਦੇ ਵਿੱਚ ਵੀ ਸੱਚਾ ਹੁੰਦਾ ਹੈ। ਉਹ ਗੁਰਮੁਖ ਪਿਆਰੇ ਜਿਹੜੇ ਹਨ, ਗੁਰੂ ਕੇ ਸੇਵਕ, ਕੀਤਾ ਲੋੜ ਨੂੰ ਸੋਈ ਕਰਾਏ, ਦਰ ਫੇਰ ਨਾ ਕੋਈ ਪਾਏ ਦਾ, ਉਹਨਾਂ ਪਿਆਰਿਆਂ ਦੀ ਬੇਨਤੀ ਨੂੰ ਪ੍ਰਗਾਹ ਦੇ ਵਿੱਚ ਵੀ ਨਹੀਂ ਕੋਈ ਮੋੜਦਾ, ਜੋ ਚੋਣ ਇੱਥੇ ਵੀ ਉਹ ਕਰਵਾ ਲੈਣ ਸੱਚੇ ਪਾਤਸ਼ਾਹ ਦੇ ਪਾਸੋਂ, ਜੋ ਚੋਣ ਉਹ ਦਰਗਾਹ ਦੇ ਵਿੱਚ ਵੀ ਬੇਨਤੀਆਂ ਕਰਕੇ ਪਰਮੇਸ਼ਰ ਦੇ ਪਾਸੋਂ ਦਸਮ ਪਾਤਸ਼ਾਹ ਦੇ ਪਾਸੋਂ ਬਖਸ਼ਿਸ਼ਾਂ ਕਰਵਾ ਸਕਦੇ ਹਨ। ਸੋ ਜਿਹਨਾਂ ਨੇ ਸੱਚਖੰਡ ਵਿੱਚ ਜਗ੍ਹਾ ਲੈਣੀ ਹੈ, ਗੁਰੂ ਕੇ ਪਿਆਰਿਓ, ਭਾਈ ਡੱਲੇ ਨੂੰ ਐਵੇਂ ਨਹੀਂ ਸੀ ਜਗ੍ਹਾ ਮਿਲੀ, ਅਮਕ ਸ਼ਗਨ ਤੋਂ ਡੱਲਾ ਸਿੰਘ ਬਣ ਤੋਂ ਜਗ੍ਹਾ ਮਿਲੀ ਸੀ, ਜਿਹਨਾਂ ਨੇ ਸੱਚਖੰਡ ਵਿੱਚ ਸਦੀਵੀ ਨਿਵਾਸ ਆਪਣਾ ਲੈਣਾ ਹੈ। ਉਹ 300 ਸਾਲਾਂ ਸ਼ਹੀਦੀ ਪੁਰਬ ਦੀ ਯਾਦ ਵਿੱਚ ਇੱਥੋਂ ਖੰਡੇ ਦਾ ਅੰਮ੍ਰਿਤ ਛੱਕ ਕੇ ਤਖ਼ਤ ਸਾਹਿਬ ਤੋਂ ਜਾਓ, ਲੋਕ ਪ੍ਰਲੋਕ ਆਪਣਾ ਉਜਲਾ ਕਰੋ, ਫਿਰ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤਾਂ ਬਖਸ਼ਿਸ਼ਾਂ ਤੇ ਤਰਸ ਕਰਨਗੇ। ਸੋ ਬੋਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ। ਜਦੋਂ ਜਦੋਂ ਵੀ ਸਮਾਂ ਮਿਲਿਆ ਫਿਰ ਫਿਰ ਇਸੇ ਤਰ੍ਹਾਂ ਬੇਨਤੀਆਂ ਕੀਤੀਆਂ ਜਾਣਗੀਆਂ। ਸੱਚੇ ਪਾਤਸ਼ਾਹ ਕਿਰਪਾ ਕਰਨ। ਮੈਂ ਬੜੀ ਨਿਮਰਤਾ ਨਾਲ ਦੁਬਾਰਾ ਬੇਨਤੀ ਕਰਾਂਗਾ ਸੰਗਤਾਂ ਨੂੰ ਕਿ ਭਾਈ ਇਹ ਦੀਵਾਨ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਿਆ ਕਰਨਗੀਆਂ ਨੇ। ਜੋ ਜੋ ਵੀ ਗੁਰਮੁਖ ਆਵੇਗਾ ਚੜ੍ਹਦੀਆਂ ਕਲਾ ਵਿੱਚ ਆਪਾਂ ਨੂੰ ਸਰਦਾ ਭਾਵਨਾ ਦੇ ਨਾਲ ਗੁਰੂ ਕੇ ਸੰਬੰਧ ਵਿੱਚ ਸੋਹਣੇ ਬਚਨ ਸੁਣਾਵੇਗਾ। ਆਪਾਂ ਗੁਣ ਗੁਣ ਗ੍ਰਹਿਣ ਕਰਕੇ ਇੱਥੋਂ ਕੁਛ ਝੋਲੀਆਂ ਭਰ ਕੇ ਕੁਛ ਰੱਜ ਕੇ ਇੱਥੋਂ ਜਾਣਾ। ਸੱਚੇ ਪਾਤਸ਼ਾਹ ਆਪਣੇ ਤੇ ਮੇਰਾ ਕਰਨਗੇ। ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵ, ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਉਹਾਂ ਸੱਚ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।